ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸੱਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਇੱਕੇ ਵਾਰੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜੋਂ ਚੱਲ ਕੇ ਆਪਾਂ ਸਾਰੇ ਗੁਰੂ ਜੀ ਦੇ ਪਾਵਨ ਹਜ਼ੂਰੀ ਵਿੱਚ ਪਹੁੰਚੇ ਹਾਂ ਅੱਜ ਇਸ ਪੰਡਾਲ ਦਾ ਤੀਸਰਾ ਔਰ ਲਾਸਟ ਦੀਵਾਨ ਹੈ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਭਾਗਾਂ ਵਾਲੇ ਹਨ ਜਿਹੜੇ ਗੁਰੂ ਘਰ ਵਿੱਚ ਦਾਖਲਾ ਲੈ ਰਹੇ ਹਨ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੀ ਸੰਗਤ ਆ ਰਹੀ ਹੈ ਥੋੜ੍ਹਾ ਜਿਹਾ ਥਾਂ ਅੱਗੇ ਛੱਡ ਕੇ ਰਸਤੇ ਦੇ ਵਿੱਚ ਹੀ ਸੰਗਤ ਨੂੰ ਬਹਾ ਲਓ ਕਿਉਂਕਿ ਪੰਡਾਲ ਸਾਰਾ ਭਰ ਗਿਆ ਫਿਰ ਉਹ ਦੂਰ ਤੱਕ ਬੈਠੇਗੇ ਬੈਠਣਗੇ ਜਾ ਕੇ ਵੀਰ ਇੱਥੇ ਨੇੜੇ ਬੈਠ ਜਾਣ ਗਰਮੀ ਅੱਜ ਵੀ ਬਹੁਤ ਜ਼ਿਆਦਾ ਹੈ ਪਰਸੋਂ ਵੀ ਕੱਲ੍ਹ ਵੀ ਤਿੰਨੇ ਦਿਨ ਸੰਗਤ ਦਾ ਇਕੱਠ ਵੀ ਵੱਧਦਾ ਰਿਹਾ ਪਰ ਗਰਮੀ ਵੀ ਵੱਧਦੀ ਹੋਈ ਰਹੀ ਪਰ ਮਨ ਜੁੜਿਆ ਰਵੇ ਫਿਰ ਗਰਮੀ ਵਿੱਚ ਗਰਮੀ ਫੀਲ ਨਹੀਂ ਹੁੰਦੀ ਖਤਮ ਨਹੀਂ ਹੋ ਜਾਣੀ ਪਰ ਇਹ ਹੋ ਸਕਦਾ ਵੀ ਅਸੀਂ ਮਹਿਸੂਸ ਨਾ ਕਰੀਏ ਇਹ ਅਰਦਾਸ ਕਰੀਏ ਮਹਾਰਾਜ ਗਰਮੀ ਹੋਵੇ ਨਾ ਨਹੀਂ ਮਾਲਕ ਜੀ ਤੁਹਾਡੀ ਮੌਜ ਹੈ ਪਰ ਐਸਾ ਮਨ ਬਣਾ ਦਿਓ ਵੀ ਸਾਨੂੰ ਲੱਗੇ ਹੀ ਨਾ ਕਿਉਂ ਬਈ ਇਹੀ ਗੱਲ ਹੋਈ ਸੀ ਨਾ ਪਹਿਲੇ ਦੀਵਾਨ ਵਿੱਚ ਇਹ ਨਹੀਂ ਕਹਿਣਾ ਵੀ ਦੁੱਖ ਆਵੇ ਨਾ ਇਹ ਕਹਿਣਾ ਵੀ ਇੰਨੀ ਅਕਲ ਦੇ ਦਿਓ ਵੀ ਦੁੱਖ ਨੂੰ ਮੈਂ ਜਾਣਾ ਹੀ ਕੁਛ ਨਾ ਪਰਵਾਹ ਹੀ ਨਾ ਕਰਾਂ ਮੈਂ ਫੀਲ ਹੀ ਨਾ ਕਰਾਂ ਇਹ ਮੇਰੇ ਤੇ ਕਿਰਪਾ ਕਰੋ ਤੇ ਜਦੋਂ ਸਤਿਗੁਰੂ ਦੀ ਮਿਹਰ ਹੁੰਦੀ ਹੈ ਸੱਚਾ ਗਿਆਨ ਵਰਤਦਾ ਹੈ ਗੁਰਪ੍ਰਸਾਦ ਜਦੋਂ ਵਰਤਦਾ ਹੈ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਆਉਣ ਵਾਲੀਆਂ ਭੈਣਾਂ ਨੂੰ ਰਸਤੇ ਦੇ ਵਿੱਚ ਹੀ ਪਿੱਛੇ ਪਾਈ ਜਾਇਓ ਵੀਰ ਵੀ ਸਾਰੇ ਬਿਠਾਓ ਸਿੰਘਾਂ ਨੂੰ ਭੈਣਾਂ ਨੂੰ ਵੀ ਪਿੱਛੇ ਹੀ ਪਾਈ ਚੱਲੋ ਜਿਹੜੇ ਜਿਹੜੇ ਆਉਂਦੇ ਹੈ ਪੰਜ ਚਾਰ ਪਹਿਰੇਦਾਰ ਕਾਇਮ ਹੋ ਕੇ ਬੈਠੋ ਆਉਣ ਵਾਲਿਆਂ ਨੂੰ ਪਿੱਛੇ ਹੀ ਬਿਠਾਓ ਲਓ ਵੀ ਸੁਣੋ ਪਿਆਰਿਓ ਸੱਚਾ ਗਿਆਨ ਹੋ ਗਿਆ ਸਮਝ ਆ ਗਈ ਫਿਰ ਦੁੱਖਾਂ ਨੂੰ ਬੰਦਾ ਜਾਣਦਾ ਕੁਛ ਨਹੀਂ ਇਹ ਕਿਤੇ ਨਹੀਂ ਲਿਖਿਆ ਵੀ ਦੁੱਖ ਆਉਂਦੇ ਨਹੀਂ ਆਉਂਦੇ ਇਸੇ ਤਰ੍ਹਾਂ ਨੇ ਪਰ ਬੰਦਾ ਫੀਲ ਨਹੀਂ ਕਰਦਾ ਮਨ ਇੰਨੇ ਆਨੰਦ ਵਿੱਚ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਵੱਡੇ ਤੋਂ ਵੱਡੇ ਦੁੱਖਾਂ ਨੂੰ ਮਹਿਸੂਸ ਨਹੀਂ ਕਰਦਾ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਇਹ ਨਹੀਂ ਵੀ ਆਉਂਦਾ ਨਹੀਂ ਦੁੱਖ ਨੂੰ ਜਾਣਦਾ ਨਹੀਂ ਬੰਦਾ ਸਟਰੋਂਗ ਹੋ ਜਾਂਦਾ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤਿਗੁਰੂ ਦਾ ਗਿਆਨ ਮਿਲ ਜਾਵੇ ਸਮਝ ਮਿਲ ਜਾਵੇ ਅਕਲ ਮਿਲ ਜਾਵੇ ਫਿਰ ਦੁੱਖਾਂ ਵਿੱਚ ਦੁੱਖਾਂ ਨੂੰ ਜਾਣਦਾ ਨਹੀਂ ਪਰ ਹੈ ਤੇ ਗੱਲ ਬੜੀ ਕਮਾਲ ਹੈਰਾਨੀ ਨਹੀਂ ਹੁੰਦੀ ਇਹ ਗੱਲ ਵੇਖ ਕੇ ਵੀ ਯਾਰ ਬੰਦਾ ਦੁੱਖ ਵਿੱਚ ਦੁੱਖ ਨੂੰ ਜਾਣਦਾ ਹੀ ਨਹੀਂ ਬਈ ਟਕਾ ਦਿਓ ਸਿੱਖੋ ਫਟਾਫਟ ਪਾ ਦਿਓ ਕਾਇਮ ਕਰਕੇ ਜਿਹੜੇ ਖੜੇ ਆ ਪਾ ਦਿਓ ਮੱਥਾ ਟੇਕ ਲਓ ਜੀ ਦੂਰੋਂ ਹੀ ਟੇਕ ਲਓ ਦੂਰੋਂ ਹੀ ਜਿੱਥੇ ਖੜੇ ਹੋ ਬਹਿ ਜਾਓ ਕਿਰਪਾ ਕਰਕੇ ਪਹਿਰੇਦਾਰੋ ਭਾਓ ਜਰਾ ਕਿਰਪਾ ਕਰਕੇ ਭੈਣਾਂ ਵੀਰਾਂ ਜਰਾ ਟਕਾ ਬਣੇ ਫਿਰ ਫਟਾਫਟ ਪਿੱਛੇ ਪਿੱਛੇ ਨੂੰ ਖੁੱਲੇ ਖੁੱਲੇ ਹੋ ਕੇ ਬਹਿ ਜਾਓ ਭਾਈ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ ਭਾ ਦਿਓ ਜਰਾ ਜਲਦੀ ਜਲਦੀ ਟਕਾ ਬਣ ਜਾ ਫਿਰ ਹੀ ਗੱਲ ਬਣੇਗੀ ਨਾ ਜੇ ਇੱਦਾਂ ਰੌਲਾ ਰੱਪਾ ਪੈਂਦਾ ਰਿਹਾ ਫਿਰ ਤੇ ਰਸ ਨਹੀਂ ਆਉਣਾ ਆਨੰਦ ਨਹੀਂ ਆਉਣਾ ਕੰਨੀ ਸੁਣੀਏ ਗੁਰਾਂ ਦੀ ਬਾਣੀ ਜੀਬਾ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਂ ਦੀ ਬਾਣੀ ਜੀਬਾ ਨਾਲ ਨਾਮ ਜਪੀਏ
ਕੰਨੀ ਸੁਣੀਏ ਗੁਰਾਂ ਦੀ ਬਾਣੀ ਜੀਬਾ ਜਾਨ ਸਾਹ ਜਪੀਏ ਕੰਨੀ ਸੁਣੀਏ ਗੁਰਾਦੀ ਬਾਣੀ ਦੇਵਾ ਨਾਲ ਨਾਮ ਜਪੀਏ
ਕੰਨੀ ਸੁਣੀਏ ਗੁਰਾਦੀ ਬਾਣੀ ਦੇਵਾ ਨਾਲ ਨਾਮ ਜਪੀਏ ਕੰਨੀ ਸੁਣੀਏ ਗੁਰਾਦੀ ਬਾਣੀ ਦੇਵਾ ਨਾਲ ਨਾਮ ਜਪੀਏ
ਆ ਜਿਹੜੇ ਖੜੇ ਹੋ ਬਹਿ ਜਾਓ ਸਿੰਘ ਜਿੱਥੇ ਸਿੰਘਾਂ ਨੇ ਖਲਾਰ ਲਿਆ ਇੱਥੇ ਹੀ ਬਹਿ ਜਾਓ ਚੌਂਕੜੇ ਲਾ ਲਓ ਬਹਿ ਜਾਓ ਸਿੰਘੋ ਬਹਿ ਜਾਓ ਬਈ ਖੜੇ ਹੋ ਜਿਹੜੇ ਬਹਿ ਜਾਓ ਬਹਿ ਜਾਓ ਜੀ ਬਹਿ ਜਾਓ ਸਿੰਘੋ ਬੈਠੋ ਜਿੱਥੇ ਖੜੇ ਹੋ ਬਹਿ ਜਾਓ
ਵਾਹ 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 ਜਿਬਾ ਨਾਲ ਨਾਮ ਜਪੀਏ ਵਾਹ 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 ਜਿਬਾ ਨਾਲ ਨਾਮ ਜਪੀਏ ਵਾਹ ਵਾਹ ਜਿਬਾ ਨਾਲ ਨਾਮ ਜਪੀਏ ਵਾਹ 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 ਜਿਬਾ ਨਾਲ ਨਾਮ ਜਪੀਏ
ਵਾਹ 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 ਜਿਬਾ ਨਾਲ ਨਾਮ ਜਪੀਏ
ਜਿਬਾ ਨਾਲ ਨਾਮ ਜਪੀਏ
ਕੰਨੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ
ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ
ਕੰਨੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ
ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ
ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ
ਕੰਨੀ ਸੁਣੀਏ ਗੁਰਾਂ ਦੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ
ਕੰਨੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ
ਸੰਗਤੇ ਜਿਬਾ ਨਾਲ ਨਾਮ ਜਪੀਏ
ਪਿਆਰਿਓ
ਜਿਬਾ ਨਾਲ ਨਾਮ ਜਪੀਏ
ਸੰਗਤੇ ਜਿਬਾ ਨਾਲ ਨਾਮ ਜਪੀਏ ਪਿਆਰਿਓ
ਜਿਬਾ ਨਾਲ ਨਾਮ ਜਪੀਏ
ਸੰਗਤੇ ਜਿਬਾ ਨਾਲ ਨਾਮ ਜਪੀਏ ਪਿਆਰਿਓ ਜਿਬਾ ਨਾਲ ਨਾਮ ਜਪੀਏ
ਸਿੰਘੋ ਬੈਠੋ ਭੈਣਾਂ ਸਾਰੀਆਂ ਬਹਿ ਜਾਓ ਜਿਹੜੇ ਖੜੇ ਹੋ ਜੀ ਬਹਿ ਜਾਓ ਲੇਟ ਆਇਓ ਤਾਂ ਮੁਸ਼ਕਲ ਆਈਏ ਜੇ ਵੇਲੇ ਨਾਲ ਆਉਂਦੇ ਮੱਥਾ ਟੇਕ ਕੇ ਬਹਿ ਜਾਂਦੇ ਜਿੱਥੇ ਜਿੱਥੇ ਖੜੇ ਹੋ ਬੈਠੋ ਪਹਿਰੇਦਾਰੋ ਚੌਂਕੜੇ ਲਾ ਕੇ ਨਾ ਲਾਈਨ 'ਚ ਬੈਠੇ ਹੋ ਬਿਲਕੁਲ ਨਾਲ ਨਾਲ ਜੁੜ ਕੇ ਜਿਹੜਾ ਕੋਈ ਆਵੇ ਪਿੱਛੇ ਹੀ ਬਾਈ ਜਾਏ ਲਓ ਜੀ ਹੁਣ ਨਾ ਆਪਾਂ ਹਿੱਲੀਏ ਬਥੇਰਾ ਹੋ ਗਿਆ ਨਾ ਹੁਣ ਕਿੰਨਾ ਟਾਈਮ ਆਪਣਾ ਇੱਦਾਂ ਹੀ ਲੰਘ ਗਿਆ ਵੇਖੋ ਇੱਕ ਇੱਕ ਨੁਕਤਾ ਪਕੜੋ ਇੱਕ ਇੱਕ ਨੁਕਤਾ ਹੁਣ ਮੈਨੂੰ ਕਿਰਪਾ ਕਰਕੇ ਜਵਾਬ ਦਿਓ ਜੀ ਪਰਮਾਤਮਾ ਜੀ ਮਾਲਕ ਜੀ ਵਾਹਿਗੁਰੂ ਜੀ ਕਿਸੇ ਇੱਕ ਥਾਂ ਤੇ ਰਹਿੰਦੇ ਨੇ ਕਿ ਹਰ ਜਗ੍ਹਾ ਰਹਿੰਦੇ ਨੇ ਬੋਲੋ ਬੋਲੋ ਜੀ ਸਭੈ ਘਟ
ਰਾਮ ਬੋਲੇ
ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਮਿਆ ਹੋਇਆ ਪਰਮਾਤਮਾ ਹਰ ਜਗ੍ਹਾ ਰਾਮ ਉਹ ਹੈ ਹੀ ਤਾਂ ਵੀ ਰਮਿਆ ਹੋਇਆ ਇੱਥੇ ਦਸ਼ਰਥ ਦੇ ਪੁੱਤ ਰਾਮ ਦੀ ਗੱਲ ਨਹੀਂ ਚੱਲ ਰਹੀ ਉਹ ਤੇ ਰਾਮ ਗਇਓ ਰਾਵਣ ਗਇਓ ਉਹ ਤੇ ਉੱਥੇ ਹੈ ਇੱਥੇ ਰਮਿਆ ਹੋਇਆ ਪਰਮਾਤਮਾ ਰਾਮ ਜਿਹੜਾ ਰਮਿਆ ਹੋਇਆ ਹਰ ਪਾਸੇ ਪਰਿਪੂਰਨ ਹੈ ਜਿਹੜਾ ਹੁਣ ਪਰਮਾਤਮਾ ਜੀ ਮਾਲਕ ਜੀ ਸਾਡੇ ਹਰ ਜਗ੍ਹਾ ਰਹਿੰਦੇ ਹੈ ਦੱਸੋ ਫਿਰ ਜੇ ਰੱਬ ਹਰ ਜਗ੍ਹਾ ਰਹਿੰਦਾ ਹੈ ਫਿਰ ਦਰਗਾਹ ਵੀ ਹਰ ਜਗ੍ਹਾ ਹੀ ਹੋਣੀ ਚਾਹੀਦੀ ਹੈ ਕਿ ਕਿਸੇ ਖਾਸ ਥਾਂ ਤੇ ਬਣੀ ਹੈ ਬੋਲੋ ਜੀ ਬੋਲੇ ਨਹੀਂ ਵੀ ਦਰਗਾਹ ਹਰ ਜਗ੍ਹਾ ਹੀ ਚਾਹੀਦੀ ਹੈ ਕਿ ਇੱਕ ਥਾਂ ਤੇ ਹੀ ਹੋਏਗੀ ਫਿਰ ਹਰ ਜਗ੍ਹਾ ਜੇ ਰੱਬ ਹਰ ਥਾਂ ਤੇ ਹੈ ਮੰਨਦੇ ਹੋ ਗੁਰਬਾਣੀ ਕਹਿੰਦੀ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ
ਉਕਾਰ
ਵੀ ਭਾਈ ਜੇ ਰੱਬ ਹਰ ਜਗ੍ਹਾ ਹੈ ਤੇ ਰੱਬ ਜੀ ਦੀ ਬਣਾਈ ਹੋਈ ਦਰਗਾਹ ਵੀ ਹਰ ਜਗ੍ਹਾ ਹੈ ਤੇ ਦਰਗਾਹ ਵਿੱਚ ਜਦੋਂ ਜਾਣਾ ਹੋਵੇ ਫਿਰ ਕਿਵੇਂ ਜਾਵਾਂਗੇ ਮਰ ਕੇ ਜਾਵਾਂਗੇ ਜੇ ਹਰ ਜਗ੍ਹਾ ਰੱਬ ਹੈ ਜਦੋਂ ਰੱਬ ਜੀ ਨੂੰ ਫੀਲ ਕਰਾਂਗੇ ਪਰਮਾਤਮਾ ਨੂੰ ਮਹਿਸੂਸ ਕਰਾਂਗੇ ਤੇ ਨਾਲ ਦੀ ਨਾਲ ਦੀ ਸੁਰਤ ਦਰਗਾਹ ਵਿੱਚ ਚਲੀ ਜਾਏਗੀ ਮਰ ਕੇ ਨਹੀਂ ਲਹੋਣਾ ਆਪਾਂ ਪੜ੍ਹਦੇ ਆ ਨਾ ਰੋਜ਼, ਲੋ ਪੜੋ ਅੰਤਰ ਗੁਰ ਆ ਤਰੀਕਾ ਹੈ, ਕਹਿੰਦੇ ਜਾਣਾ ਨਾ ਦਰਗਾਹ ਚ ਲੈ ਆ ਤਰੀਕਾ ਵਰਤ, ਆ ਜੁਗਤੀ ਹੈ ਜੀ ਗੁਰੂ ਜੀ ਦੱਸਦੇ ਆ ਰੋਜ਼ ਪੜ੍ਹਦੇ ਆ ਆਪਾਂ, ਕਹਿੰਦੇ ਜੇ ਸੁਰਤ ਕਰਕੇ ਦਰਗਾਹ ਚ ਜਾਣਾ ਚਾਹੁੰਦਾ ਹੈ, ਸੁਰਤ ਕਰਕੇ ਮਾਲਕ ਦੀ ਹਜ਼ੂਰੀ ਵਿੱਚ ਜਾਣਾ ਚਾਹੁੰਦਾ ਹੈ ਤੇ ਆ ਕੰਮ ਸ਼ੁਰੂ ਕਰਦੇ, ਕਿਹੜਾ ਲੋ ਸੁਣੋ,
ਅੰਤਰ ਗੁਰ ਆਰਾਧਨਾ,
ਏਦਾਂ ਚੱਲਣ ਦਿਆ ਕਰੋ ਬਚਨ ਵੀ, ਅੰਤਰ ਗੁਰ ਆਰਾਧਨਾ ਕੀ ਹੁੰਦਾ ਹੈ, ਮੇਰੇ ਗੁਰੂ ਜੀ ਏਦਾਂ ਕਹਿੰਦੇ ਆ, ਬਾਣੀ ਚ ਏਦਾਂ ਲਿਖਿਆ, ਏਦਾਂ ਚੱਲੇ, ਮੇਰੇ ਬਾਣੀ ਚ ਏਦਾਂ ਲਿਖਿਆ, ਸਤਿਗੁਰ ਏਦਾਂ ਕਹਿੰਦੇ ਆ। ਆਰਾਧਨ ਦਾ ਮਤਲਬ ਅੱਖਾਂ ਬੰਦ ਕਰਕੇ ਸਵੇਰੇ ਉੱਠ ਕੇ ਬਹਿਣ ਦਾ ਮਤਲਬ ਨਹੀਂ, ਕੰਮ ਤੇ ਵੀ ਚੇਤਾ ਰਵੇ ਵੀ ਗੁਰੂ ਜੀ ਏਦਾਂ ਕਹਿੰਦੇ ਆ, ਦੁੱਧ ਪਾਉਣ ਲੱਗਿਆਂ ਵੀ ਚੇਤਾ ਰਵੇ ਵੀ ਗੁਰੂ ਜੀ ਏਦਾਂ ਕਹਿੰਦੇ ਆ, ਟਰੈਕਟਰ ਚਲਾਉਣ ਲੱਗਿਆਂ ਵੀ ਚੇਤਾ ਰਵੇ ਵੀ ਏਦਾਂ ਕਹਿੰਦੇ ਆ, ਗਲੀ 'ਚ ਤੁਰੇ ਜਾਂਦੇ ਆ, ਬਾਜ਼ਾਰਾਂ 'ਚ ਤੁਰੇ ਜਾਂਦੇ ਆ, ਕਿਸੇ ਦੀ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਨਹੀਂ ਵੇਖਣਾ, ਦੁੱਧ 'ਚ ਪਾਣੀ ਪਾ ਕੇ ਨਹੀਂ ਵੇਚਣਾ, ਉਹ ਠੱਗੀ ਨਹੀਂ ਮਾਰਨੀ, ਝੂਠ ਨਹੀਂ ਬੋਲਣਾ, ਦੋ ਨੰਬਰ ਦੇ ਧੰਦੇ ਨਹੀਂ ਕਰਨੇ, ਦਫ਼ਤਰ 'ਚ ਬਹਿ ਕੇ ਗਲਤ ਕੰਮ ਨਹੀਂ ਕਰਨੇ। ਮੇਰੇ ਵਰਗੇ ਬਾਬਿਆਂ ਨੇ 50-50 ਹਜ਼ਾਰ ਦੇ ਸੰਪਟ ਪਾਠਾਂ ਦੇ ਨਾਂ 'ਤੇ ਠੱਗੀਆਂ ਬੋਲੋ ਨਹੀਂ ਮਾਰਨੀਆਂ। ਏਦਾਂ ਆਰਾਧਨਾ ਹੁੰਦਾ ਹੈ, ਆਰਾਧਨ ਦਾ ਅਰਥ ਏਦਾਂ ਹੀ ਸਮਝਦੇ ਨੇ ਲੋਕ ਵੀ, ਏਦਾਂ ਨਾ ਵੇਖਿਓ ਵੀ ਆਰਾਧਨਾ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੜਾ ਆਰਾਧਦਾ ਭਾਈ। ਇਹ ਆਰਾਧਨਾ ਕੀ ਹੋਇਆ, ਜਦੋਂ ਦੁੱਧ ਪਾਉਣ ਲੱਗਿਆ ਸੀ ਉਦੋਂ ਤੇ ਆਰਾਧਿਆ ਹੀ ਨਹੀਂ, ਉਦੋਂ ਤੇ ਪਾਣੀ ਪਾਤਾ, ਉਦੋਂ ਤੇ ਚੇਤਾ ਹੀ ਭੁੱਲ ਗਿਆ ਰੱਬ ਦਾ, ਕੰਮ ਦੇ ਉੱਤੇ ਤੇ ਆਰਾਧਿਆ ਹੀ ਨਹੀਂ, ਦਫ਼ਤਰ 'ਚ ਬਹਿ ਕੇ ਤੇ ਆਰਾਧਿਆ ਹੀ ਨਹੀਂ, ਉੱਥੇ ਤੇ ਚੇਤਾ ਭੁੱਲ ਗਿਆ। ਆਰਾਧਨਾ ਚੇਤਾ ਰੱਖਣਾ, ਹਰ ਵੇਲੇ ਅੰਦਰ ਆਰਾਧਦੇ ਰਹਿਣਾ ਹੈ ਜੀ, ਵੀ ਹਰ ਵੇਲੇ ਹਰ ਸਮੇਂ। ਏਦਾਂ ਆਰਾਧਨਾ ਤੇ ਸੌਖਾ ਹੀ ਹੈ, ਪਤਾ ਉਦੋਂ ਲੱਗਣਾ ਹੈ ਜਦੋਂ ਦੁੱਧ ਪਾਣਾ ਪਿਆ, ਉਦੋਂ ਫਿਰ ਅਗਲਾ ਆਪਾਂ ਪਤਾ ਕੀ ਕਹਿੰਦੇ ਆ, ਵਾਰਾ ਨਹੀਂ ਜੀ ਖਾਂਦਾ, ਕਿਲੋ 'ਚ ਅੱਧਾ ਕਿਲੋ ਪਾਣੀ ਤੇ ਪਾਉਣਾ ਹੀ ਪੈਂਦਾ ਹੈ, ਵਾਰਾ ਨਹੀਂ ਖਾਂਦਾ ਕਰੀਏ ਕੀ, ਹੁਣ ਚੌਕਰ ਵੀ ਲਿਆਉਣਾ ਘਰ ਦਾ ਵੀ ਕਰਨਾ, ਤੇ ਹੁਣ ਤੁਸੀਂ ਕਹਿੰਦੇ ਹੋ ਵੀ ਦੁੱਧ 'ਚ ਪਾਣੀ ਪਾ ਕੇ ਨਾ ਵੇਚੋ, ਭਾਈ ਸਪਸ਼ਟ ਕਹਿ ਦਿਆ ਕਰ ਵੀ 50 ਰੁਪਈਏ ਦੇਣਾ ਹੈ, 40 ਵਾਰਾ ਨਹੀਂ ਖਾਂਦਾ 50 ਦੇਣਾ ਹੈ, ਦੱਸ ਦੇ ਵੀ ਰੁਪਈਏ 50 ਲਵਾਂਗਾ, ਇੱਕ ਛਿੱਟ ਪਾਣੀ ਦੀ ਨਹੀਂ ਵਿੱਚੋਂ ਹੋਏ, ਪਰ ਲੈਣੇ 50 ਵਾਰਾ ਨਹੀਂ ਖਾਂਦਾ, ਤੇ ਮਾਫ਼ ਕਰਨਾ ਕੋਈ ਨਾ ਕੋਈ ਲੱਭ ਜਾਏਗਾ ਜਿਹੜਾ ਕਹੇਗਾ 50 ਰੁਪਈਏ ਸ਼ੁੱਧ ਸਹੀ ਮਿਲਦਾ ਨਾ, ਚੱਲ 50 ਵੀ ਦੇ ਦੇ ਸਹੀ ਹੋਵੇ, ਦੱਸ ਗਲਤ ਨਾ ਹੋਵੇ, ਠੱਗੀ ਨਾ ਮਾਰੀਏ, ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਕਰੀਏ। ਹੁਣ ਤੇ ਕਿੰਨੀਆਂ ਮਿਲਾਵਟਾਂ, ਕਿਹੜੀ ਚੀਜ਼ ਬਚ ਗਈ, ਹਰੇਕ ਚੀਜ਼ 'ਚ ਮਿਲਾਵਟ ਹੈ, ਹਰੇਕ ਜਗ੍ਹਾ ਹੀ ਰਿਸ਼ਵਤ ਚੱਲਦੀ, ਜਿਹੜਾ ਬੰਦਾ ਰਿਸ਼ਵਤ ਨਹੀਂ ਲੈਂਦਾ ਆਫੀਸਰ ਇਲਾਕੇ 'ਚ ਆ ਜਾਏ, ਲੋਕੀ ਕਹਿੰਦੇ ਬੜਾ ਖਰਾਬ ਬੰਦਾ ਜੀ, ਸੁਣਦੇ ਹੀ ਨਹੀਂ ਕਿਸੇ ਦੀ, ਬੰਦਾ ਹੀ ਬੜਾ, ਉਹਨੂੰ ਖਰਾਬ ਕਹਿਣਗੇ ਲੋਕ, ਉਹ ਤੇ ਵੱਡੀ ਨਹੀਂ ਲੈਂਦਾ, ਰਿਸ਼ਵਤ ਨਹੀਂ ਲੈਂਦਾ। ਲਓ ਹੁਣ ਸੁਣੋ, ਏਦਾਂ ਆਰਾਧਨਾ ਹੁੰਦਾ ਹੈ। ਜੇ ਦਰਗਾਹ 'ਚ ਜਾਣਾ ਚਾਹੁੰਦੇ ਹੋ, ਆ ਜੁਗਤੀ ਚੇਤਾ ਰੱਖਿਓ ਭਾਈ, ਜਿਉਂਦੇ ਜਿਉਂਦੇ ਅੱਖਾਂ ਖੋਲ ਕੇ ਦਰਗਾਹ 'ਚ, ਸੰਸਾਰ 'ਚ ਰਹਿੰਦਿਆਂ ਸੁਰਤ ਦਰਗਾਹ 'ਚ, ਤਰੀਕਾ ਵੇਖੋ ਕਿੰਨਾ ਵਧੀਆ, ਲਓ ਸੁਣੋ।
ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨਿਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ।
ਇਹਦੇ ਅਰਥ ਕਰਨ ਦੀ ਲੋੜ ਨਹੀਂ, ਸਪਸ਼ਟ ਹੈ। ਕੰਨਾਂ ਨਾਲ ਕੀ ਕਰਨਾ, ਜੀਭ ਨਾਲ ਵੇਖਣਾ ਕਿੱਦਾਂ ਹੈ, ਸਤਿਗੁਰੂ ਜੀ ਦੇ ਕਹਿਣ ਮੁਤਾਬਕ, ਤੇ ਜੇ ਇਹ ਕੰਮ ਕਰ ਲਿਆ, ਆਪਾਂ ਕਿਤੇ ਕੰਟਰੋਲ ਕਰ ਗਏ, ਆਪਣੇ ਆਪ ਨਾਲ ਮੁਕਾਬਲਾ ਕਰ ਗਏ, ਅੱਖਾਂ ਨੂੰ ਟਿਕਾਣੇ ਰੱਖਿਆ, ਕੰਨਾਂ ਨੂੰ ਟਿਕਾਣੇ ਰੱਖਿਆ, ਜੀਭ ਨੂੰ ਟਿਕਾਣੇ ਰੱਖਿਆ, ਅੰਦਰ ਗੁਰੂ ਜੀ ਦੇ ਬਚਨ ਦੁਹਰਾਉਂਦੇ ਰਹੇ, ਫਿਰ ਕੀ ਹੋਏਗਾ, ਲਓ ਪੜ ਲਓ।
ਸਤਿਗੁਰ ਸੇ ਤੀਰਤਿਆ,
ਰੰਗਿਆ ਗਿਆ ਨਾ ਜੀ, ਮਨ ਸਤਿਗੁਰੂ ਜੀ ਦੇ ਬਚਨਾਂ ਵਿੱਚ ਰੰਗਿਆ ਗਿਆ। ਹੁਣ ਇੱਥੇ ਦੱਸੋ ਕਿੱਥੇ ਲਿਖਿਆ ਵੀ ਮਰ ਕੇ ਦਰਗਾਹ 'ਚ ਥਾਂ ਮਿਲਦਾ, ਇੱਥੇ ਕਿੱਥੇ ਲਿਖਿਆ ਮਰ ਕੇ, ਸਤਿਗੁਰ ਸੇਤੀ ਰਤਿਆ, ਨਾਲ ਦੀ ਨਾਲ ਦਰਗਾਹ ਪਾਈਏ ਥਾਂ ਥਾਂ। ਵੈਸੇ ਦਰਗਾਹ ਦਰਗਾਹ ਸ਼ਬਦ ਹੈ, ਪੜ੍ਹਦੇ ਦਰਗਹਿ ਪੜ੍ਹਦੇ ਨਾ ਪਰ ਦਰਗਹਿ, ਪਰ ਵੈਸੇ ਦਰਗਾਹ ਸ਼ਬਦ ਹੁੰਦਾ ਅਸਲ, ਦਰਗਾਹ ਦਰਗਾਹ ਪੜ੍ਹਦੇ ਦਰਗਹ ਇਦਾਂ ਪੜ੍ਹਦੇ ਚਲੋ ਪੜੋ ਹਾਂਜੀ
ਸਤਿਗੁਰ ਸੇ ਤੀਰਤਿਆ ਦਰਗਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੈਂ ਉੱਤਮ ਕਾਢੀਏ ਵਿਰਲੇ ਕੇ
ਦਰਗਾਹ ਚ ਜਾਣਾ ਚਾਹੁੰਦਾ ਜੇ ਤੁਸੀਂ ਕਹੋ ਵੀ ਇਹਦਾ ਤਰੀਕਾ ਕੀ ਹੈ ਜਰਾ ਕੋ ਖੋਲ ਲਈਏ ਇਸ ਗੱਲ ਨੂੰ ਹੋਰ ਸਪਸ਼ਟ ਕਰ ਦਈਏ ਚੰਗੀ ਤਰ੍ਹਾਂ ਗੱਲ ਪਕੜ ਚ ਆ ਜਾਂਦੀ ਜਦੋਂ ਗੱਲ ਖੁੱਲ ਕੇ ਹੋਵੇ ਵੇਖਿਓ ਵੀ ਹੁਣ ਆਪਾਂ ਇਦਾਂ ਕਰੀਏ ਅੱਜ ਤੋਂ ਬਾਅਦ ਇਦਾਂ ਕਰੀਏ ਵੀ ਜੀਭਾਂ ਨਾਲ ਬਾਣੀ ਪੜ੍ਹਦੇ ਰਹੀਏ ਕੰਨਾਂ ਨਾਲ ਬਾਣੀ ਸੁਣਦੇ ਰਹੀਏ ਅੰਦਰ ਬਾਹਰ ਦੇ ਬਚਨ ਚੇਤਾ ਰੱਖੀਏ ਦਰਗਾਹ ਚ ਸੁਰਤ ਕਰਕੇ ਚਲੇ ਜਾਵਾਂਗੇ ਚੇਤਾ ਰੱਖਿਓ ਜਿੰਨਾ ਚਿਰ ਅਸੀਂ ਪ੍ਰੈਕਟੀਕਲ ਨਹੀਂ ਨਾ ਕਰਦੇ ਆਪਣੀ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਇਹਨਾਂ ਬਚਨਾਂ ਨੂੰ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵੇਲੇ ਚੇਤਾ ਰੱਖਣਾ ਹੈ ਦਰਗਾਹ ਵਿੱਚ ਉਹ ਬੰਦਾ ਸੁਰਤ ਕਰਕੇ ਕਦੇ ਨਹੀਂ ਜਾ ਸਕਦਾ ਜਿਹੜਾ ਬੰਦਾ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਿਹਾ ਜਿਹੜਾ ਬੰਦਾ ਰੱਬ ਨਾਲ ਜੁੜਨਾ ਚਾਹੁੰਦਾ ਹੈ ਉਹ ਇਹ ਨਾ ਲੱਭੇ ਮੈਂ ਜੰਗਲ ਲੱਭਾਂ ਉਹਦੇ ਵਿੱਚ ਜਾ ਕੇ ਬੈਠਾਂ ਮੈਂ ਅੰਦਰ ਇੱਕ ਭੋਰਾ ਬਣਾ ਲਾਂ ਭੋਰੇ 'ਚ ਵੜ ਕੇ ਬਹਿ ਜਾਂ ਮੈਂ ਕਮਰੇ ਨੂੰ ਕੁੰਡੀ ਲਾ ਕੇ 5-7 ਘੰਟੇ ਰੋਜ਼ ਬੈਠਾਂ ਬੜੇ ਬੰਦੇ ਰੋਣ ਲੱਗ ਪੈਂਦੇ ਨੇ ਕੀ ਹੈ ਮੇਰੇ ਕੋਲ ਤੇ ਟਾਈਮ ਹੀ ਨਹੀਂ ਲੱਗਦਾ ਮੈਂ ਕਿਵੇਂ ਭਜਨ ਕਰਾਂ ਮੇਰੇ ਤੋਂ ਨਾਮ ਜਪਿਆ ਨਹੀਂ ਜਾਂਦਾ ਮੈਂ ਕੀ ਕਰਾਂ ਪਿਆਰਿਓ ਆਪਣੀਆਂ ਜ਼ਿੰਮੇਵਾਰੀਆਂ ਗੁਰੂ ਜੀ ਦੇ ਕਹਿਣ ਮੁਤਾਬਕ ਜ਼ਿੰਮੇਵਾਰੀਆਂ ਨਿਭਾਉਣ ਵੇਲੇ ਰੱਬ ਜੀ ਦੇ ਬਚਨਾਂ ਨੂੰ ਗੁਰੂ ਜੀ ਦੇ ਬਚਨਾਂ ਨੂੰ ਯਾਦ ਰੱਖੀਏ ਤਾਂ ਸੁਰਤ ਦਰਗਾਹ ਵਿੱਚ ਜਾਣੀ ਹੈ ਡਿਊਟੀ ਨੂੰ ਡਿਊਟੀ ਸਮਝਣਾ ਹਰ ਕੰਮ ਨੂੰ ਤਨਦੇਹੀ ਨਾਲ ਕਰਨਾ ਹਰ ਕੰਮ ਨੂੰ ਕਰਨ ਵੇਲੇ ਪੈਸ਼ਨ ਅੰਦਰ ਹੋਵੇ ਸ਼ੌਂਕ ਹੋਵੇ ਫਿਰ ਗੱਲ ਬਣੇਗੀ ਜਿਹੜਾ ਬੰਦਾ ਜ਼ਿੰਮੇਵਾਰੀਆਂ ਤੋਂ ਭੱਜਦਾ ਲਿਖ ਕੇ ਲੈ ਲਵੇ ਕੋਈ ਸਮਾਧੀ ਨਹੀਂ ਲੱਗਣੀ ਉਹਦੀ ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ ਜਿਹੜਾ ਆਪਣੀਆਂ ਤੁਹਾਡੇ ਚ ਦੀਵਾਨ ਸੁਣਨ ਦਾ ਆਨੰਦ ਪਤਾ ਕਿਹੜੇ ਲੈ ਰਹੇ ਨੇ ਬੰਦੇ ਜਿਨ੍ਹਾਂ ਨੇ ਅੱਜ ਘਰ ਦੇ ਸਾਰੇ ਕੰਮ ਕੀਤੇ ਨੇ ਬੇਬੇ ਨੇ ਕਿਹਾ ਸੀ ਆਟਾ ਭਿਆ ਲਿਆ ਉਹ ਵੀ ਲੈ ਆਇਆ ਖਲ ਲੈ ਆਇਆ ਮਾੜਾ ਜਿਹਾ ਬਾਜ਼ਾਰ ਚੋਂ ਆ ਸਮਾਨ ਲੈ ਆ ਉਹ ਵੀ ਲੈ ਆਇਆ ਜਿਹੜੇ ਸਾਰੇ ਕੰਮ ਨਿਬੇੜ ਕੇ ਆਏ ਨੇ ਨਾ ਉਹਨਾਂ ਨੂੰ ਰਸ ਆ ਰਿਹਾ ਤੇ ਜਿਹੜੇ ਬੰਦਿਆਂ ਨੇ ਜ਼ਿੰਮੇਵਾਰੀਆਂ ਕੋਈ ਨਹੀਂ ਨਿਭਾਈਆਂ ਆਪਣੀਆਂ ਉਹਨਾਂ ਨੂੰ ਕਿਸੇ ਵੀ ਬਾਣੀ ਦੇ ਸ਼ਬਦ ਦਾ ਰਸ ਨਹੀਂ ਆ ਸਕਦਾ ਇਹ ਪੱਕੀ ਗੱਲ ਹੈ ਮੈਂ ਪਿੱਛੇ ਜੇ ਇੱਕ ਦੀਵਾਨ 'ਚ ਵੀ ਗੱਲ ਕੀਤੀ ਸੀ ਜਰਾ ਖੁੱਲ੍ਹ ਕੇ ਕਰੀਏ ਇਸ ਨੁਕਤੇ ਨੂੰ ਸਮਝਿਓ ਕਿਉਂਕਿ ਇਹ ਜ਼ਰੂਰੀ ਗੱਲ ਹੈ ਬਹੁਤ ਜ਼ਰੂਰੀ ਜਿੰਨਾ ਚਿਰ ਅਸੀਂ ਇਸ ਪੁਆਇੰਟ ਦੇ ਉੱਤੇ ਫੇਲ ਰਵਾਂਗੇ ਅਸੀਂ ਕਦੇ ਵੀ ਆਨੰਦ ਵਿੱਚ ਨਹੀਂ ਹੋ ਸਕਦੇ ਕਦੇ ਵੀ ਅਸੀਂ ਖੁਸ਼ ਨਹੀਂ ਹੋ ਸਕਦੇ ਪਹਿਲੀ ਗੱਲ ਤੇ ਆਪਣੇ ਫਰਜ਼ਾਂ ਨੂੰ ਪਛਾਣੀਏ ਕਿ ਮੇਰੇ ਫਰਜ਼ ਕੀ ਨੇ ਸੁਣੋ ਮੇਰੇ ਸਰੀਰ ਵਾਸਤੇ ਮੇਰੀ ਜਿਹੜੀ ਆ ਦੇਹ ਹੈ ਨਾ ਦੇਹ ਰੱਬ ਜੀ ਨੇ ਮੈਨੂੰ ਮਾਲਕ ਨੇ ਸਰੀਰ ਦਿੱਤਾ ਮੇਰੇ ਸਰੀਰ ਨੂੰ ਸਾਂਭਣ ਲਈ ਕੋਈ ਨਾ ਕੋਈ ਮੇਰਾ ਫਰਜ਼ ਹੈ ਆ ਸਰੀਰ ਨੂੰ ਸਾਂਭਣਾ ਮੇਰਾ ਫਰਜ਼ ਹੈ ਜੀ ਜਿਸ ਕਰਕੇ ਮੇਰੇ ਮਾਤਾ ਪਿਤਾ ਕਰਕੇ ਇਹ ਸਰੀਰ ਦੁਨੀਆਂ ਵਿੱਚ ਆਇਆ ਹੈ ਰੱਬ ਜੀ ਨੇ ਵਿਧ ਬਣਾਈ ਹੈ ਮਾਲਕ ਜੀ ਨੇ ਪਰਮਾਤਮਾ ਨੇ ਵਿਧ ਬਣਾਈ ਹੈ ਉਸ ਮੇਰੇ ਮਾਤਾ ਪਿਤਾ ਪ੍ਰਤੀ ਵੀ ਮੇਰਾ ਕੋਈ ਫਰਜ਼ ਹੈ ਉਸ ਤੋਂ ਬਾਅਦ ਜਿਹੜੀ ਮੇਰੇ ਲੜ ਲੱਗੀ ਹੈ ਮੇਰੇ ਘਰ ਵਾਲੀ ਉਹਦੇ ਪ੍ਰਤੀ ਵੀ ਮੇਰਾ ਕੋਈ ਫਰਜ਼ ਹੈ ਮੈਂ ਜਿਹੜੇ ਬੱਚੇ ਜੰਮੇ ਨੇ ਨਿਆਣੇ ਜੰਮੇ ਨੇ ਉਹਨਾਂ ਬੱਚਿਆਂ ਪ੍ਰਤੀ ਵੀ ਮੇਰਾ ਕੋਈ ਫਰਜ਼ ਹੈ ਜਿੱਥੇ ਮੈਂ ਕੰਮ ਕਰਦਾ ਮੈਂ ਨੌਕਰੀ ਕਰਦਾ ਉਹਨਾਂ ਪ੍ਰਤੀ ਵੀ ਮੇਰਾ ਕੋਈ ਫਰਜ਼ ਹੈ ਜਦੋਂ ਮੈਂ ਆਪਣੇ ਫਰਜ਼ਾਂ ਨੂੰ ਪਛਾਣਾਂਗਾ ਤੇ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾਉਂਦਾ ਜਾਵਾਂਗਾ ਨਾਲ ਦੀ ਨਾਲ ਹੀ ਸਹੀ ਮੇਰੇ ਜੇ ਫਰਜ਼ ਨਿਭਣਗੇ ਗੁਰਬਾਣੀ ਦੇ ਮੁਤਾਬਕ ਮੈਂ ਜ਼ਿੰਦਗੀ ਵਿੱਚ ਚੱਲਾਂਗਾ ਤਾਂ ਮੇਰੀ ਸੁਰਤ ਰੱਬ ਨਾਲ ਜੁੜਨੀ ਹੈ ਤੇ ਜਿਹਦੀ ਸੁਰਤ ਰੱਬ ਨਾਲ ਜੁੜ ਗਈ ਉਹ ਸਮਝ ਲਓ ਸੁਰਤ ਦਰਗਾਹ ਵਿੱਚ ਚਲੇਗੀ ਫਰਜ਼ ਨਿਭਾਉਣ ਵਾਲੇ ਬੰਦੇ ਤੋਂ ਜਿਹੜਾ ਫਰਜ਼ ਨਹੀਂ ਨਿਭਾਉਂਦਾ ਉਹਨੂੰ ਕਦੇ ਆਨੰਦ ਨਹੀਂ ਆ ਸਕਦਾ ਲਓ ਹੁਣ ਆਪਾਂ ਦੋ ਬੰਦਿਆਂ ਦੀ ਉਦਾਹਰਨ ਲੈਂਦੇ ਹਾਂ ਧਿਆਨ ਨਾਲ ਦੋ ਬੰਦਿਆਂ ਦੀ ਉਦਾਹਰਨ ਲੈਂਦੇ ਹਾਂ ਚੇਤਾ ਰੱਖਿਓ ਜੀ ਇੱਕ ਬੰਦਾ ਉਹ ਹੈ ਇੱਕ ਬੰਦਾ ਉਹ ਹੈ ਜਿਹਨੇ ਟ੍ਰੇਨ ਫੜਨੀ ਹੈ ਅੰਮ੍ਰਿਤਸਰ ਤੋਂ ਦਿੱਲੀ ਦੀ ਟ੍ਰੇਨ ਫੜਨੀ ਹੈ ਉਹਨੂੰ ਦੱਸਿਆ ਗਿਆ ਹੈ ਵੀ ਸਵੇਰੇ 8 ਵਜੇ ਟ੍ਰੇਨ ਅੰਮ੍ਰਿਤਸਰ ਤੋਂ ਚੱਲਦੀ ਹੈ ਟਿਕਟ ਲੈ ਲਈ ਉਹਨੇ 1000 ਰੁਪਈਆ ਟਿਕਟ ਦਾ ਖਰਚ ਲਿਆ ਆਪਣੇ ਘਰ ਉਹ ਸੁੱਤਾ ਪਿਆ ਧਿਆਨ ਨਾਲ ਸੁਣਿਓ 8 ਵਜੇ ਟ੍ਰੇਨ ਫੜਨੀ ਹੈ ਇਹਨੇ ਸੋਚਿਆ ਵੀ 1.5 ਘੰਟਾ ਅੰਮ੍ਰਿਤਸਰ ਜਾਣ ਤੇ ਲੱਗ ਜਾਣਾ ਘੰਟਾ 1.5 ਘੰਟਾ ਮੈਨੂੰ ਜਾਣ ਤੇ ਲੱਗਣਾ ਹੈ ਉਸ ਤੋਂ ਬਾਅਦ ਭਾਈ ਮੈਂ ਸਰੀਰ ਨੂੰ ਵੀ ਧਿਆਨ 'ਚ ਰੱਖਣਾ ਹੈ ਪਰਿਵਾਰ ਨੂੰ ਵੀ ਮਿਲਣਾ ਹੈ ਬੱਚਿਆਂ ਨੂੰ ਵੀ ਮਿਲਣਾ ਹੈ 5-4 ਦਿਨ ਲਈ ਮੈਂ ਬਾਹਰ ਚੱਲਿਆ ਉਹ ਬੰਦਾ ਨਾ ਜੀ ਧਿਆਨ ਨਾਲ ਸੁਣਿਓ ਸਵੇਰੇ 4 ਵਜੇ ਉੱਠਿਆ 8 ਵਜੇ ਟ੍ਰੇਨ ਫੜਨੀ ਹੈ ਕਿੰਨੇ ਵਜੇ ਉੱਠਿਆ 4 ਵਜੇ ਲਓ ਜੀ 4 ਵਜੇ ਉਹ ਬੰਦਾ ਉੱਠਿਆ ਪਰ 4 ਵਜੇ ਉਹ ਤਾਂ ਉਹਦੀ ਨੀਂਦਰ ਪੂਰੀ ਹੋਏਗੀ ਜੇ ਰਾਤ 10 ਵਜੇ ਸੁੱਤਾ ਜੇ 10 ਵਜੇ ਸੁੱਤਾ ਤੇ 4 ਵਜੇ ਤਾਂ ਹੀ 6 ਘੰਟੇ ਨੀਂਦਰ ਪੂਰੀ ਹੋਈ ਚੁਸਤ ਤੇ ਤਾਂ ਹੀ ਉੱਠੇਗਾ ਭਲਾ ਜੇ 1 ਵਜੇ ਤੱਕ ਟੀਵੀ ਵੇਖਦਾ ਰਿਹਾ ਜਾਂ ਫੇਸਬੁੱਕ ਤੇ ਲੱਗਾ ਰਿਹਾ ਜਾਂ ਨੈੱਟ ਤੇ ਲੱਗਾ ਰਿਹਾ ਫਿਰ ਤੇ ਨਹੀਂ ਨਾ ਉੱਠ ਸਕਦਾ 4 ਵਜੇ ਇਹ ਤਾਂ ਗੱਲ ਪੱਕੀ ਹੈ ਜਿਹੜਾ ਬੰਦਾ 4 ਵਜੇ ਘਰ ਨੂੰ ਘਰੋਂ ਤੁਰਨਾ ਚਾਹੁੰਦਾ ਹੈ ਵਾਹਿਗੁਰੂ ਉਹਨੇ 6:30 ਵਜੇ ਘਰੋਂ ਤੁਰਨਾ ਹੈ 1.5 ਘੰਟਾ ਜਾਣ ਤੇ ਲੱਗਣਾ ਟ੍ਰੇਨ 8 ਵਜੇ ਚੱਲਣੀ ਹੈ ਉਹ 4 ਵਜੇ ਬੰਦਾ ਉੱਠਿਆ ਉਹਨੇ ਉੱਠ ਕੇ ਪਤਾ ਕੀ ਕੀਤਾ ਸੁਣਿਓ ਧਿਆਨ ਨਾਲ ਪਹਿਲਾਂ ਤੇ ਨਾ ਜੀ ਬੈੱਡ ਤੇ ਜਿਹੜੇ ਬੈੱਡ ਤੇ ਸੁੱਤਾ ਸੀ ਮੰਜੇ ਤੋਂ ਉੱਠਿਆ ਤੇ ਉੱਠਣ ਸਾਰ ਹੀ ਕੀ ਕਹਿੰਦਾ ਮੇਰੇ ਮਾਲਕ ਜੀ ਜਹ ਪ੍ਰਸਾਦ ਸੁਖ ਸੇਜ ਸੋਈ ਜੈ ਤੇਰੀ ਕਿਰਪਾ ਨਾਲ ਕਿੰਨੇ ਸੋਹਣੇ ਬਿਸਤਰੇ ਤੇ ਮੈਂ ਸੁੱਤਾ ਬੜੀ ਦੁਨੀਆ ਫੁੱਟਪਾਥਾਂ ਤੇ ਸੁੱਤੀ ਪਈ ਹੈ ਬੜੇ ਲੋਕ ਨੇ ਜਿਨ੍ਹਾਂ ਨੂੰ ਬਿਸਤਰਾ ਨਸੀਬ ਨਹੀਂ ਹੁੰਦਾ ਬੜੇ ਲੋਕ ਨੇ ਛੱਪਰੀਆਂ 'ਚ ਸੌਂਦੇ ਨੇ ਕੂਲਰ ਲੱਗਾ ਹੈ ਕਈਆਂ ਦੇ ਤੇ ਏਸੀ ਲੱਗੇ ਹੈ ਕਈਆਂ ਦੇ ਦਾਤੀ ਫਰਾ ਪੱਖਾ ਚੱਲਦਾ ਕਈਆਂ ਦੇ ਛੱਤ ਵਾਲਾ ਚੱਲਦਾ ਚਲੋ ਬਿਸਤਰਾ ਤੇ ਹੈ ਸ਼ੁਕਰ ਹੈ ਮੇਰਿਆ ਮਾਲਕਾ ਤੇਰਾ ਦਿੱਤਾ ਹੈ ਲਓ ਜੀ ਬੜੇ ਆਨੰਦ ਨਾਲ 5 ਮਿੰਟ ਬਹਿ ਗਿਆ ਚੌਂਕੜਾ ਮਾਰ ਕੇ 5 ਮਿੰਟ ਵਾਸਤੇ ਉਹ ਬੰਦਾ ਏਦਾਂ ਆਪਣੇ ਬਿਸਤਰੇ ਤੇ ਬੈਠਾ ਹੀ ਵਾਹਿਗੁਰੂ ਵਾਹਿਗੁਰੂ ਰੱਬ ਜੀ ਬੜੀ ਕਿਰਪਾ ਸ਼ੁਕਰ ਹੈ ਲਓ ਜੀ 5 ਮਿੰਟ ਉਹਨੇ ਏਦਾਂ ਲਾ ਲਏ ਮਨ ਜੋੜਿਆ ਰੱਬ ਨਾਲ 5 ਮਿੰਟ ਲਾਏ ਵਾਹਿਗੁਰੂ 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 5-7 ਮਿੰਟ ਲਾਏ ਫਿਰ ਉਹ ਬੰਦਾ ਬਿਸਤਰੇ ਤੋਂ ਉੱਠਦਾ ਹੈ ਬਿਸਤਰੇ ਤੋਂ ਉੱਠ ਕੇ ਮਾੜਾ ਮੋਟਾ ਐਕਸਰਸਾਈਜ਼ ਕਰਦਾ ਹੈ ਡੰਡ ਲਾਉਂਦਾ 2-4 ਸਟ੍ਰੈਚਿੰਗ ਹੋਵੇ ਸਰੀਰ ਖੁੱਲ ਜੇ ਜਦੋਂ ਮਾੜਾ ਮੋਟਾ ਸਰੀਰ ਨੂੰ ਖੋਲੇਗਾ ਮਾੜਾ ਮੋਟਾ ਛਾਲਾਂ ਛੂਲਾਂ ਮਾਰਦਾ ਹੈ ਡੰਡ ਲਾਉਂਦਾ ਹੈ ਬੈਠਕਾਂ ਬੂਠਕਾਂ ਕੱਢਦਾ ਹੈ ਵੀ ਸਰੀਰ ਖੁੱਲੇ ਸਟ੍ਰੈਚਿੰਗ ਹੋਵੇ ਉਹਨੇ ਇਹਦੇ ਤੇ 5 ਮਿੰਟ ਲਾ ਤੇ 10 ਮਿੰਟ ਉਹਨੇ ਸਰੀਰ ਨੂੰ ਖੋਲਿਆ ਡੰਡ ਲਾਏ ਫਿਰ ਉਹਨੇ ਤੇਲ ਲੈ ਕੇ ਚੰਗੀ ਤਰ੍ਹਾਂ ਸਰੀਰ ਨੂੰ ਮਾਲਿਸ਼ ਕੀਤੀ ਕਹਿੰਦਾ ਸਫ਼ਰ ਕਰਨਾ ਦਿੱਲੀ ਤੱਕ ਜਾਣਾ ਹੈ ਬੈਠੇ ਹੀ ਰਹਿਣਾ ਹੈ ਥੋੜਾ ਜਿਹਾ ਮਾੜਾ ਜਿਹਾ ਸਰੀਰ ਨੂੰ ਚੰਗੀ ਤਰ੍ਹਾਂ ਉਹਨੇ ਨਾ ਜੀ ਇਹ ਫਰਜ਼ ਨਿਭਾ ਰਿਹਾ ਜੀ ਆਪਣਾ ਸਰੀਰ ਪ੍ਰਤੀ ਸਾਡਾ ਕੋਈ ਫਰਜ਼ ਹੈ ਆ ਜ਼ਿੰਮੇਵਾਰੀ ਹੈ ਸਰੀਰ ਦੀ ਜੇ ਮਿਲਿਆ ਤੈਨੂੰ ਸਾਂਭ ਕੇ ਰੱਖਣਾ ਹੈ ਉਹਨੇ ਸਰੀਰ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਚੰਗੀ ਤਰ੍ਹਾਂ ਉਹਨੇ ਪਹਿਲਾਂ ਤੇ ਡੰਡ ਲਾਏ ਐਕਸਰਸਾਈਜ਼ ਕੀਤੀ ਮਾੜਾ ਮੋਟਾ ਕੋਈ ਯੋਗਾ ਕੀਤਾ ਸਰੀਰ ਨੂੰ ਖੋਲਿਆ ਉਸ ਤੋਂ ਬਾਅਦ ਉਹਨੇ ਮਾਲਿਸ਼ ਕੀਤੀ ਫਿਰ ਵਧੀਆ ਤੌਰ ਨਾਲ ਨਹਾਤਾ ਟਾਈਮ ਬੜਾ ਖੁੱਲ੍ਹਾ ਅੱਧਾ ਘੰਟਾ ਤੌਰ ਨਾਲ ਮਾਲਿਸ਼ ਕਰਕੇ ਨਹਾਤਾ ਰੀਝ ਨਾਲ ਨਹਾਤਾ ਲਓ ਜੀ ਇਸ਼ਨਾਨ ਕਰਨ ਤੋਂ ਬਾਅਦ ਫਿਰ ਲਓ ਵੀ ਅੱਧਾ ਘੰਟਾ ਹੁਣ ਆਪਾਂ ਬਾਣੀ ਦਾ ਨਿਤਨੇਮ ਕਰੀਏ ਸਹਿਜ ਪਾਠ ਕਰੀਏ ਲਓ ਜੀ ਸਹਿਜ ਪਾਠ ਕਰ ਲਿਆ ਸਮਾਂ ਹੋ ਗਿਆ 5:15 ਦਾ 5.25 ਘੰਟਾ ਹੋ ਗਿਆ ਉੱਠੇ ਨੂੰ ਨਿਤਨੇਮ ਕਰਕੇ ਬਾਣੀ ਪੜ੍ਹ ਕੇ 5:30 ਵਜੇ ਹੁਣ ਵੇਖੋ 6:30 ਤੁਰਨਾ ਹੈ 5:30 ਵਜੇ ਆਪਣੀ ਘਰ ਵਾਲੀ ਨਾਲ ਗੱਲਬਾਤ ਕਰਦਾ ਹੈ ਘਰ ਵਾਲੀ ਵੀ ਪਰੌਂਠੇ ਬਣਾ ਕੇ ਲਿਆਈ ਸਵੇਰੇ ਸਵੇਰੇ ਦਹੀਂ ਲੈ ਕੇ ਆਈ ਨਾਲੇ ਖਾਂਦਾ ਨਾਲੇ ਉਹਦੀ ਸਿਫਤ ਕਰਦਾ ਹੈ ਵੀ ਬੜਾ ਸੋਹਣਾ ਵੀ ਤੇਰੇ ਵਰਗੀ ਰੋਟੀ ਨਹੀਂ ਮਿਲਣੀ ਮੈਨੂੰ ਤੇ ਚਿੰਤਾ ਹੀ ਇਸ ਗੱਲ ਦੀ ਉਹ ਬੜੀ ਖੁਸ਼ ਹੋ ਗਈ ਵੀ ਸ਼ੁਕਰ ਮੇਰੀ ਵੀ ਕਿਉਂਕਿ ਉਹ ਚਾਹੁੰਦੀ ਉਹ ਵੀ ਤੇ 4 ਵਜੇ ਦੀ ਉੱਠੀ ਰੋਟੀਆਂ ਪਕਾਉਂਦੀ ਹੈ ਨਾ ਘਰ ਵਾਲੀ ਪ੍ਰਤੀ ਵੀ ਕੋਈ ਨਾ ਕੋਈ ਸਾਡਾ ਫਰਜ਼ ਹੈ ਹੁਣ ਉਹ ਚਾਹੁੰਦੀ ਹੈ ਕਿ 5 ਮਿੰਟ ਮੇਰੇ ਨਾਲ ਗੱਲ ਕਰੇ ਮੇਰੇ ਨਾਲ ਦੁੱਖ ਸੁੱਖ ਫੋਲੇ ਨਾਲੇ ਰੋਟੀ ਖਾ ਰਿਹਾ 5-7 ਮਿੰਟ ਅੱਧਾ ਘੰਟਾ ਨਾਲੇ ਗੱਲਾਂ ਕਰਦਾ ਉਹਦੇ ਨਾਲ ਉਹ ਬੜੀ ਖੁਸ਼ ਹੈ ਫਿਰ ਬੱਚਿਆਂ ਨੂੰ ਬੁਲਾਓ ਸਕੂਲ ਜਾਣ ਤੋਂ ਪਹਿਲਾਂ ਬੱਚਿਆਂ ਨਾਲ ਬਹਿ ਕੇ ਉਹਨਾਂ ਨਾਲ ਵੀ 15 ਮਿੰਟ ਲਾਏ ਵੀ ਤੁਹਾਡੀ ਹੋਮਵਰਕ ਕਿੱਦਾਂ ਦੱਸੋ ਪੜ੍ਹਾਈ ਕਿੱਦਾਂ ਚੱਲਦੀ ਹੈ ਟਿਊਸ਼ਨ ਕਿੱਦਾਂ ਕਰਦੇ ਹੋ ਨਿਆਣੇ ਬੜੇ ਖੁਸ਼ ਨੇ ਕਹਿੰਦੇ ਡੈਡੀ ਸਾਡਾ ਬੜਾ ਚੰਗਾ ਹੈ ਕੱਲੀ ਕੱਲੀ ਚੀਜ਼ ਪੁੱਛਦਾ ਮੈਂ ਆਵਾਂਗਾ ਛੇਤੀ ਲੈ ਕੇ ਆਵਾਂਗਾ ਤੁਹਾਡੇ ਲਈ ਕੁਝ ਖਾਣ ਨੂੰ ਉਹ ਵੀ ਬੜੇ ਖੁਸ਼ ਨੇ ਲਓ ਜੀ 5 ਮਿੰਟ ਬੇਬੇ ਕੋਲ ਬਹਿ ਗਿਆ ਬੇਬੇ ਜੀ ਗੋਡੇ ਠੀਕ ਨੇ ਸਰੀਰ ਠੀਕ ਹੈ ਦਵਾਈ ਟਾਈਮ ਨਾਲ ਖਾਇਆ ਕਰੋ ਤੰਗ ਨਾ ਹੋਇਆ ਕਰ ਬੇਬੇ ਤੂੰ ਬਈ ਬੈਠੀ ਰਿਹਾ ਕਰ ਲਓ ਜੀ ਬੇਬੇ ਵੀ ਬੜੀ ਖੁਸ਼ ਆ ਮੇਰੇ ਪੁੱਤਰ ਵਰਗਾ ਤੇ ਪੁੱਤਰ ਹੀ ਨਹੀਂ ਕਿਸੇ ਦਾ ਬਾਪੂ ਦਾ ਵੀ ਹਾਲ ਚਾਲ ਪੁੱਛਿਆ ਗੱਡੀ 'ਚ ਬੈਠਾ ਗੱਡੀ ਦੇ ਵਿੱਚ ਜਾਂਦਾ ਬਾਣੀ ਦੀ ਟੇਪ ਲਾ ਲਈ ਕਥਾ ਸੁਣਦਾ ਹੈ ਸ਼ਬਦ ਸੁਣਦਾ ਹੈ ਲਓ ਇੰਨਾ ਆਨੰਦ ਆ ਰਿਹਾ ਜਦੋਂ ਤੋਂ ਉੱਠਿਆ ਆਨੰਦ ਹੀ ਲੈ ਰਿਹਾ ਸਾਰੇ ਰਾਹ ਅੰਮ੍ਰਿਤਸਰ ਤੱਕ ਬਾਣੀ ਦੀ ਸੁਣਦਾ ਗਿਆ ਉੱਥੇ ਜਾ ਕੇ ਜਦੋਂ ਉਤਰਦਾ ਹੈ ਉੱਥੇ ਜਾ ਕੇ ਵੀ ਖੁੱਲ੍ਹਾ ਟਾਈਮ 15 ਮਿੰਟ ਪਹਿਲਾਂ ਹੀ ਪਹੁੰਚ ਗਿਆ ਉੱਥੇ ਵੀ ਕਹਿੰਦਾ ਕੌਫੀ ਪੀਂਦੇ ਹਾਂ ਵੀ ਬਹਿੰਦੇ ਹਾਂ ਆਰਾਮ ਨਾਲ ਟ੍ਰੇਨ ਆਈ ਟ੍ਰੇਨ ਤੇ ਚੜ੍ਹ ਗਿਆ ਚਾਹੇ ਜਹਾਜ਼ ਚੜ੍ਹ ਗਿਆ ਲਾ ਲਓ ਚਾਹੇ ਟ੍ਰੇਨ ਚੜ੍ਹ ਗਿਆ ਲਓ ਜੀ ਗੱਡੀ ਦੇ ਵਿੱਚ ਬੈਠਾ ਉੱਥੇ ਵੀ ਬਾਣੀ ਦੀ ਕੋਈ ਪੋਥੀ ਲੈ ਗਿਆ ਬਾਣੀ ਦੇ ਅਰਥ ਪੜ੍ਹਦਾ ਜਾਂਦਾ ਸ਼ਬਦ ਦਾ ਅਰਥ ਪੜ੍ਹਦਾ ਹੈ ਗੁਰੂ ਜੀ ਕੀ ਇੰਨਾ ਮਨ ਸ਼ਾਂਤ ਟਿਕਿਆ ਹੋਇਆ ਇੱਕ ਤੇ ਉਹ ਬੰਦਾ ਹੈ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਦਰਗਾਹ ਵਿੱਚੋਂ ਨਿਕਲਿਆ ਹੀ ਨਹੀਂ ਜਦੋਂ ਦਾ ਉੱਠਿਆ ਲਓ ਜੀ ਦੂਜੇ ਵੱਲ ਵੇਖਿਓ ਉਹ ਸੌਣਾ ਸੀ ਉਹਨੇ 10 ਵਜੇ ਉਹ ਫਿਲਮ ਇੰਨੀ ਵਧੀਆ ਇੰਟਰਸਟਿੰਗ ਲੱਗੀ ਹੋਈ ਸੀ ਕਰਦਾ ਬੰਦ ਮਾਂ ਪਿਓ ਕਰਦੇ ਟੀਵੀ ਬੰਦ ਨਹੀਂ ਕੀਤਾ ਹੀ ਨਹੀਂ 1 ਵਜਾ ਦਿੱਤਾ ਫਿਰ ਫੇਸਬੁੱਕ ਵੇਖਦਾ ਰਿਹਾ ਵਟਸਐਪ ਤੇ ਲੱਗੇ ਰਹੇ 1 ਵਜੇ ਸੁੱਤਾ ਉੱਠਣਾ ਸੀ 4 ਵਜੇ ਹੁਣ ਐਡੀ ਛੇਤੀ 3 ਘੰਟਿਆਂ ਵਿੱਚ ਨੀਂਦਰ ਤੇ ਪੂਰੀ ਨਹੀਂ ਉਹ ਸਰੀਰ ਔਖਾ ਹੈ ਨੀਂਦ ਆਉਣ ਆ ਰਹੀ ਹੈ ਧੱਕੇ ਨਾਲ ਇਹਨੇ ਕੀ ਕੀਤਾ ਉੱਠਣਾ ਸੀ 4 ਵਜੇ ਅੱਖ ਖੁੱਲੀ 6 ਵਜੇ ਤੇ ਜਿਹੜਾ 6 ਵਜੇ ਉੱਠਿਆ ਘੰਟੇ ਰਹਿ ਗਏ 2 ਟ੍ਰੇਨ ਚੱਲਣ 'ਚ 8 ਵਜੇ ਟ੍ਰੇਨ ਚੱਲਣੀ ਹੈ ਇਹ ਫਿਰ ਤੁਸੀਂ ਹਿਸਾਬ ਲਾਓ ਵੀ ਅੱਧੇ ਘੰਟੇ 'ਚ ਕੀ ਕਰੇਗਾ ਇਹਨੇ ਨਾ ਜੀ ਛਾਲ ਮਾਰੀ ਤੇ ਫਿਰ ਪਹਿਲਾਂ ਸੋਚਦਾ ਹੈ ਵੀ ਨਹਾਉਣ ਨੂੰ ਤੇ ਰਹਿਣ ਹੀ ਦਿਓ ਮੂੰਹ ਹੀ ਧੋ ਲਓ ਕਿਉਂਕਿ ਲੇਟ ਹੀ ਇੰਨਾ ਨਾ ਪਸ਼ੂਆਂ ਵਾਲੀ ਜ਼ਿੰਦਗੀ ਹੈ ਕਿਉਂਕਿ ਉਹਨੇ ਕੋਈ ਡਿਸਿਪਲਨ ਨਹੀਂ ਬਣਾਇਆ ਉਹਨੇ ਕੋਈ ਫਰਜ਼ਾਂ ਦਾ ਪਤਾ ਹੀ ਕੋਈ ਨਹੀਂ ਅਕਲ ਹੀ ਇੰਨੀ ਕਹਿ ਬਾਹਰਲਿਆਂ ਦੇਸ਼ਾਂ ਵਿੱਚ ਵੇਖੋ ਉਹ ਦੇਸ਼ ਸਵਰਗ ਕਿਉਂ ਨੇ ਅਸੀਂ ਨਰਕ ਕਿਉਂ ਭੋਗਦੇ ਹਾਂ ਉਹ ਬੰਦੇ ਫਰਜ਼ ਨਿਭਾਉਂਦੇ ਨੇ ਆਪਣੇ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਫਰਜ਼ ਨੇ ਜਿਹੜੇ ਉਹਨਾਂ ਨੂੰ ਪਛਾਣੋ ਉਸ ਵੇਲੇ ਉਹ ਉੱਠਿਆ ਹੀ 6 ਵਜੇ ਤੇ ਮਾਰੀ ਛਾਲ ਹੁਣ ਸਿਸਟਮ ਸਾਰਾ ਖਰਾਬ ਹੋ ਗਿਆ ਇਹੋ ਜਿਹੜੇ ਬੰਦੇ ਹੁੰਦੇ ਨੇ ਸਟ੍ਰੈਸ ਵਾਲੇ ਉਹਨਾਂ ਦਾ ਪੇਟ ਵੀ ਸਾਫ਼ ਨਹੀਂ ਹੋਣਾ ਬਿਮਾਰੀਆਂ ਛੱਤੀ ਲੱਗਣੀਆਂ ਨੇ ਉਸ ਤੋਂ ਬਾਅਦ ਉਹਨੇ ਕੀ ਖੋਲ੍ਹਣਾ ਹੈ ਉਹਨਾਂ ਦੇ ਬ੍ਰਸ਼ ਵੀ ਮਾੜਾ ਮੋਟਾ ਜਿਹਾ ਕਰਕੇ ਕੁਰਲੀ ਜੀ ਇੱਦਾਂ ਹੀ ਛੇਤੀ ਛੇਤੀ ਪੱਗ ਬੰਨੀ ਨਾ ਨਹਾਤਾ ਨਾ ਕੋਈ ਐਕਸਰਸਾਈਜ਼ ਕੀਤੀ ਬਾਡੀ ਦੇ ਵਿੱਚ ਸਟ੍ਰੈਸ ਹੈ ਬਾਡੀ ਜਿਹੜੀ ਹੈ ਕਿਉਂਕਿ ਖੁੱਲੀ ਨਹੀਂ ਸਟ੍ਰੈਚਿੰਗ ਨਹੀਂ ਕੋਈ ਕੀਤੀ ਕੋਈ ਮਾੜਾ ਮੋਟਾ ਖੋਲ੍ਹਿਆ ਹੀ ਨਹੀਂ ਇਹ ਵੀ ਦੁਖੀ ਜਾਂਦਾ ਕਦੇ ਇੱਧਰੋਂ ਦੁਖਦਾ ਕਦੇ ਇੱਧਰੋਂ ਦੁਖਦਾ ਉੱਧਰੋਂ ਨੀਂਦ ਚੜ੍ਹੀ ਪਈ ਅੱਖਾਂ ਲਾਲ ਨਹਾਤਾ ਵੀ ਨਹੀਂ ਤੇ ਉਵੇਂ ਜਿਵੇਂ ਪੱਗ ਜੀ ਲਪੇਟ ਕੇ ਤੇ ਘਰ ਵਾਲੀ ਕਹਿੰਦੀ ਜੀ ਮੈਂ ਰੋਟੀ ਬਣਾਈ ਪਰੇ ਲੈ ਜਾ ਰੋਟੀ ਤੈਨੂੰ ਰੋਟੀ ਦੀ ਪਈ ਮੈਂ ਲੇਟ ਹੋ ਗਿਆ ਅੱਗ ਲੱਗੀ ਤੈਨੂੰ ਰੋਟੀ ਦੀ ਉਹ ਵਿਚਾਰੀ ਰੀਤ ਉਹ ਵੀ 4 ਵਜੇ ਦੀ ਉੱਠ ਕੇ ਪਰੌਂਠੇ ਬਣਾ ਇਹਦੇ ਲਈ ਦਹੀਂ ਤਿਆਰੀਆਂ ਕਰਦੀ ਫਿਰਦੀ ਪਰੇ ਕਰ ਲੈ ਤੂੰ ਮੈਂ ਆਪੇ ਖਾ ਲਾਂਗਾ ਰਾਹ 'ਚ ਮੈਨੂੰ ਭੁੱਖ ਲੱਗੇਗੀ ਤੂੰ ਲੈ ਜਾ ਪਰੇ ਉਹਦਾ ਇੱਡਾ ਮੂੰਹ ਸੁੱਜ ਗਿਆ ਵੀ ਮੈਂ ਸਵੇਰ ਦੀ ਲੱਗੀ ਐ ਬੰਦਾ ਇਹ ਕੋਈ ਕਦਰ ਕਰਦਾ ਮੇਰੀ ਮੈਂ ਮੈਨੂੰ ਪੁੱਛਿਆ ਹੀ ਨਹੀਂ ਉਹ ਕਹਿੰਦੀ ਜੀ ਬੱਚਿਆਂ ਦਾ ਫੀਸ ਲੋਕੋ ਸਕੂਲ ਜਾਣਾ ਪਰੇ ਲੈ ਜਾ ਬੱਚੇ ਆਪੇ ਕਰਦੇ ਰਹੋ ਮੈਂ ਨਿਆਣਿਆਂ ਨੂੰ ਤੇ ਮਿਲਿਆ ਹੀ ਨਹੀਂ ਬੇਬੇ ਤੇ ਵਾਜਾਂ ਹੀ ਮਾਰਦੀ ਰਹੇਗੀ ਪੁੱਤਰ ਮਾੜਾ ਜਿਹਾ ਗੱਲ ਬੇਬੇ ਤੂੰ ਰਹਿਣ ਦੇ ਆ ਕੇ ਮਿਲ ਭੱਜ ਗਿਆ ਫਿਰ ਬੈਠਾ ਗੱਡੀ 'ਚ ਗੱਡੀ 'ਚ ਲੇਟ ਕਰਕੇ ਸਪੀਡ ਜ਼ਿਆਦਾ ਵਧਾ ਲਈ ਗਾਂ ਪੁਲਿਸ ਵਾਲਿਆਂ ਨੇ ਘੇਰ ਲਿਆ ਉਹਨਾਂ ਨੇ ਚਲਾਨ ਕੱਟ ਦਿੱਤਾ ਹੋਰ ਔਖਾ ਜਦੋਂ ਪਹੁੰਚਿਆ ਜੀ ਉੱਥੇ ਰੇਲਵੇ ਸਟੇਸ਼ਨ ਤੇ ਜਾਂਦਿਆਂ ਨੂੰ ਟ੍ਰੇਨ ਨਿਕਲ ਗਈ 1000 ਰੁਪਇਆ ਟਿਕਟ ਦਾ ਗਿਆ ਲਓ ਹੁਣ ਉੱਥੇ ਬੈਠਾ ਸੁਣਿਓ ਹੁਣ ਧਿਆਨ ਨਾਲ ਉੱਥੇ ਬੈਠਾ ਹੈ ਰੇਲਵੇ ਸਟੇਸ਼ਨ ਦੇ ਉੱਤੇ ਧਿਆਨ ਨਾਲ ਸੁਣਿਓ ਵੀ ਹੁਣ ਇੱਥੇ ਹਿੱਲਿਓ ਨਾ ਰੇਲਵੇ ਸਟੇਸ਼ਨ ਤੇ ਬੈਠਾ ਹੈ ਹੁਣ ਇੱਕ ਤੇ ਚਲਾਨ ਕਟਾਇਆ ਇੱਕ ਟਿਕਟ ਨਵੀਂ ਲਈ ਹੁਣ 10 ਵਜੇ ਟ੍ਰੇਨ ਜਾਣੀ ਹੈ ਟਿਕਟ ਨਵੀਂ ਨਵੇਂ ਪੈਸੇ ਲੱਗਦੇ ਇੱਕ ਘਰ ਵਾਲੀ ਦਾ ਮੂੰਹ ਸੁੱਜ ਗਿਆ ਵੀ ਮੈਂ ਤੇ ਪਰੌਂਠੇ ਉਹ ਵੀ ਲੜ ਪਈ ਉੱਥੇ ਤੁਰਨ ਲੱਗਿਆ ਵੀ ਤੂੰ ਤੇ ਇਦਾਂ ਹੀ ਕਰਦਾ ਰਾਤ ਨਹੀਂ ਵੇਲੇ ਨਾਲ ਮਰਿਆ ਗਿਆ ਤੇਰੇ ਤੇ ਸੁੱਤਾ ਗਿਆ ਵੇਲੇ ਨਾਲ ਸੌ ਜਾਂਦਾ ਹੁਣ ਤੂੰ ਕਾਲ ਪੈ ਗਈ ਤੈਨੂੰ ਨਾ ਮਾਂ ਪਿਓ ਨੂੰ ਮਿਲਿਆ ਲਓ ਜੀ ਹੁਣ ਨਾ ਜੀ ਸੁਣਿਓ ਉਹ ਬੰਦਾ ਉੱਥੇ ਬੈਠਾ ਹੈ ਤੇ ਉੱਥੇ ਦੁਖੀ ਹੈ ਬੜਾ ਹੁਣ ਕਹਿੰਦਾ ਚਲੋ ਐਂ ਕਰੀਏ ਬਾਬਾ ਜੀ ਕਹਿੰਦੇ ਹੁੰਦੇ ਐ ਵੀ ਬਾਣੀ ਪੜ੍ਹਨੀ ਚਾਹੀਦੀ ਹੈ ਫੋਨ ਕੱਢ ਕੇ ਨਾ ਤੇ ਲੱਗਾ ਪਿਆ ਨਿਤਨੇਮ ਕਰਨ ਦੱਸੋ ਸੋਚ ਕੇ ਦੱਸਿਓ ਉਸ ਬੰਦੇ ਨੂੰ ਨਿਤਨੇਮ ਦਾ ਰਸ ਆਏਗਾ ਨਹੀਂ ਉਹਦੇ ਸਾਹਮਣੇ ਤੁਸੀਂ ਕੋਈ ਬ੍ਰਹਮ ਗਿਆਨੀ ਲਿਆ ਦਿਓ ਵੀ ਬਾਬਾ ਜੀ ਇਹਨੂੰ ਨਾਮ ਜਪਾ ਦਿਓ ਉਹਦਾ ਕੱਖ ਨਹੀਂ ਬਣ ਸਕਦਾ ਆਖੋ ਸਤਨਾਮ ਕਿਉਂਕਿ ਜ਼ਿੰਮੇਵਾਰੀਆਂ ਤੋਂ ਭਗੌੜਾ ਹੈ ਕੋਈ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਉਹ ਬੰਦਾ ਕਿਹੜਾ ਇਹਨੂੰ ਬ੍ਰਹਮ ਗਿਆਨ ਕਰਾ ਦੇਗਾ ਜਿਹਨੂੰ ਸਰੀਰ ਦਾ ਗਿਆਨ ਨਹੀਂ ਜਿਹਨੂੰ ਵੱਧ ਤੇ ਪੇਟ ਦਾ ਨਹੀਂ ਪਤਾ ਲੱਗਦਾ ਰੱਬ ਦਾ ਕੀ ਪਤਾ ਲੱਗ ਜਾਏਗਾ ਇਹਨੂੰ ਉਹ ਤੇ ਬੜੀ ਬਰੀਕ ਸੁਰਤ ਹੋਵੇ ਤਾਂ ਸਮਝ ਆਉਂਦੀ ਹੈ ਅਖੇ ਰੱਬ ਦਿਸਦਾ ਜੀ ਇਹਨੂੰ ਢਿੱਡ ਦਿਸਦਾ ਨਹੀਂ ਆਪਣਾ ਪਿੰਜਣੀਆਂ ਨਹੀਂ ਦੇਖਦੀਆਂ ਤੈਨੂੰ ਸਰੀਰ ਕਿੱਧਰ ਨੂੰ ਜਾਂਦਾ ਤੇਰਾ ਇੱਥੇ ਹੈ ਨੇ ਜੀ ਭੜੋਲਿਆਂ ਵਰਗੇ ਬਾਬੇ ਤੁਰੇ ਫਿਰਦੇ ਨੇ ਕਹਿਣਗੇ ਜੀ ਇਹਨੂੰ ਇਹ ਰੱਬ ਨੂੰ ਦਿਸਦਾ ਇਹਨੂੰ ਇਹ ਬ੍ਰਹਮ ਗਿਆਨੀ ਹੈ ਮੈਂ ਕਹਿੰਦਾ ਢਿੱਡ ਦਿਸਦਾ ਨਹੀਂ ਇਹਨੂੰ ਰੱਬ ਦਿਸਦਾ ਇਹਨੂੰ ਇੰਨੇ ਜਿਹੜੇ ਬੰਦੇ ਨੂੰ ਰੱਬ ਦੇ ਦਿੱਤੇ ਸਰੀਰ ਪ੍ਰਤੀ ਫਰਜ਼ ਨਹੀਂ ਨਿਭਾਉਣਾ ਆਉਂਦਾ ਉਹ ਕਿਹੜੇ ਫਰਜ਼ ਨਿਭਾਏਗਾ ਇਹ ਫਰਜ਼ ਦਾ ਨਹੀਂ ਪਤਾ ਆ ਸਰੀਰ ਪ੍ਰਤੀ ਸਾਡਾ ਕੋਈ ਫਰਜ਼ ਨਹੀਂ ਸੌ ਉਲਮੈ ਲੋ ਗਾ ਕੇ ਪੜੋ ਦਿਨ ਹੈ ਕਿ ਰਾਤੀ ਮਿਲਣ ਆ ਸੁਣਿਓ ਗੱਲ ਧਿਆਨ ਨਾਲ ਪਕੜਿਓ ਸਾਰੇ ਨੁਕਤਾ ਇਹ ਜੇ ਨੁਕਤਾ ਮੇਰਿਓ ਨੌਜਵਾਨੋ ਤੁਹਾਡੇ ਸਮਝ ਵਿੱਚ ਅੱਜ ਆ ਗਿਆ ਤੇ ਸਾਡੇ ਤਿੰਨ ਦਿਨ ਦੇ ਦੀਵਾਨ ਸਫਲ ਜੇ ਪਕੜ ਗਏ ਜੇ ਇਹ ਨੁਕਤਾ ਆ ਗਿਆ ਦਿਮਾਗ ਵੀ ਜਿਹੜੇ ਖੜੇ ਹੋ ਨਾ ਬਹਿ ਜਾਓ ਕਿਰਪਾ ਕਰਕੇ ਧਿਆਨ ਨਾ ਹਿਲਾਓ ਹੁਣ ਹਾਜ਼ਰ ਰਹੋ ਹਾਜ਼ਰ ਸਾਰੇ ਕਿਰਪਾ ਕਰਕੇ ਟਿਕੇ ਰਹੋ ਇੱਧਰ ਸੁਣੋ ਜੀ ਸੁਣੋ ਸੌ ਉਲਾਮੈ ਦਿਨ ਹੈ ਕਹਿ ਰਾਤੀ ਮਿਲਨ ਸਹੰਸ ਸਿਫਤ ਸਲਾਹਣ ਛੱਡ ਕਹਿ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ
ਸੌ ਉਲਾਮੈ ਦਿਨ ਕੇ ਰਾਤੀ ਮਿਲਨ ਸਹੰਸ ਸਿਫਤ ਸਲਾਹਣ ਛੱਡ ਕਰੰਗੀ ਲੱਗਾ
ਹੰਸ ਨੇ ਹੀਰੇ ਮੋਤੀਆਂ ਦਾ ਚੋਗ ਚੁਗਣਾ ਸੀ ਅਸੀਂ ਗੁਣ ਗੁਣ ਗ੍ਰਹਿਣ ਕਰਨੇ ਸੀ ਗੁਣ ਕਰੰਗਾ ਤੇ ਬਹਿ ਗਏ ਔਗਣ ਇਕੱਠੇ ਕਰ ਲਏ ਔਗਣਾਂ ਦੇ ਭਰ ਗਏ ਕਰੰਗੀ ਲੱਗਾ ਹੰਸ ਅੱਗੇ ਜੀ
ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੈ
ਜਿੱਥੇ ਜਿੱਥੇ ਵੀ ਮੋਹ ਪਾ ਕੇ ਬਹਿ ਗਿਆ ਦੁਸ਼ਮਣੀ ਹੈ ਦੁਸ਼ਮਣੀ ਉਹ ਦੁਸ਼ਮਣ ਬਣਦੇ ਨੇ ਇਹ ਵਿਕਾਰ ਨਾਮ ਤੋਂ ਬਿਨਾਂ ਸੱਚ ਤੋਂ ਬਿਨਾਂ ਜਿਹੜਾ ਬੰਦਾ ਆਪਣੀ ਜ਼ਿੰਦਗੀ ਦੇ ਕੰਮ ਪੈਂਡਿੰਗ ਪਾਈ ਜਾਂਦਾ ਹੈ ਫਰਜ਼ਾਂ ਤੋਂ ਭਗੌੜਾ ਹੈ ਉਸ ਬੰਦੇ ਦਾ ਕੁਛ ਨਹੀਂ ਬਣ ਸਕਦਾ ਉਸ ਬੰਦੇ ਨੇ ਕਾਮਯਾਬ ਹੋਣਾ ਹੈ ਜਿਹਨੂੰ ਆਪਣੇ ਫਰਜ਼ਾਂ ਦੀ ਪਹਿਚਾਣ ਹੈ ਤੇ ਫਰਜ਼ ਬਾਖੂਬੀ ਨਿਭਾਉਂਦਾ ਹੈ ਤੇ ਚੇਤਾ ਰੱਖਿਓ ਵੀਰੋ ਜਿਹੜੇ ਬੰਦੇ ਫਰਜ਼ ਨਿਭਾਉਂਦੇ ਨੇ ਹੱਕ ਤੇ ਉਹਨਾਂ ਨੂੰ ਆਪੇ ਹੀ ਮਿਲ ਜਾਂਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਰਜ਼ ਨਿਭਾਓ ਆਪਣੀ ਮਾਂ ਪ੍ਰਤੀ ਫਰਜ਼ ਨਿਭਾਈ ਤੇਰੀ ਮਾਂ ਨੇ ਆਪੇ ਕਹਿਣਾ ਪੁੱਤਰਾ ਦੂਜੇ ਤੋਂ ਭਾਵੇਂ ਚੋਰੀ ਹੋਈ ਦਿਆਂ ਪਰ 2 ਲੱਖ ਤੈਨੂੰ ਵੱਧ ਦੇਣਾ ਘਰ ਬਣਾਉਣ ਲੱਗਿਆ ਵੱਧ ਦੇਾਂਗੇ ਹਿੱਸਾ ਤੈਨੂੰ ਕਿਉਂ ਕਿਉਂਕਿ ਤੂੰ ਸਾਰੀ ਜ਼ਿੰਦਗੀ ਫਰਜ਼ ਨਿਭਾਏ ਜਿਹੜੇ ਬੰਦੇ ਫਰਜ਼ ਨਿਭਾਉਂਦੇ ਆ ਨਾ ਜੀ ਘਰ ਵਾਲੀਆਂ ਕਹਿੰਦੀਆਂ ਨੇ ਤੇਰੇ ਵਰਗਾ ਘਰ ਵਾਲਾ ਹਰੇਕ ਜਨਮ 'ਚ ਮਿਲੇ ਫਰਜ਼ ਨਿਭਾਉਂਦਾ ਹੈ ਸਮਝਦਾ ਹੈ ਇਹਦੀ ਭਾਵਨਾ ਕੀ ਹੈ ਸਮਝਦਾ ਹੈ ਜਦੋਂ ਕੰਮ ਤੋਂ ਆਇਆ ਨਾ ਘਰ ਵਾਲੀ ਸਵੇਰ ਦੀ ਆਟੇ ਨੂੰ ਲੱਗੀ ਸੀ, ਆਟਾ ਢੋਲ ਭਰ ਰਹੀ ਹੈ, ਕਣਕ ਦਾ ਕੰਮ ਕਰਦੀ ਹੈ, ਬਾਹਰੋਂ ਆਇਆ ਘਰ ਵਾਲੀ ਨੂੰ ਕਹਿੰਦਾ, ਉਹਨੂੰ ਨੀ ਕਹਿੰਦਾ ਪਾਣੀ ਉੱਠ ਕੇ ਆਪੇ ਪੀ ਲਿਆ, ਵੇਖਦਾ ਵੀ ਇਹ ਤਾਂ ਸਵੇਰ ਦੀ ਲੱਗੀ ਹੈ, ਆਇਆ ਭਾਵੇਂ ਮੈਂ ਵੀ ਕੰਮ ਕਰਕੇ ਹੀ ਹਾਂ, ਚੱਲ ਮਿੰਟ ਪੰਜ ਲੱਗਣੇ ਨੇ, ਰਸੋਈ ਚ ਗਿਆ ਨਾਲੇ ਚਾਹ ਬਣਾਈ ਆਪਣੇ ਲਈ, ਕੱਪ ਬਣਾ ਲਿਆ, ਕੱਪ ਉਹਦੇ ਲਈ ਬਣਾ ਦਿੱਤਾ, ਉਹਦੇ ਲਈ ਬਣਾ ਦਿੱਤਾ, ਨਾਲੇ ਆਪ ਪੀ ਲਈ, ਨਾਲੇ ਕਹਿੰਦਾ ਲੈ ਫੜ ਤੂੰ ਵੀ ਸਵੇਰ ਦੀ ਅੱਜ ਕੱਪ ਚਾਹ ਦਾ ਪੀ ਲੈ, ਉਹ ਕਹੇਗੀ ਵੀ ਤੇਰੇ ਵਰਗਾ ਤੇ ਹਰੇਕ ਜਨਮ ਚ ਮਿਲੇ, ਤੇ ਸਾਡੇ ਵਰਗਾ ਚੌੜਾ ਹੋ ਕੇ ਲਿਆ ਚਾ ਪਾਣੀ ਲਿਆ ਫਟਾਫਟ ਪਾਣੀ ਆ ਗਿਆ, ਚਾਹ ਲਿਆਓ, ਉਹ ਕਹਿੰਦੀ ਸਵੇਰ ਦੀ ਲੱਗੀ ਆ ਮੈਂ ਹੁਣ ਲਿਆਉਣੀ ਆ, ਆ ਜਾਂਦੀ ਹੈ ਮੁੰਡਾ ਆ ਜਾਂਦਾ ਅਲੱਗ ਰੌਲਾ ਪਾਉਂਦਾ, ਲਿਆਓ ਜੀ ਚਾਹ ਲਿਆਓ ਪਾਣੀ, ਉਹ ਕਹਿੰਦੀ ਪਿਓ ਪੁੱਤਰਾਂ ਨੇ ਮੈਨੂੰ ਤੇ ਸੁੱਕਣੇ ਪਾਇਆ, ਉਹ ਕਹਿੰਦਾ ਮੈਨੂੰ ਆ ਲਿਆ ਕੇ ਤੇ, ਉਹ ਕਹਿੰਦਾ ਮੈਂ ਵੀ ਸਵੇਰ ਦੀ ਲੱਗੀ ਆ ਮੇਰੇ ਵੱਲ ਵੇਖੋ, ਪਰ ਜਿਹੜਾ ਬੰਦਾ ਇੱਕ ਨੁਕਤਾ ਹੋਰ ਇੱਥੇ ਨੁਕਤਾ ਕਲਿੱਕ ਕਰੇ ਗੱਲ ਚੱਲਦੀ ਹੈ, ਦਰਗਾਹ ਵਿੱਚ ਸੁਰਤ ਕਿਵੇਂ ਜਾਵੇ, ਲਓ ਸੁਣੋ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈਏ, ਕਹੋ ਨਾਨਕ ਬਾਂਹ ਲੁੜਾਈਏ, ਆ ਸ਼ਬਦ ਨੂੰ ਧਿਆਨ ਨਾਲ ਸਮਝਿਓ, ਇੱਥੇ ਮੈਨੂੰ ਤੁਹਾਡੇ ਚੋਂ ਕੋਈ ਜਵਾਬ ਦੇਵੇ, ਸੇਵਾ ਕਰੀਏ ਇੱਥੇ ਲਿਖਿਆ, ਪਰ ਇਹ ਲਿਖਿਆ ਵੀ ਗੁਰਦੁਆਰੇ ਲੰਗਰਾਂ ਚ ਛਬੀਲਾਂ ਤੇ, ਇਹ ਲਿਖਿਆ ਵੀ ਤਵੀ ਤੇ ਹੀ ਸੇਵਾ ਹੁੰਦੀ ਹੈ, ਇੱਥੇ ਪੱਖਾ ਝੱਲਣ ਦੀ ਸੇਵਾ ਹੀ ਹੁੰਦੀ ਹੈ, ਵਿੱਚ ਦੁਨੀਆ ਸੇਵ ਕਮਾਈਏ ਦਾ ਅਰਥ ਸਮਝੋ, ਜੇ ਸੁਰਤ ਕਰਕੇ ਭਾਈ ਦਰਗਾਹ ਵਿੱਚ ਜਾਣਾ ਚਾਹੁੰਦੇ ਹੋ ਤਾਂ ਦਰਗਾਹ ਬੈਸਣ ਪਾਈਏ, ਦਰਗਾਹ ਵਿੱਚ ਤੇਰੀ ਸੁਰਤ ਜਾਵੇਗੀ, ਪਰ ਕਿਵੇਂ, ਜੇ ਦੁਨੀਆ ਵਿੱਚ ਰਹਿ ਕੇ ਸੇਵਾ ਕਰੇ, ਸੇਵਾ ਕਰੇ ਕਿਹਦੀ ਸੇਵਾ ਬਈ, ਬਸ ਇਹ ਮੰਨ ਕੇ ਚੱਲੋ ਵੀ ਜ਼ਿੰਦਗੀ ਵਿੱਚ ਸੇਵਾ ਕਿਸੇ ਤੋਂ ਕਰਾਉਣੀ ਨਹੀਂ, ਸੇਵਾ ਕਰਨੀ ਹੈ, ਅਸੀਂ ਸੋਚਦੇ ਹਾਂ ਮੈਂ ਜੰਮਿਆ ਨਾ ਜੀ, ਮੈਂ ਜੰਮਿਆ ਮੇਰੀ ਸੇਵਾ ਕਰਨ ਵਾਸਤੇ ਕੌਣ ਹੈ ਭਲਾ, ਛੋਟਾ ਸੀ ਮੇਰੀ ਸੇਵਾ ਕੌਣ ਕਰੇ, ਮੇਰੀ ਮਾਂ, ਮੇਰੀ ਮਾਂ ਮੈਨੂੰ ਪਾਣੀ ਦੇਵੇ, ਮੇਰੀ ਮਾਂ ਮੇਰਾ ਬੈਗ ਸਾਂਭੇ, ਮੇਰੀ ਮਾਂ ਮੇਰੀਆਂ ਜਰਾਬਾਂ ਸਾਂਭੇ, ਮੇਰੀ ਮਾਂ ਮੇਰੇ ਬੂਟ ਸਾਂਭੇ, ਕਾਲਜਾਂ ਦੇ ਨੌਜਵਾਨ ਬੱਚੇ ਜਿਹੜੇ ਹੈ ਉਹ ਵੀ ਆਪਣੇ ਜੁੱਤੇ ਭਗਾ ਕੇ ਮਾਰਦੇ, ਆਪੇ ਮਾਂ ਸਾਂਭਦੀ, ਆਪੇ ਕੱਪੜੇ ਸਾਂਭਦੀ ਹੈ, ਅਸੀਂ ਕਹਿੰਦੇ ਹਾਂ ਸੇਵਾ ਕਰਨ ਵਾਸਤੇ ਮੇਰੀ ਮਾਂ ਬਣੀ ਹੈ ਮੇਰੀ ਸੇਵਾ ਕਰਨ ਲਈ, ਜਦੋਂ ਵਿਆਹੇ ਜਾਂਦੇ ਹਾਂ ਫਿਰ ਕਹਿੰਦੇ ਹਾਂ ਹੁਣ ਸੇਵਾ ਕਰਨ ਲਈ ਕੌਣ ਹੈ ਭਲਾ, ਬੋਲੋ ਸਿੰਘੋ ਯਾਰ ਦੱਸੋ ਕੌਣ ਹੈ ਹੁਣ ਸੇਵਾ ਕਰਨ ਲਈ, ਘਰ ਵਾਲੀ, ਜਦੋਂ ਬੁੱਢੇ ਹੋ ਗਏ ਫਿਰ ਜਦੋਂ ਉਦੋਂ ਸੇਵਾ ਕਰਨ ਵਾਲੀ ਮੇਰੀ ਨੂੰਹ ਸੇਵਾ ਕਰੇ ਸਾਡੀ, ਅਸੀਂ ਕੌਣ ਆ, ਅਸੀਂ ਸੇਵਾ ਕਰਾਉਣ ਵਾਲੇ ਆਏ ਆ, ਪਰ ਜੇ ਬਚਪਨ ਤੋਂ ਇਹ ਨੁਕਤਾ ਸਮਝ ਲਈਏ ਵੀ ਮਨਾ ਤੂੰ ਸੇਵਾ ਕਰਾਉਣ ਲਈ ਨਹੀਂ ਜੰਮਿਆ, ਤੂੰ ਸੇਵਾ ਕਰਨ ਲਈ ਜੰਮਿਆ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਗੁਰਦੁਆਰਿਆਂ ਚ ਸੇਵਾ, ਲੰਗਰਾਂ ਚ ਸੇਵਾ, ਇਹ ਤੇ ਠੀਕ ਹੈ ਆਪਾਂ ਸਾਂਝਾ ਚੁੱਲ੍ਹਾ ਬਾਲਿਆ ਭਾਈ, ਇੰਨੀ ਸੰਗਤ ਲਈ ਬੰਨਣਾ ਲੰਗਰਾਂ ਚ ਕਰਦੇ ਹੀ ਆ ਆਪਾਂ ਸੇਵਾ, ਪਰ ਜ਼ਿੰਦਗੀ ਵਿੱਚ ਜਿਹੜਾ ਬੰਦਾ ਇਹ ਸੋਚ ਕੇ ਆਵੇ ਵੀ ਮੈਂ ਬਚਪਨ ਤੋਂ ਹੀ ਸੇਵਾ ਕਰਨ ਵਾਸਤੇ ਆ, ਮੈਂ ਸੇਵਾ ਆਪਣੀ ਕਦੇ ਨਹੀਂ ਕਰਾਉਣੀ, ਮੈਂ ਪਾਣੀ ਦਾ ਗਲਾਸ ਮਾਂ ਤੋਂ ਨਹੀਂ ਮੰਗਣਾ ਉੱਠ ਕੇ ਪੀ ਲਾਂਗਾ, ਰੋਟੀ ਮੈਂ ਨਹੀਂ ਕਹਿਣਾ ਪਾ ਕੇ ਦੇ ਉੱਠ ਕੇ ਮੇਰੇ ਟੁੱਟੇ ਨੇ, ਮੈਂ ਉੱਠਾਂਗਾ ਤੇ ਜਾ ਕੇ ਆਪੇ ਥਾਲੀ ਲੈ ਬੇਬੇ ਥਾਲੀ ਅੱਗੇ ਕਰਕੇ ਕੜਛੀ ਪਾ ਕੇ ਰੋਟੀ ਬਹਿ ਕੇ ਖਾ ਲਾਂਗੇ, ਘਰ ਵਾਲੀ ਮੇਰੀ ਸੇਵਾ ਕਿਉਂ ਕਰੇਗੀ, ਮੈਂ ਆਪਣੀ ਸੇਵਾ ਕਰ ਸਕਦਾ, ਮੈਂ ਤੇ ਦੂਜਿਆਂ ਦੀ ਹੈਲਪ ਕਰਨ ਲਈ ਮੈਂ ਸੇਵਾ ਕਰਨ ਲਈ ਆਇਆ, ਜਿਹੜਾ ਬੰਦਾ ਇਹ ਸੋਚੇਗਾ ਉਹ ਦਰਗਾਹ 'ਚ ਜਾਏਗਾ, ਇਹਨੂੰ ਹੋਰ ਖੋਲੀਏ ਇਸ ਨੁਕਤੇ ਨੂੰ, ਜਰਾ ਸੋਚੋ ਵੀ ਜਦੋਂ ਸਾਰਾ ਦਿਨ ਕੰਮ ਹੀ ਕਰਨਾ ਪਏਗਾ ਫਿਰ ਤੇ ਕਦੇ ਆਹ ਕਰ ਲਓ ਕਦੇ ਆਹ ਕਰ ਲਓ, ਵੀ ਦਰਗਾਹ 'ਚ ਕਿਵੇਂ ਜਾਵਾਂਗੇ, ਦਰਗਾਹ ਸੁਰਤ ਕਰਕੇ ਬੰਦਾ ਆਨੰਦ 'ਚ ਰਹੇਗਾ, ਪਤਾ ਕਿਉਂ, ਕਿਉਂਕਿ ਉਹਦੀ ਮਾਂ ਨੇ ਵੀ ਕਹਿਣਾ ਹੈ ਵੀ ਕਦੇ ਵੀ ਨਾ, ਇਹਨੇ ਇਹ ਨਹੀਂ ਕਿਹਾ ਵੀ ਬੇਬੇ ਰੋਟੀ ਦੇ, ਆਪੇ ਹੀ ਥਾਲੀ ਚੁੱਕਦਾ ਛਕ ਲੈਂਦਾ, ਕਦੇ ਮੈਨੂੰ ਤੰਗ ਨਹੀਂ ਕੀਤਾ, ਪਾਣੀ ਦਾ ਗਲਾਸ ਤੱਕ ਨਹੀਂ ਇਹਨੇ ਮੈਨੂੰ ਮੇਰੇ ਤੋਂ ਮੰਗਿਆ, ਜਾ ਕੇ ਜਾਏਗਾ ਰਸੋਈ 'ਚ ਦੋ ਗਲਾਸ ਲੈ ਆਉਂਦਾ ਬੇਬੇ ਤੂੰ ਪੀ, ਘਰ ਵਾਲੀ ਨੂੰ ਆ ਕੇ ਆਵਾਜ਼ ਨਹੀਂ ਮਾਰਦਾ, ਸਿੱਧਾ ਕਿਚਨ 'ਚ ਜਾਂਦਾ, ਤੂੰ ਸਬਜ਼ੀ ਬਣਾ ਮੈਂ ਚਾਹ ਬਣਾ ਲੈਂਦਾ, ਤੂੰ ਇੱਧਰ ਲੱਗ ਮੈਂ ਇੱਧਰ ਲੱਗ ਜਾਂਦਾ, ਘਰ ਵਾਲੀ ਵੀ ਕਹਿੰਦੀ ਹੈ ਤੇਰੇ ਵਰਗਾ ਹਰੇਕ ਜਨਮ 'ਚ ਮਿਲੇ, ਮਾਂ ਵੀ ਕਹਿੰਦੀ ਹੈ ਤੇਰੇ ਵਰਗਾ ਹਰੇਕ 'ਚ ਜਨਮ 'ਚ ਮਿਲੇ, ਜਿਹੜੇ ਦਫ਼ਤਰ 'ਚ ਕੰਮ ਕਰਦਾ ਹੈ ਇੰਨੇ ਵਧੀਆ ਫਰਜ਼ ਨਿਭਾਉਂਦਾ ਹੈ, ਦਫ਼ਤਰਾਂ ਵਾਲੇ ਕਹਿੰਦੇ ਨੇ ਤਨਖਾਹ ਭਾਵੇਂ ਦੁੱਗਣੀ ਲੈ ਲੈ ਪਰ ਤੈਨੂੰ ਨਹੀਂ ਛੱਡਣਾ, ਆਖੋ ਸਤਨਾਮ, ਤੇਰੇ ਵਰਗਾ ਬੰਦਾ ਨਹੀਂ ਸਾਨੂੰ ਮਿਲਣਾ, ਸਿੰਘੋ ਇੱਧਰ ਧਿਆਨ ਰੱਖੋ ਬਈ, ਤੇਰੇ ਵਰਗਾ ਬੰਦਾ ਨਹੀਂ ਸਾਨੂੰ ਮਿਲਣਾ, ਇੰਨਾ ਵਧੀਆ ਕੰਮ ਕਰਦਾ ਹੈ ਜਿੱਥੇ ਡਿਊਟੀ ਕਰਦਾ ਹੈ ਉੱਥੇ ਉਹ ਨਹੀਂ ਛੱਡਦੇ, ਉਹ ਕਹਿੰਦੇ ਤੇਰੇ ਵਰਗਾ ਕੋਈ ਨਹੀਂ, ਮਾਂ ਕਹਿੰਦੀ ਤੇਰੇ ਵਰਗਾ ਪੁੱਤ ਕੋਈ ਨਹੀਂ, ਘਰ ਵਾਲੀ ਕਹਿੰਦੀ ਤੇਰੇ ਵਰਗਾ ਪਤੀ ਕੋਈ ਨਹੀਂ, ਬੱਚੇ ਕਹਿੰਦੇ ਹੈ ਤੇਰੇ ਵਰਗਾ ਪਿਤਾ ਕੋਈ ਨਹੀਂ। ਤੇ ਜਿਸ ਰਿਸ਼ਤੇਦਾਰੀ ਵਿੱਚ ਜਾਂਦਾ ਹੈ, ਹੁਣ ਵੇਖਿਓ ਗਿਆ ਤੇ ਵਿਆਹ ਤੇ, ਵਿਆਹ ਤੇ ਗਿਆ, ਜਦੋਂ ਆਪਾਂ ਮਾਮੇ ਦੇ ਪੁੱਤ ਦੇ ਵਿਆਹ ਤੇ ਗਏ, ਭੂਆ ਦੇ ਪੁੱਤ ਦੇ ਵਿਆਹ ਤੇ ਗਏ, ਆਪਾਂ ਜਾਣਸਾਰ ਪਤਾ ਕੀ ਕੀਤਾ, ਜਾਣਸਾਰ ਉਹ ਕਹਿੰਦੇ ਲਓ ਜੀ ਪਾਣੀ ਲੈ, ਮਾਮੀ ਆਪਣੇ ਘਰ ਆਇਆ ਤੂੰ ਕਿਉਂ ਪਾਣੀ ਚੁੱਕੀ ਫਿਰਦੀ ਹੈ। ਉਸੇ ਵੇਲੇ ਭੱਜ ਕੇ ਪਾਣੀ ਲਿਆ ਆ, ਸਾਰਾ ਦਿਨ ਲੋਕਾਂ ਨੂੰ ਚਾਹ ਵਰਤਾਉਂਦਾ ਰਿਹਾ, ਇਦਾਂ ਲੱਗਦਾ ਮੇਰੇ ਭਰਾ ਦਾ ਵਿਆਹ ਹੈ, ਸਾਡੇ ਘਰ ਦਾ ਕੰਮ ਹੈ। ਜਿਸ ਰਿਸ਼ਤੇਦਾਰੀ ਵਿੱਚ ਗਿਆ ਪ੍ਰਾਹੁਣਾ ਬਣ ਕੇ ਨਹੀਂ ਬੈਠਾ ਵੀ ਲਿਆਓ ਜੀ ਖਵਾਓ ਮੈਨੂੰ, ਜਾਣ ਸਾਰ ਕੰਮ ਲੱਗ ਗਿਆ, ਸੇਵਾ ਕਰਨ ਲੱਗ ਪਿਆ, ਐਸੀ ਸੇਵਾ ਕਰਦਾ ਰਿਹਾ ਚਾਰ ਦਿਨ ਵਿਆਹ ਤੇ ਲਾ ਕੇ ਆਇਆ। ਰਿਸ਼ਤੇਦਾਰ ਕਹਿੰਦੇ ਐ ਇਹੋ ਜਿਹਾ ਬੰਦਾ ਹੀ ਕੋਈ ਨਹੀਂ, ਇੰਨਾ ਕੰਮ ਕੀਤਾ ਸਾਡੇ ਘਰ ਆ ਕੇ, ਲੋਕੀ ਸਾਡੇ ਮਾਂ ਪਿਓ ਨੂੰ ਕਹਿੰਦੇ ਤੁਹਾਡੇ ਪੁੱਤ ਵਰਗਾ ਪੁੱਤ ਨਹੀਂ ਕੋਈ, ਸਿਫਤ ਕਰਦੇ ਨਹੀਂ ਲੋਕ ਥੱਕਦੇ। ਇਹ ਜਦੋਂ ਇਹ ਹੁੰਦਾ ਹੈ ਨਾ ਜੀ ਪਿਆਰਿਓ, ਜਿਹੜਾ ਉਹ ਕੌਨਫੀਡੈਂਸ ਅੰਦਰ ਆਉਂਦਾ ਹੈ ਜਦੋਂ ਅਸੀਂ ਕੰਮ ਕਰਦੇ ਹਾਂ, ਜਿਹੜੀ ਸ਼ਾਬਾਸ਼ ਮਿਲਦੀ ਹੈ ਉਹ ਰਾਸੀ ਵੱਖਰਾ ਹੈ। ਤੇ ਇੱਕ ਉਹ ਹੁੰਦੇ ਹੈ ਜਿਹੜੇ ਨਵਾਬ ਬਣ ਕੇ ਬਹਿ ਜਾਂਦੇ, ਲਿਆਓ ਬਦਾਣਾ, ਲਿਆਓ ਲੱਡੂ, ਕੱਢ ਲਓ ਪਕੌੜੇ, ਲਿਆਓ ਚਾਹ, ਲਿਆਓ ਰੋਟੀ, ਇਹੋ ਜਿਹੜੇ ਨਵਾਬ ਬਣ ਕੇ ਬਹਿ, ਅਗਲਾ ਲੈ ਤੇ ਆਉਂਦਾ ਹੈ ਪਰ ਮਨ 'ਚ ਸੋਚਦਾ ਹੁੰਦਾ ਵੀ ਟੁੱਟੇ ਨੇ ਤੇਰੇ ਹੋਰ ਇੰਨੇ ਕੰਮ ਨੇ, ਬੈਠਾ ਹੀ ਹੁਕਮ ਚਾੜੀ ਜਾਂਦਾ, ਆਖੋ ਸਤਨਾਮ, ਬੈਠਾ ਹੀ ਹੁਕਮ ਚਾੜੀ ਜਾਂਦਾ, ਕੋਈ ਉਸ ਬੰਦੇ ਨੂੰ ਚੰਗਾ ਨਹੀਂ ਸਮਝਦਾ, ਇਹ ਵੇਲਣਾ ਨੂੰ ਕਿਸੇ ਨੇ ਚੰਗਾ ਨਹੀਂ ਸਮਝਣਾ। ਹੁਣ ਸੁਣ ਸ਼ਬਦ ਦੇ ਅਰਥ ਸਮਝੋ, ਵਿੱਚ ਦੁਨੀਆ ਸੇਵ ਕਮਾਈ ਹੈ, ਵਿੱਚ ਦੁਨੀਆ ਦੇ ਵਿੱਚ ਸਦਾ ਵਲੰਟੀਅਰ ਬਣ ਕੇ ਰਹਿਣਾ ਹੈ, ਦੁਨੀਆ ਵਿੱਚ ਸਦਾ ਸੇਵਕ ਬਣ ਕੇ ਰਹਿਣਾ ਹੈ, ਮੈਂ ਕਦੇ ਵੀ ਸੇਵਾ ਕਰਾਉਣੀ ਨਹੀਂ ਕਿਸੇ ਤੋਂ, ਸਾਰੀ ਜ਼ਿੰਦਗੀ ਸੇਵਾ ਕਰਨੀ ਹੈ। ਸਾਨੂੰ ਸਾਡੇ ਗੁਰੂ ਜੀ ਨੇ ਧਰਮ ਵਾਲੇ ਪਾਸਿਓਂ ਇਹ ਗੱਲਾਂ ਦੱਸੀਆਂ ਨੇ ਨਾ, ਗੋਰਿਆਂ ਨੂੰ ਇਹ ਗੱਲਾਂ ਸਮਾਜ ਵਿੱਚੋਂ ਮਿਲੀਆਂ ਨੇ। ਤੁਸੀਂ ਆਮ ਜੇ ਕਿਤੇ ਬਾਹਰ ਜਾਓ, ਮਾਲਕ ਮਿਹਰ ਕਰੇ, ਬੜਿਆਂ ਦੇ ਬੱਚੇ ਪੜ੍ਹ ਰਹੇ ਨੇ, ਵਿਦੇਸ਼ਾਂ ਦੇ ਵੀਜ਼ੇ ਲੱਗ ਰਹੇ ਆ, ਜਾ ਰਹੇ ਨੇ, ਬੜੇ ਜਾਓਗੇ, ਤੁਸੀਂ ਤਜਰਬਾ ਕਰਿਓ, 5 ਸਾਲ ਦਾ ਬੱਚਾ ਏਅਰਪੋਰਟ ਤੇ ਆਪਣਾ ਬੈਗ ਆਪ ਚੁੱਕਦਾ ਹੈ, ਗੋਰੇ ਨਹੀਂ ਸਾਡੇ ਵਾਂਗੂ ਵੀ ਉਹਨਾਂ ਦਾ ਨਿਆਣਾ ਆਪਣੇ ਜੁੱਤੇ ਲਾਂਦਾ ਹੈ, ਕਹਿਣਗੇ ਉੱਥੇ ਰੱਖ, ਸ਼ੂ ਆਪਣੇ ਆਪ ਰੱਖਦਾ ਹੈ, ਆਪਣੇ ਕੱਪੜੇ ਆਪ ਇਦਾਂ ਇਕੱਠੇ ਕਰਦਾ ਹੈ, ਥਾਲੀ ਚੁੱਕ ਕੇ ਲਿਆ, ਬਚਪਨ ਵਿੱਚ ਬੱਚੇ ਨੂੰ ਸਿਖਾਇਆ ਜਾਂਦਾ ਇੱਥੇ ਬਹਿ ਗਿਆ, ਥਾਲੀ ਆਪਣੀ ਆਪ ਚੁੱਕ ਕੇ ਲਿਆ, ਆਪਣੇ ਭਾਂਡੇ ਆਪ ਮਾਂਜ, ਇਦਾਂ ਬੱਚੇ ਨੂੰ ਬਚਪਨ ਤੋਂ ਵਲੰਟੀਅਰ ਬਣਨਾ ਸਿਖਾਇਆ ਜਾਂਦਾ ਹੈ ਵੀ ਤੂੰ ਕਦੇ ਵੀ ਕਿਸੇ ਤੋਂ ਹੈਲਪ ਨਹੀਂ ਲੈਣੀ, ਤੂੰ ਅਗਲੇ ਦੀ ਹੈਲਪ ਕਰਨੀ ਹੈ। ਬਚਪਨ ਤੋਂ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ, ਫਿਰ ਉਹ ਨਿੱਕੀਆਂ ਨਿੱਕੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗ ਜਾਂਦਾ ਹੈ, ਤਾਂ ਹੀ ਉਹ ਦੇਸ਼ ਇੰਨੇ ਸੋਹਣੇ ਨੇ। ਸਾਡੇ ਵਰਗੇ ਸਾਰੇ ਹੀ ਕਹਿੰਦੇ ਨੇ ਲੋਕੀ ਕਰਨਗੇ, ਦੁਨੀਆ ਕਰੇਗੀ, ਮੈਂ ਕੱਖ ਨਹੀਂ ਕਰਨਾ, ਲੋਕੀ ਕਰਨਗੇ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਕਹੋ ਨਾਨਕ ਬਾਂਹ ਲੁਡਾਈ ਹੈ। ਤੁਸੀਂ ਵੇਖਿਓ ਨਿੱਕੇ ਨਿਆਣੇ ਨਾ ਲੁੱਡੀਆਂ ਮਾਰਦੇ, ਤੁਸੀਂ ਕਦੇ ਛੋਟੇ ਜਿਹੇ ਬੱਚੇ ਨੂੰ ਭੱਜਦੇ ਨੂੰ ਵੇਖੋ, ਛੋਟਾ ਜਿਹਾ ਖਿਡੌਣਾ ਦਿਓ, ਤੁਸੀਂ ਟੋਫੀ ਦੇ ਦਿਓ, ਇੱਕ ਚੌਕਲੇਟ ਦੇ ਦਿਓ, ਬੱਚਾ ਲੁੱਡੀਆਂ ਮਾਰਦਾ ਭੱਜਿਆ ਜਾਂਦਾ ਹੈ, ਕਹਿੰਦੇ ਤੇਰੀ ਸਾਰੀ ਜ਼ਿੰਦਗੀ ਲੁੱਡੀਆਂ ਮਾਰਦੇ ਦੀ ਹੋਈ ਲੰਘ ਜਾਏਗੀ, ਜੇ ਕਿਤੇ ਸੇਵਕ ਬਣ ਜੇ ਦੁਨੀਆ ਦੇ ਵਿੱਚ, ਇੱਥੇ ਸੇਵਾ ਕਰੇ। ਹੁਣ ਮੈਂ ਤੁਹਾਨੂੰ ਬੇਨਤੀ ਕਰਕੇ ਪੁੱਛਦਾ, ਜਦੋਂ ਅਸੀਂ ਸੇਵਾ ਕਰਦੇ ਹਾਂ ਨਾ ਜੀ, ਅਸੀਂ ਕੁਦਰਤ ਨਾਲ ਇੱਕਮਿੱਕ ਹੁੰਦੇ ਹਾਂ। ਤੁਸੀਂ ਦੱਸੋ ਜੀ, ਹਵਾ ਸਾਡੇ ਤੋਂ ਸਾਡੀ ਸੇਵਾ ਕਰਦੀ ਹੈ, ਹਵਾ ਸਾਥੋਂ ਕੁਛ ਲੈਂਦੀ ਤੇ ਨਹੀਂ, ਬੋਲੋ, ਨਹੀਂ ਨਾ ਸੇਵਾ ਕਰਵਾਉਂਦੀ ਤੇ ਨਹੀਂ ਸਾਡੇ ਤੋਂ, ਅੱਛਾ ਅੱਗੇ ਬੋਲੋ, ਧਰਤੀ ਸਾਨੂੰ ਦਿੰਦੀ ਹੋਈ ਹੈ, ਧਰਤੀ ਸਾਡੇ ਤੋਂ ਕੁਛ ਲੈਂਦੀ ਤੇ ਨਹੀਂ, ਅੱਛਾ ਆਕਾਸ਼ ਸਾਡੇ ਤੋਂ ਕੁਛ ਲੈਂਦਾ ਤੇ ਨਹੀਂ, ਆ ਆਕਾਸ਼ ਹੀ ਹੈ ਨਾ, ਗੈਪ ਹੈ ਜਿਹੜਾ, ਗੈਪ, ਇਹ ਗੈਪ ਹੈ ਤਾਂ ਹੀ ਹੱਥ ਫਸਾਰ ਸਕਦੇ ਹਾਂ ਆਪਾਂ, ਇੱਦਾਂ ਹੱਥ ਖੋਲ ਸਕਦੇ ਹਾਂ, ਇਹ ਗੈਪ ਹੈ ਜਿਹੜਾ ਆਕਾਸ਼ ਹੈ, ਆਕਾਸ਼ ਲੈਂਦਾ ਤੇ ਨਹੀਂ, ਦਿੰਦਾ ਹੀ ਹੈ। ਅੱਛਾ ਜੀ ਪਿਆਰਿਓ, ਅੱਗ ਦਿੰਦੀ ਹੋਈ ਹੈ, ਸੂਰਜ ਦੇ ਹੀ ਰਿਹਾ ਸਾਨੂੰ, ਲੈ ਤੇ ਨਹੀਂ ਰਿਹਾ ਸਾਡੇ ਤੋਂ ਕੁਛ। ਇਸੇ ਤਰ੍ਹਾਂ ਅੱਗ, ਮਿੱਟੀ, ਪਾਣੀ, ਪਾਣੀ ਕਿਹੜਾ ਲੈਂਦਾ, ਪਾਣੀ ਵੀ ਤੇ ਦੇ ਹੀ ਰਿਹਾ, ਪਿਆਸ ਬੁਝਾਉਂਦਾ ਸਾਡੀ। ਪੰਜਾਂ ਤੱਤਾਂ ਦਾ ਬਣਿਆ ਕੀ ਹੈ, ਪੁਤਲਾ, ਪੰਜਾਂ ਤੱਤਾਂ ਦਾ ਬਣਿਆ ਸਾਡਾ ਸਰੀਰ। ਜਦੋਂ ਅਸੀਂ ਵੀ ਦੇਣ ਲੱਗ ਜਾਂਦੇ ਹਾਂ, ਵੰਡਣ ਲੱਗ ਜਾਂਦੇ ਹਾਂ, ਅਸੀਂ ਕੁਦਰਤ ਨਾਲ ਇੱਕਮਿਕ ਹੋ ਜਾਂਦੇ ਹਾਂ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਫਿਰ ਸੁਣਿਓ, ਫਿਰ ਸੁਣਿਓ, ਪੰਜੇ ਦੇ ਪੰਜੇ ਤੱਤ ਦੇ ਰਹੇ ਹੈ, ਇਹਨਾਂ ਪੰਜਾਂ ਤੱਤਾਂ ਦਾ ਬਣਿਆ ਪੁਤਲਾ ਜਦੋਂ ਇਸ ਚੀਜ਼ ਨੂੰ ਸਮਝ ਕੇ ਸਾਡਾ ਜਿਹੜਾ ਨੈਚੁਰਲ ਜਿਹੜਾ ਸੁਭਾਅ ਹੈ, ਸਾਡਾ ਜਿਹੜਾ ਨੈਚੁਰਲ ਹੈ ਨਾ ਆਪਣੇ ਆਪ ਜਿਹੜਾ ਸਾਡਾ ਸੁਭਾਅ ਹੈ, ਜਿਹੜਾ ਕੁਦਰਤ ਦਾ ਸੁਭਾਅ ਹੈ, ਉਹ ਪੰਜੇ ਦੇ ਪੰਜੇ ਤੱਤ ਦੇ ਰਹੇ ਹੈ। ਜਦੋਂ ਆਪਾਂ ਸਾਰੇ ਇਸ ਗੱਲ ਨੂੰ ਸਮਝ ਗਏ, ਤੁਸੀਂ ਵੇਖੋਗੇ ਇੱਕਮਿਕ ਹੋ ਜਾਗੇ ਕੁਦਰਤ ਨਾਲ। ਇਹਨੂੰ ਕਹਿੰਦੇ ਨੇ ਤਾਂ ਦਰਗਾਹ ਪਾਈਐ ਥਾਉ, ਦਰਗਾਹ ਚ ਥਾਉ ਸੁਰਤ ਕਰਕੇ ਜਦੋਂ ਇੱਕਮਿਕ ਹੋਵਾਂਗੇ। ਇਸ ਕਰਕੇ ਅੱਜ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਪੱਲੇ ਬੰਨ੍ਹ ਕੇ ਰੱਖਿਓ, ਭਾਈ ਅਸੀਂ ਸੇਵਾ ਕਰਨ ਲਈ ਆਏ ਹਾਂ, ਸੇਵਾ ਕਰਵਾਉਣ ਲਈ ਨਹੀਂ ਆਏ। ਅਸੀਂ ਸਦਾ ਹੈਲਪ ਕਰਨੀ ਹੈ। ਮੈਂ ਆਪ ਕਰ ਲਾਂਗਾ, ਉੱਠ ਕੇ ਆਪ ਕਰ ਲਾਂਗਾ। ਆ ਬਿਸਤਰਾ ਮੈਂ ਜੇ ਸੁੱਤਾ ਉੱਠਿਆ, ਆਪਣਾ ਕੰਬਲ ਤੈ ਆਪ ਲਾ ਦਿਓ, ਆਪਣੇ ਘਰ ਦੇ ਨਿੱਕੇ ਨਿੱਕੇ ਕੰਮ ਆਪ ਕਰਨੇ ਸ਼ੁਰੂ ਕਰ ਦਿਓ, ਤਜਰਬਾ ਕਰਕੇ ਵੇਖੋ, 10 ਦਿਨ ਵੇਖਿਓ ਫਰਕ ਪੈਂਦਾ। ਹੁਣ ਤੇ ਬੈਠੇ ਹੀ ਹੁਕਮ ਚਾੜੀ ਜਾਂਦੇ ਆ, ਜੇ ਸਾਰੇ ਦੇ ਸਾਰੇ ਪਰਿਵਾਰ ਦੇ ਮੈਂਬਰ ਫਰਜ਼ ਨਿਭਾਉਣਗੇ, ਘਰ ਸਵਰਗ ਬਣ ਜਾਏਗਾ, ਕਿੰਨਾ ਸੋਹਣਾ ਬਣ ਜਾਏਗਾ। ਇਸ ਕਰਕੇ ਅੰਤਰ ਗੁਰੇ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ, ਸਤਿਗੁਰ ਸੇਤੀ ਰੱਤਿਆ, ਦਰਗਾਹ ਪਾਈਐ
ਥਾਉ।
ਦਰਗਾਹ ਵਿੱਚ ਥਾਂ ਕਿਵੇਂ ਮਿਲਦਾ? ਬਸ ਹੱਥਾਂ ਪੈਰਾਂ ਨਾਲ ਕੰਮ ਕਰਨਾ, ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਜੀਤ ਨਿਰੰਜਨ ਦਾ। ਚਿੱਤ ਰੱਬ ਨਾਲ ਜੋੜ ਕੇ ਰੱਖਣਾ ਤੇ ਹੱਥਾਂ ਪੈਰਾਂ ਨਾਲ ਕੰਮ ਕਰਨਾ।
ਚਿੱਤ ਜੋੜ ਕੇ ਹਰੀ ਨਾਲ ਰੱਖੀ, ਹੱਥੀ ਪੈਰੀ ਕੰਮ ਕਰੀ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀ, ਹੱਥੀ ਪੈਰੀ ਕੰਮ ਕਰੀਏ, ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੋ, ਜਿੱਤ ਜੋੜ ਕੇ ਹਰੀ ਦੇ ਨਾਲ ਜੋੜ ਕੇ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ, ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ,
ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀਏ, ਪਿਆਰਿਓ ਹੱਥੀ ਪੈਰੀ ਕੰਮ ਕਰੀਏ,
ਸਤਿਗੁਰ ਕਹਿੰਦੇ ਹੱਥੀ ਪੈਰੀ ਕੰਮ ਕਰੀਏ, ਪਿਆਰਿਓ ਹੱਥੀ ਪੈਰੀ ਕੰਮ ਕਰੀਏ,
ਸਤਿਗੁਰ ਕਹਿੰਦੇ ਹੱਥੀ ਪੈਰੀ
ਚਿੱਤ ਜੋੜ ਕੇ ਹਰੀ ਨਾਲ, ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ, ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ, ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ, ਹੱਥੀ ਪੈਰੀ ਕੰਮ ਕਰੀਏ,
ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ,
ਹੱਥੀ ਹਰੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ
ਹਰੀ ਨਾਮਾ ਕਹਿ ਤਲੋਚਨਾ
ਮੁਖ ਤੇ ਰਾਮ ਸੰਭਾਲ
ਹੱਥ ਪਾਉ ਕਰ ਕਾਮ ਸਭ
ਗੀਤ ਰੰਗਨ ਨਾਲ
ਹੱਥਾਂ ਪੈਰਾਂ ਨਾਲ ਕੰਮ ਕਾਰ ਕਰਦੇ ਰਹੀਏ ਤੇ ਚਿੱਤ ਜੋੜ ਕੇ ਰੱਖੀਏ ਜੇ ਕੰਮਕਾਰ ਨਾ ਕੀਤਾ ਚਿੱਤ ਜੁੜੇ ਦਾ ਵੀ ਕਿਆ ਅਰਥ ਹੈ ਬਈ ਬੰਦਾ ਕਹੀ ਜਾ ਵੀ ਮੇਰਾ ਤੇ ਰੱਬ ਨਾਲ ਬੜਾ ਪਿਆਰ ਹੈ ਤੇ ਫਰਜ਼ ਨਿਭਾਏ ਨਾ ਆਪਣੇ ਮੈਂ ਤੇ ਬਾਣੀ ਬੜੀ ਸ਼ੁੱਧ ਪੜ੍ਹਦਾ ਭਾਈ ਬਾਣੀ ਸ਼ੁੱਧ ਪੜ੍ਹਨੀ ਹੈ ਕੋਈ ਮਾੜੀ ਗੱਲ ਨਹੀਂ ਬਾਣੀ ਨੂੰ ਸ਼ੁੱਧ ਪੜ੍ਹੋ ਬਹੁਤ ਚੰਗੀ ਗੱਲ ਹੈ ਪਰ ਬਾਣੀ ਤੇਰੀ ਸ਼ੁੱਧ ਕੀ ਕਰੀਏ ਜੇ ਤੇਰਾ ਜੀਵਨ ਸ਼ੁੱਧ ਨਾ ਹੋਇਆ ਰਿਸ਼ਤੇ ਸ਼ੁੱਧ ਨਾ ਹੋਏ ਜਿਹੜੇ ਸਾਡੇ ਰਿਸ਼ਤੇ ਨੇ ਉਹਨਾਂ ਵਿੱਚ ਸ਼ੁੱਧਤਾ ਕਾਇਮ ਨਾ ਰਹਿ ਸਕੀ ਫਰਜ਼ ਜਿਹੜੇ ਨੇ ਫਰਜ਼ ਸ਼ੁੱਧ ਨਾ ਹੋ ਸਕੇ ਤੇ ਤੇਰੀ ਬਾਣੀ ਸ਼ੁੱਧ ਪੜੇ ਦਾ ਵੀ ਕਿਆ ਅਰਥ ਹੈ ਜਿਹੜੇ ਸਾਡੇ ਫਰਜ਼ ਨੇ ਉਹ ਨਿਭਾਉਣੇ ਸ਼ੁਰੂ ਕਰੋ ਬਸ ਫਿਰ ਤੇ ਜੋ ਪ੍ਰਾਨੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ ਪੜਿਆ ਅਨਪੜਿਆ ਵੀ ਹੋਵੇ ਭਾਵੇਂ ਬੰਦਾ ਕੋਈ ਫਰਕ ਨਹੀਂ ਆਪਣੇ ਫਰਜ਼ ਸਹੀ ਨਿਭਾਵੇ ਆਪਣੀ ਡਿਊਟੀ ਸਹੀ ਨਿਭਾਵੇ ਸਾਨੂੰ ਪਤਾ ਹੋਵੇ ਵੀ ਸਾਡੇ ਫਰਜ਼ ਕੀ ਨੇ ਸਾਡੀ ਡਿਊਟੀ ਕੀ ਹੈ ਤੇ ਜਿਹੜਾ ਬੰਦਾ ਆਪਣੇ ਫਰਜ਼ਾਂ ਪ੍ਰਤੀ ਅਵੇਅਰ ਰਹਿੰਦਾ ਹੈ ਉਹਨੂੰ ਉਹਦੇ ਹੱਕ ਜ਼ਰੂਰ ਮਿਲਦੇ ਹੈ ਫਰਜ਼ ਆਪਣਾ ਨਿਭਾਉਣਾ ਸਹੀ ਢੰਗ ਨਾਲ ਹੁਣ ਅਸੀਂ ਹੱਕਾਂ ਪ੍ਰਤੀ ਤੇ ਬਹੁਤ ਸੁਚੇਤ ਹਾਂ ਹਰ ਬੰਦਾ ਇੱਥੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ ਮੈਨੂੰ ਆਹ ਮਿਲੇ ਮੈਨੂੰ ਆਹ ਮਿਲੇ ਮੈਨੂੰ ਆਹ ਮਿਲੇ ਪਰ ਫਰਜ਼ ਨਿਭਾਉਣੇ ਨਹੀਂ ਚਾਹੁੰਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਾਲਾ ਸਤਿਕਾਰ ਚਾਹੁੰਦਾ ਹੈ ਪਰ ਕੰਮ ਪਿਰਥੀ ਚੰਦ ਵਾਲੇ ਕਰਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿਰਥੀ ਚੰਦ ਵਾਲੇ ਕੰਮ ਕਰਦਾ ਹੈ ਸਤਿਕਾਰ ਗੁਰੂ ਅਰਜਨ ਦੇਵ ਜੀ ਵਾਲਾ ਚਾਹੁੰਦਾ ਹੈ ਜੇ ਕੋਈ ਗੁਰੂ ਅਰਜਨ ਦੇਵ ਜੀ ਵਾਲਾ ਸਤਿਕਾਰ ਚਾਹਵੇ ਤੇ ਫਰਜ਼ ਵੀ ਤੇ ਨਿਭਾਉਣੇ ਪੈਣਗੇ ਫਿਰ ਤੇ ਤਵੀ ਤੇ ਵੀ ਬਹਿਣਾ ਪੈਂਦਾ ਫਿਰ ਤੇ ਦੇਗਾਂ ਵਿੱਚ ਵੀ ਉਬਾਲੇ ਖਾਣੇ ਪੈਂਦੇ ਆ ਜਿਹੜੇ ਫਰਜ਼ ਨੇ ਉਹਨਾਂ ਨੂੰ ਨਿਭਾਉਣਾ ਪਏਗਾ ਫਿਰ ਅਸਲ ਵਿੱਚ ਗੱਲ ਬਣਦੀ ਹੈ ਕਿਰਪਾ ਕਰਕੇ ਮੇਰੇ ਜਿੰਨੇ ਨੌਜਵਾਨ ਵੀਰੋ ਇਦਾਂ ਆਪਾਂ ਗੁਰਬਾਣੀ ਨੂੰ ਅੱਜ ਆਪਣੀ ਜ਼ਿੰਦਗੀ ਵਿੱਚ ਲਾ ਲਾ ਕੇ ਵੇਖੀਏ ਆਪਣੀ ਜ਼ਿੰਦਗੀ 'ਚ ਲਾਓ ਇੱਕ ਇੱਕ ਬਚਨ ਗੁਰੂ ਸਾਹਿਬ ਦਾ ਵੀ ਸਾਡੀ ਜ਼ਿੰਦਗੀ 'ਚ ਕਿਵੇਂ ਆਵੇ ਹੱਥਾਂ ਪੈਰਾਂ ਨਾਲ ਕੰਮ ਕਰਨੇ ਨੇ ਪਰ ਗਲਤ ਨਹੀਂ ਕਰਨੇ ਚਿੱਤ ਜੋੜ ਕੇ ਰੱਖਣਾ ਹੈ ਇਦਾਂ ਸੁਰਤ ਕਰਕੇ ਅਸੀਂ ਦਰਗਾਹ ਵਿੱਚ ਜਾਂਦੇ ਹਾਂ ਸੁਰਤ ਕਰਕੇ ਰੱਬ ਜੀ ਨਾਲ ਸਾਡਾ ਮੇਲ ਹੁੰਦਾ ਹੈ ਜਦੋਂ ਪਰਮਾਤਮਾ ਨਾਲ ਸੁਰਤ ਜੁੜੀ ਹੋਵੇ ਫਿਰ ਪ੍ਰਭ ਸਿਉਂ ਲਾਗ ਰਹਿਓ ਮੇਰਾ
ਚੀਤ
ਲੋ ਪੜ੍ਹਦੇ ਹਾਂ ਨਾ ਆਪਾਂ ਪ੍ਰਭ ਸਿਉਂ ਲਾਗ ਰਹਿਓ ਮੇਰਾ
ਚੀਤ
ਪਰਮਾਤਮਾ ਨਾਲ ਪ੍ਰਭੂ ਨਾਲ ਮਾਲਕ ਨਾਲ ਚਿੱਤ ਲੱਗ ਗਿਆ ਸੁਣਿਓ ਧਿਆਨ ਨਾਲ ਪਰਮਾਤਮਾ ਨਾਲ ਰੱਬ ਜੀ ਦੇ ਨਾਲ ਚਿੱਤ ਲੱਗ ਗਿਆ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਆਦ ਤੋਂ ਲੈ ਕੇ ਅੰਤ ਤੱਕ ਪਰਮਾਤਮਾ ਸਦਾ ਸਹਾਈ ਹੈ ਸਹਾਇਕ ਹੈ ਇੱਕ ਰੱਬ ਉਹ ਸਾਡਾ ਸਹਾਇਕ ਹੈ ਉਹ ਧੰਨ ਹੈ ਸਾਡਾ ਮਿੱਤਰ ਜਿਹੜਾ ਕਿਰਪਾ ਕਰਦਾ ਹੈ ਤੇ ਜਿਹੜਾ ਉਹਦਾ ਬਣ ਜਾਂਦਾ ਹੈ ਰੱਬ ਜੀ ਦਾ ਮਾਲਕ ਜੀ ਦਾ ਉਹਦੇ ਨਾਲ ਜਿਹਦਾ ਪਿਆਰ ਪੈ ਜਾਂਦਾ ਹੈ ਫਿਰ ਉਹ ਆਪਣੇ ਸੇਵਕ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ ਲਓ ਹੁਣ ਪੜੋ ਔਖੀ ਘੜੀ ਨਾ ਦੇਖਣ ਦੇਈ
ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਬ੍ਰਤ ਪਾਲੇ
ਕਹਿੰਦੇ ਪਰਮਾਤਮਾ ਆਪਣੇ ਸੇਵਕ ਨੂੰ ਔਖੀ ਘੜੀ ਵੇਖਣ ਨਹੀਂ ਦਿੰਦਾ ਕਈ ਇਹਨੂੰ ਇਦਾਂ ਪੜ੍ਹਦੇ ਐ ਔਖੀ ਘੜੀ ਨਾ ਦੇਖਣ ਦੇਈ ਰੱਬਾ ਸਾਨੂੰ ਔਖੀ ਘੜੀ ਨਾ ਕਦੇ ਜ਼ਿੰਦਗੀ 'ਚ ਆਵੇ ਦਾ ਅਰਥ ਇਹ ਨਹੀਂ ਮੇਰਾ ਮਾਲਕ ਆਪਣੇ ਸੇਵਕ ਨੂੰ ਔਖੀ ਘੜੀ ਵੇਖਣ ਨਹੀਂ ਦਿੰਦਾ ਦੇਈ ਔਖੀ ਘੜੀ ਵੇਖਣ ਨਹੀਂ ਦਿੰਦਾ ਔਖੀਆਂ ਘੜੀਆਂ ਆਉਂਦੀਆਂ ਬਹੁਤ ਨੇ ਪਰ ਔਖੀ ਘੜੀ ਰੱਬ ਵੇਖਣ ਹੀ ਨਹੀਂ ਦਿੰਦਾ ਕਿਉਂ ਕਿਉਂਕਿ ਰੱਬ ਦਾ ਪਿਆਰਾ ਤੇ ਰੱਬ ਵਾਲੇ ਪਾਸੇ ਲੱਗਿਆ ਸੁਰਤ ਤੇ ਪਰਮਾਤਮਾ ਵਿੱਚ ਲੱਗੀ ਹੈ ਤੇ ਔਖੀ ਘੜੀ ਕਿੰਨੇ ਵੇਖਣੀ ਸੀ ਮਨ ਤੇ ਪਰਮਾਤਮਾ ਨੂੰ ਵੇਖ ਰਿਹਾ ਔਖੀ ਘੜੀ ਕਿੱਥੇ ਵੇਖਣੀ ਸੀ ਸਮਝੋ ਨਾ ਪਿਆਰਿਓ ਵੀ ਜਦੋਂ ਰੱਬ ਨਾਲ ਚਿੱਤ ਲੱਗਿਆ ਹੋਇਆ ਹੈ ਪਰਮਾਤਮਾ ਨਾਲ ਕਿਸੇ ਬੰਦੇ ਦਾ ਰੱਬ ਨਾਲ ਚਿੱਤ ਲੱਗਿਆ ਹੋਇਆ ਹੈ ਤੇ ਦੁੱਖਾਂ ਵਿੱਚ ਚਿੱਤ ਲੱਗਣਾ ਹੀ ਨਹੀਂ ਤਕਲੀਫਾਂ ਜਿੰਨੀਆਂ ਮਰਜ਼ੀ ਆਈ ਜਾਣ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਚਿੱਤ ਤੇ ਪਰਮਾਤਮਾ ਨਾਲ ਲੱਗਿਆ ਹੋਇਆ ਹੈ ਔਖੀਆਂ ਘੜੀਆਂ ਜਿੰਨੀਆਂ ਮਰਜ਼ੀ ਆਈ ਜਾਣ ਅੰਦਰ ਤੱਕ ਨਹੀਂ ਪਤਾ ਲੱਗਦਾ ਅੰਦਰੋਂ ਇੰਨਾ ਸਟਰੋਂਗ ਹੁੰਦਾ ਹੈ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਵਿਛਾ ਕੇ ਪਏ ਹੈ ਮਾਛੀਵੜ ਦੇ ਜੰਗਲ ਵਿੱਚ ਸਤਿਗੁਰ ਜੀ ਕੰਡਿਆਂ ਦੀ ਸੇਜ ਵਿਛਾ ਕੇ ਪਏ ਹੈ ਜਦੋਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਤੋਂ ਤੁਰੇ ਸੀ ਨਾ ਘੋੜਾ ਏ ਨਾ ਜੋੜਾ ਏ ਨਾ ਬਾਜ ਏ ਨਾ ਸਿਰ ਤੇ ਤਾਜ ਸਤਿਗੁਰੂ ਕੱਲੇ ਮਾਛੀਵੜ ਦੇ ਜੰਗਲ ਵਿੱਚ ਗਏ ਹੈ ਚਮਕੌਰ ਦੀ ਗੜੀ ਤੋਂ ਨਿਕਲੇ ਸੀ ਲੁਕ ਕੇ ਨਹੀਂ ਜਾਣਾ ਲਲਕਾਰ ਕੇ ਜਾਣਾ ਚਮਕੌਰ ਦੀ ਗੜੀ ਚੋਂ ਨਿਕਲੇ ਕਹਿੰਦੇ ਜੋੜਾ ਮਹਾਰਾਜ ਨੇ ਆਪਣਾ ਆਪ ਲਾ ਦਿੱਤਾ ਸੀ ਵੀ ਕਿਤੇ ਸਿੰਘ ਕਿਸੇ ਦੇ ਸਰੀਰ ਨੂੰ ਨਾ ਲੱਗ ਜਾਏ ਬੜੇ ਸ਼ਹੀਦ ਹੋਏ ਸਿੰਘ ਪਏ ਹੈ ਨੰਗੇ ਪੈਰੀ ਗੁਰੂ ਸਾਹਿਬ ਤੁਰੇ ਧਿਆਨ ਨਾਲ ਸਮਝਿਓ ਹੈਰਾਨੀ ਹੁੰਦੀ ਹੈ ਨਾ ਜਦੋਂ ਆਪਾਂ ਆਹ ਲਾਸਟ ਪੰਕਤੀ ਸੁਣਾਂਗੇ ਮਨ ਬਿਲਾਸ ਭਏ ਸਾਹਿਬ ਕੇ ਆਚਰਜ ਦੇਖ ਵਡਾਈ ਹੈਰਾਨੀ ਹੁੰਦੀ ਹੈ ਵੀ ਏਦਾਂ ਵੀ ਹੋ ਸਕਦਾ ਕਦੇ ਔਖੀ ਘੜੀ ਵੇਖਦਾ ਹੀ ਨਹੀਂ ਤਵੀ ਤੇ ਬਹਿ ਕੇ ਵੀ ਔਖੀ ਘੜੀ ਨਹੀਂ ਵੇਖ ਰਿਹਾ ਦੇਗ ਵਿੱਚ ਉਬਾਲੇ ਖਾਂਦਾ ਪਰ ਔਖੀ ਘੜੀ ਵੇਖ ਹੀ ਨਹੀਂ ਰਿਹਾ ਬੰਦ ਬੰਦ ਕਟਾ ਰਿਹਾ ਪਰ ਔਖੀ ਘੜੀ ਵੇਖ ਹੀ ਨਹੀਂ ਰਿਹਾ ਵੀ ਰੱਬਾ ਤੂੰ ਇਹ ਕਿਵੇਂ ਖੇਡ ਵਰਤਾ ਦਿੰਦਾ ਔਖਾ ਔਖ ਬਹੁਤ ਹੈ ਪਰ ਅੰਦਰ ਤੱਕ ਔਖ ਕਿਉਂ ਨਹੀਂ ਪਹੁੰਚਦੀ ਵਿਚਾਲੇ ਕੀ ਖੜ ਜਾਂਦਾ ਆ ਕੇ ਸੁਰਤ ਤੱਕ ਕਿਉਂ ਨਹੀਂ ਪਹੁੰਚਦੀ ਸਰੀਰ ਸੜ ਰਿਹਾ ਹੈ ਅੰਦਰ ਰਸ ਹੈ ਸਰੀਰ ਦੇਗ ਚੁੱਬਲ ਰਿਹਾ ਹੈ ਅੰਦਰ ਰਸ ਹੈ ਜੰਗ ਚੱਲ ਰਹੇ ਨੇ ਅੰਦਰ ਕੋਈ ਫਰਕ ਹੀ ਨਹੀਂ ਪੈਂਦਾ ਕਿਉਂ ਨਹੀਂ ਪੈਂਦਾ ਕਿਉਂਕਿ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਚਿੱਤ ਨੂੰ ਹੀ ਪਤਾ ਲੱਗਣਾ ਤੇ ਚਿੱਤ ਤੇ ਰੱਬ ਨਾਲ ਲੱਗਿਆ ਹੁੰਦਾ ਚਿੱਤ ਤੇ ਪਰਮਾਤਮਾ ਨਾਲ ਲੱਗਿਆ ਹੁੰਦਾ ਅਵਸਥਾ ਦਾ ਪਤਾ ਤੇ ਲੱਗਦਾ ਹੀ ਹੈ ਨਾ ਇੱਥੋਂ ਹੀ ਲੱਗਦਾ ਹੈ ਨਾ ਵੇਖਿਓ ਜੇ ਕੋਈ ਬੰਦਾ ਕਵੇ ਨਾ ਫਲਾਣੇ ਬੰਦੇ ਦੀ ਬੜੀ ਅਵਸਥਾ ਹੈ ਇਦਾਂ ਨਹੀਂ ਪਤਾ ਲੱਗਦਾ ਪਰ ਆਈਡੀਆ ਲੱਗ ਸਕਦਾ ਹੈ ਕਿਸੇ ਬੰਦੇ ਦੇ ਅੰਦਰ ਰੱਬ ਦਾ ਕਿੰਨਾ ਕੁ ਪਿਆਰ ਹੈ ਪਰਮਾਤਮਾ ਦੀ ਉਹਦੇ ਤੇ ਕਿੰਨੀ ਕੁ ਬਖਸ਼ਿਸ਼ ਹੈ ਉਹ ਕਿਹੜੀ ਅਵਸਥਾ ਤੇ ਪਹੁੰਚਿਆ ਹੈ ਆਪਾਂ ਦੱਸ ਨਹੀਂ ਸਕਦੇ ਪਰ ਆਈਡੀਆ ਲੱਗ ਸਕਦਾ ਹੈ ਪਤਾ ਕਿਵੇਂ ਜਿਵੇਂ ਹੁਣ ਗਰਮੀ ਬਹੁਤ ਜ਼ਿਆਦਾ ਹੈ ਤੇ ਜੇ ਹੁਣ ਇੱਕਦਮ ਗਰਮ ਗਰਮ ਹਵਾ ਆ ਰਹੀ ਹੈ ਤੇ ਠੰਡੀ ਆਉਣ ਲੱਗ ਜੇ ਇੱਕਦਮ ਠੰਡੀ ਆਉਣ ਲੱਗ ਜੇ ਸਿੰਘੋ ਆਈਡੀਆ ਲੱਗ ਜਾਂਦਾ ਨਾ ਫਿਰ ਕੀ ਆਈਡੀਆ ਲੱਗਦਾ ਵੀ ਹਵਾ ਠੰਡੀ ਆਉਣ ਲੱਗ ਗਈ ਇਹਦਾ ਮਤਲਬ ਕਿਤੇ ਨਾ ਕਿਤੇ ਮੀਂਹ ਪੈਂਦਾ ਆਈਡੀਆ ਲੱਗਦਾ ਨਾ ਆਈਡੀਆ ਤੇ ਲੱਗਦਾ ਬਸ ਜਿਹੜਾ ਖੋਪੜ ਲੁਹਾ ਰਿਹਾ ਦੁਖੀ ਨਹੀਂ ਹੋ ਰਿਹਾ ਬੰਦ ਬੰਦ ਕਟਾ ਰਿਹਾ ਦੁਖੀ ਨਹੀਂ ਹੋ ਰਿਹਾ ਆਰੇ ਨਾਲ ਤਨ ਚਰਵਾ ਰਿਹਾ ਦੁਖੀ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਹੈ ਵੀ ਅੰਦਰ ਮੀਂਹ ਪੈ ਚੁੱਕਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਈਡੀਆ ਤੇ ਲੱਗਦਾ ਹੈ ਐਡਾ ਸਟਰੋਂਗ ਕਿਵੇਂ ਹੋ ਗਿਆ ਇਹ ਹਰੇਕ ਬੰਦਾ ਕਿਵੇਂ ਹੋ ਨਹੀਂ ਸਕਦਾ ਇਹ ਐਡਾ ਕਿਵੇਂ ਹੋ ਗਿਆ ਜਿਹਦਾ ਪਰਮਾਤਮਾ ਨਾਲ ਚਿੱਤ ਲੱਗਦਾ ਹੈ ਆਈਡੀਆ ਲੱਗ ਜਾਂਦਾ ਹੈ ਵੀ ਇਹ ਤੇ ਕਿਤੇ ਹੋਰ ਹੈ ਇਹਦੀ ਸੁਰਤ ਕਿਤੇ ਹੋਰ ਹੈ ਤਨ ਕੱਟੀ ਜਾਂਦੇ ਨੇ ਪਰ ਇਹ ਤੇ ਕਿਤੇ ਹੋਰ ਪਹੁੰਚਿਆ ਹੋਇਆ ਸੁਰਤ ਜੁੜੀ ਹੋਈ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਰੱਬ ਜੀ ਨਾਲ ਮਾਲਕ ਜੀ ਨਾਲ ਜਦੋਂ ਚਿੱਤ ਲੱਗ ਜਾਏ ਫਿਰ ਦੁੱਖਾਂ ਦਾ ਪਤਾ ਨਹੀਂ ਲੱਗਦਾ ਚਿੱਤ ਤੇ ਉਹਦੇ ਨਾਲ ਜੁੜਿਆ ਹੈ ਫਿਰ ਉਹ ਆਪਣੇ ਪਿਆਰਿਆਂ ਨੂੰ ਔਖੀ ਘੜੀ ਨਾ ਦੇਖਣ ਦੇਈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਜਾਣਦਾ ਹੀ ਨਹੀਂ ਬੰਦਾ ਦੁੱਖਾਂ ਨੂੰ ਹੈ ਸਮਝਦਾ ਹੀ ਨਹੀਂ ਕੁਛ ਇਹ ਨਹੀਂ ਵੀ ਦੁੱਖ ਆਉਂਦੇ ਨਹੀਂ ਸਾਰੇ ਦੁੱਖ ਇੱਦਾਂ ਹੀ ਆਉਣਗੇ ਪਰ ਤੈਨੂੰ ਹੀ ਇੰਨਾ ਤਕੜਾ ਕਰ ਦੇਣਗੇ ਵੀ ਦੁੱਖਾਂ ਦਾ ਮੁਕਾਬਲਾ ਕਰ ਸਕੇ ਲਓ ਜੀ ਨੰਗੇ ਪੈਰੀ ਧੰਨ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਚੋਂ ਨਿਕਲੇ ਪੜਦੇ ਆ ਨਾ ਬੱਦਲਾਂ ਚ ਬਿਜਲੀ ਚਮਕੇ ਸੀਗੀ ਮਾਰ ਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਹੀ ਤਾਰ ਦੀ ਦਇਆ ਸਿੰਘ ਵੱਲ ਨਿਗਾ ਪਈ ਜਾਂ ਦਾਤਾਰ ਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ ਤੇ ਗੁਰੂ ਗੋਬਿੰਦ ਸਿੰਘ ਕੋਲੋਂ ਇਦਾਂ ਲੰਘ ਚੱਲੇ ਆ ਜਿਵੇਂ ਜਾਣਦੇ ਹੀ ਨਹੀਂ ਇਦਾਂ ਲੰਘ ਚੱਲੇ ਆ ਤੇ ਦਇਆ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਸੁੱਕਾ ਹੱਥ ਫੇਰ ਜੋ ਤਿਆਗ ਦੀ ਮਹਿੰਦੀ ਲੈ ਚੱਲੀ ਸੀ ਤੁਹਾਡਾ ਪੁੱਤ ਹੈ ਐਦਾਂ ਲੰਘ ਚੱਲਿਓ ਜਿਵੇਂ ਜਾਣਦੇ ਹੀ ਨਹੀਂ ਕਲਗੀਆਂ ਵਾਲੇ ਕਹਿੰਦੇ ਨੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਕਰਾਂ ਕੀ ਪੰਜ ਕਹਿੰਦੇ ਨੇ ਮੈਨੂੰ ਹੁਕਮ ਕਹਿੰਦੇ ਜਾ ਛੱਡ ਕੇ ਚੱਲਿਆ ਜਾ ਚਮਕੌਰ ਦੀ ਗੜੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਸਾਡੇ ਵਰਗੇ ਤੁਸੀਂ ਲੱਖਾਂ ਪੈਦਾ ਕਰ ਦਿਓਗੇ ਅਸੀਂ ਲੱਖਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਦੇ ਅਸੀਂ ਲੱਖਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਪੈਦਾ ਕਰ ਸਕਦੇ ਬਣ ਨਹੀਂ ਸਕਦਾ ਕੋਈ ਸਾਡੇ ਸਤਿਗੁਰੂ ਵਰਗਾ ਚਲੇ ਜਾਓ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲਟਾ ਕੇ ਆ ਗਿਆ ਹਾਂ ਉਹ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਜੇ ਹੱਥ ਫੇਰਾਂਗਾ ਤੇ ਸਾਰਿਆਂ ਤੇ ਨਹੀਂ ਤੇ ਕਿਸੇ ਤੇ ਵੀ ਆ ਕਿੰਨੇ ਪਏ ਆ ਸਤਿਗੁਰੂ ਕਹਿੰਦੇ ਆ ਕਿੰਨੇ ਪਏ ਆ ਵੇਖ ਤੇ ਦਇਆ ਸਿੰਘ ਨੇ ਕਿਹਾ ਮਹਾਰਾਜ ਫਿਰ ਮੇਰੇ ਤੇ ਕਿਰਪਾ ਕਰ ਦਿਓ ਸੱਚੇ ਪਾਤਸ਼ਾਹ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਤੇ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਜਾਂਦਾ ਮਹਾਰਾਜ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕਫਨੋਂ ਬਗੈਰ ਦੱਸ ਕਿਹਦੇ ਪੁੱਤ ਗਏ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਤੇ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਜਲ ਅੱਗੋਂ ਸਨ ਬੋਲੇ ਦਸ਼ਮੇਸ਼ ਲਲਕਾਰ ਕੇ ਓਏ ਲੈਣਾ ਕੀ ਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਓਏ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਦਇਆ ਸਿੰਘਾਂ ਮੋਹ ਵਾਲੇ ਤਿਨਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਓਏ ਕੌਮ ਦੇ ਸ਼ਹੀਦ ਨਹੀਂ ਓ ਕੱਫਣਾਂ ਨੂੰ ਲੋੜ ਦੇ ਤੂੰ ਇਹਦਾ ਹੀ ਨਿਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ ਦਇਆ ਸਿੰਘਾਂ ਮੋਹ ਦੀਆਂ ਕਿਉਂ ਦਈ ਜਾਂਦੇ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਇੰਨਾ ਕਹਿ ਕੇ ਕਲਗੀਆਂ ਵਾਲੇ ਉਹਦੇ ਆਪਣੇ ਬੱਚਿਆਂ ਉੱਤੇ ਕੱਫਣ ਨਹੀਂ ਪਾਇਆ ਦੱਸੋ ਪਿਆਰਿਓ ਗੁਰੂ ਗੋਬਿੰਦ ਸਿੰਘ ਦਾ ਸਾਹਿਬਜ਼ਾਦਿਆਂ ਦੇ ਕੋਲੋਂ ਲੰਘ ਜਾਣਾ ਸ਼ਹੀਦ ਹੋਣ ਨਾਲੋਂ ਘੱਟ ਹੈ ਬੋਲੋ ਪਿਆਰਿਓ ਇਹ ਨੁਕਤਾ ਨਾ ਕਦੇ ਅਸੀਂ ਰਾਤ ਗੱਲ ਕਰਦੇ ਸੀ ਪਰ ਲੰਮਾ ਬੜਾ ਹੈ ਫਿਰ ਕਹਿਣਗੇ ਵਿਵਾਦ ਛਿੜ ਜਾਂਦਾ ਹੈ ਸ਼ਹੀਦੀ ਨੂੰ ਅਸੀਂ ਸਿਰਫ ਮਰਨ ਦੇ ਨਾਲ ਹੀ ਜੋੜ ਲਿਆ ਵੀ ਮਰ ਗਿਆ ਤੇ ਸ਼ਹੀਦ ਹੋ ਗਿਆ ਮਰਿਆ ਤੇ ਸ਼ਹੀਦ ਹੋਇਆ ਪਰ ਜਿਹੜਾ ਬੰਦਾ ਸੱਚ ਦੇ ਰਾਹ ਤੇ ਤੁਰਦਾ ਹੈ ਨਾ ਭਾਈ ਮਰ ਕੇ ਤੇ ਇੱਕ ਵਾਰੀ ਜਾਨ ਛੁੱਟ ਜਾਂਦੀ ਹੈ ਉਹਨੂੰ ਤੇ ਸਾਰੀ ਜ਼ਿੰਦਗੀ ਅੰਦਰ ਜੂਝਣਾ ਪੈਂਦਾ ਹੈ ਦੱਸੋ ਦੱਸੋ ਪਿਆਰਿਓ ਸਿੱਖ ਸਰੀਰ ਹੈ ਕਿ ਸੁਰਤ ਹੈ ਬੋਲੋ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੱਜ ਕੇ ਦੱਸੋ ਵੀ ਸਿੱਖ ਸਰੀਰ ਹੈ ਕਿ ਸੁਰਤ ਹੈ ਤੇ ਜੂਝਣਾ ਕਿਹਦਾ ਮੰਨੋਗੇ ਸੁਰਤ ਦਾ ਸੁਰਤ ਜੂਝਦੀ ਹੈ ਸੁਰਤ ਦੇ ਜੂਝਦਿਆਂ ਹੋ ਸਕਦਾ ਹੈ ਇੱਕ ਨਾ ਇੱਕ ਦਿਨ ਤਨ ਨੂੰ ਮਰਨਾ ਪੈ ਜਾਏ ਪਰ ਜਿਹੜੇ ਬੰਦੇ ਦੀ ਸੁਰਤ ਸਾਰੀ ਜ਼ਿੰਦਗੀ ਜੂਝਦੀ ਰਹੀ ਉਹ ਜੁਝਾਰੂ ਹੈ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਪਖੰਡ ਦੇ ਨਾਲ ਜੂਝਿਆ ਥੋੜਾ ਨਹੀਂ ਜੂਝਣਾ ਪੈਣਾ ਸੱਚ ਦੇ ਰਾਹ ਤੇ ਤੁਰ ਕੇ ਵੇਖੋ ਸਾਰੀ ਦੁਨੀਆ ਇੱਕ ਪਾਸੇ ਤੂੰ ਕੱਲਾ ਇੱਕ ਪਾਸੇ ਜੂਝਣਾ ਪੈਣਾ ਇਹਨੂੰ ਕਿਹਾ ਸੀ ਗੁਰੂ ਸਾਹਿਬ ਨੇ ਜੋ ਤੋਂ ਪ੍ਰੇਮ ਬੋਲੋ ਜੋ ਤੋਂ ਪ੍ਰੇਮ ਖੇਲਣ
ਜੋ ਤੋਂ ਪ੍ਰੇਮ ਖੇਲਣ ਸਿਰ ਧਰ ਤਲੀ ਗਲੀ ਮੇਰੀਆ ਇਹ ਤੁਮਾਰ ਗੁਪੈਰ ਤਰੀ ਸਿਰ ਦੀਜੇ ਕਾਣ ਨਾ ਕੀਜੇ
ਸਿੰਘੋ ਇਸ ਰਾਹ ਤੇ ਤੁਰਨਾ ਸ਼ਹੀਦ ਹੋਣਾ ਹੈ ਮੈਨੂੰ ਦੱਸੋ ਪਿਆਰਿਓ ਗੁਰੂ ਨਾਨਕ ਸਾਹਿਬ ਸ਼ਹੀਦ ਹੋਏ ਨਹੀਂ ਹੋਏ ਗੁਰੂ ਅੰਗਦ ਸਾਹਿਬ ਨਹੀਂ ਹੋਏ ਗੁਰੂ ਅਮਰਦਾਸ ਜੀ ਨਹੀਂ ਹੋਏ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਹੋਏ ਹੈ ਪਰ ਕੀ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਦੇਵ ਜੀ ਤੋਂ ਘੱਟ ਨੇ ਕਿਉਂਕਿ ਉਹ ਵੀ ਸਾਰੀ ਜ਼ਿੰਦਗੀ ਜੂਝਦੇ ਰਹੇ ਐ ਸੱਚ ਲਈ ਕੁਰਬਾਨ ਹੋਏ ਐ ਉਹ ਜੂਝਣਾ ਕਿਉਂ ਨਹੀਂ ਵੇਖਿਆ ਜਿਹੜਾ ਅੰਦਰ ਜੂਝਣਾ ਪੈਂਦਾ ਹੈ ਆਪਾਂ ਸਾਰੇ ਸ਼ਹੀਦ ਹੋਵਾਂਗੇ ਕਿੰਨਿਆਂ ਕੁ ਨੂੰ ਵੱਢਿਆ ਜਾਏਗਾ ਜੰਗਾਂ ਦੇ ਵਿੱਚ ਕਿੰਨਿਆਂ ਕੁ ਨੂੰ ਵੱਢਿਆ ਜਾਏਗਾ ਕੀ ਸਾਰੇ ਸ਼ਹੀਦ ਹੁੰਦੇ ਐ ਪਰ ਜੂਝਦੇ ਐ ਸਾਰੇ ਸੱਚ ਤੇ ਤੁਰਨ ਵਾਲੇ ਹਰ ਬੰਦਾ ਜੂਝਦਾ ਹੈ ਭਾਈ ਸੁਰਤ ਦੀ ਖੇਡ ਹੈ ਸਿੱਖੀ ਸੁਰਤ ਨੂੰ ਕਹਿੰਦੇ ਐ ਸਿੱਖ ਸੁਰਤ ਹੈ ਜੂਝਾਂਗੇ ਅੰਦਰ ਜੂਝਣਾ ਪੈਣਾ ਹੈ ਗੁਰੂ ਨਾਨਕ ਦਾ ਜੂਝਣਾ ਕਿਉਂ ਭੁੱਲ ਗਏ ਸਾਹਿਬਜ਼ਾਦੇ ਨਹੀਂ ਸਾਹਿਬਜ਼ਾਦੇ ਤੇ ਪਏ ਸੀ ਉਹ ਤੇ ਜੂਝੇ ਪਰ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਬੱਚਿਆਂ ਦੀਆਂ ਲਾਸ਼ਾਂ ਕੋਲੋਂ ਲੰਘਣਾ ਪਿਆ ਹੋਣਾ ਹੈ ਕਿੰਨਾ ਜੂਝਣਾ ਪਿਆ ਹੋਣਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕੀ ਉਹ ਜੂਝਣਾ ਭੁੱਲ ਗਏ ਕਿਤੇ ਇਹ ਜੂਝਣਾ ਥੋੜਾ ਹੁੰਦਾ ਹੈ ਜੰਗ ਵਿੱਚ ਹੀ ਨਹੀਂ ਜੂਝਿਆ ਜਾਂਦਾ ਕਈ ਬੰਦੇ ਸਾਰੀ ਜ਼ਿੰਦਗੀ ਅੰਦਰ ਜੂਝਦੇ ਹੀ ਰਹਿੰਦੇ ਆ ਅੰਦਰ ਜੂਝਣਾ ਪੈਂਦਾ ਪੀੜ ਦਿੰਦੇ ਆ ਜੀ ਲੋਕ ਅੰਦਰੋਂ ਪਰ ਫਿਰ ਵੀ ਡਟੇ ਰਹਿਣਾ ਖੜੇ ਰਹਿਣਾ ਫਿਰ ਵੀ ਕਾਇਮ ਰਹਿਣਾ ਅੰਦਰ ਕਾਇਮ ਰੱਖਣਾ ਆਪਣੇ ਆਪ ਨੂੰ ਛੋਟੀ ਗੱਲ ਹੈ ਕਿਤੇ ਸਾਹਿਬਜ਼ਾਦੇ ਮਹਾਨ ਨੇ ਪਰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਕੋਲੋਂ ਲੰਘ ਜਾਣਾ ਇਹ ਉਦੋਂ ਵੀ ਵੱਡੀ ਮਹਾਨਤਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ
ਮਾਫ ਕਰਨਾ ਪਿਆਰਿਓ ਸ਼ਹੀਦੀ ਨੂੰ ਸਮਝੋ ਜ਼ਰੂਰ ਕੁਰਬਾਨ ਹੋਣਾ ਸੱਚ ਤੋਂ ਅੰਦਰੋਂ ਵਾਅਦਾ ਕਰ ਲਓ ਅੱਜ ਤੋਂ ਬਾਅਦ ਵੀ ਸੱਚ ਲਈ ਕੁਰਬਾਨ ਆ ਤੇ ਵੇਖਿਓ ਫਿਰ ਸਾਰੀ ਜ਼ਿੰਦਗੀ ਜੂਝਣਾ ਪੈਣਾ ਹਾਂ ਫੈਸਲਾ ਕਰ ਲਓ ਹੋ ਸਕਦਾ ਮੌਤ ਆ ਜੇ ਰਾਹ ਵਿੱਚ ਸਰੀਰ ਵੀ ਲੇਖੇ ਲਾਉਣਾ ਪੈ ਜੇ ਹੋ ਸਕਦਾ ਨਾਮ ਹੀ ਲੈਣਾ ਪਵੇ ਪਰ ਜਿੱਦਣ ਤੋਂ ਤੂੰ ਫੈਸਲਾ ਕਰ ਲਿਆ ਵੀ ਮੈਂ ਖੜ ਗਿਆ ਉਦਣ ਤੋਂ ਤੂੰ ਸ਼ਹੀਦਾਂ ਦੀ ਲਾਈਨ 'ਚ ਆ ਗਿਆ ਮਹਾਰਾਜ ਨੇ ਕਿਹਾ ਇਸ ਰਾਹ ਤੇ ਤੁਰਨਾ ਤੇ ਸਿਰ ਤਲੀ ਤੇ ਧਰਨਾ ਸਿਰਫ ਮਰਨਾ ਹੀ ਨਹੀਂ ਅੰਦਰੋਂ ਜੂਝਦਾ ਰਹੀ ਤੇਰੀ ਸੁਰਤ ਨੂੰ ਜੂਝਣਾ ਪੈਣਾ ਮੈਂ ਫਿਰ ਬੇਨਤੀ ਕਰਦਾ ਸੁਰਤ ਸਿੱਖ ਹੈ ਕਿ ਸਰੀਰ ਸੁਰਤ ਖੜਨਾ ਕਿਹਨੂੰ ਪੈਣਾ ਭਲਾ ਫਿਰ ਇੱਕ ਤੇ ਹੁਣ ਨਾ ਜੀ, ਇੱਕ ਤੇ ਹੁਣ ਆਪਾਂ ਸਰੀਰ ਕਰਕੇ ਖੜਦੇ ਵੀ ਖੜ ਗਿਆ ਮੈਂ ਲੈ ਕਰ ਲੈ ਕੀ ਕਰਦਾ, ਇੱਕ ਸੁਰਤ ਕਰਕੇ ਖੜਾ ਹੀ ਰਹਿਣਾ ਪੈਂਦਾ, ਖੜਨਾ ਪੈਂਦਾ, ਬਸ ਖੜਿਆ ਰਹਿ ਸਾਰੀ ਜ਼ਿੰਦਗੀ ਖੜਿਆ ਰਹੀ, ਉਹ ਖੜਨਾ ਜਿਹੜਾ ਨਾ ਇਹ ਇਹ ਹੈ, ਖੜ ਗਿਆ ਤੁਰ ਪਿਆ ਤੁਰਨਾ ਪੈਣਾ। ਆਓ ਹੁਣ ਗੱਲ ਕੀ ਚੱਲਦੀ ਸੀ, ਲਓ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲੋਂ ਦੀ ਲੰਘ ਗਏ, ਉੱਥੋਂ ਫਿਰ ਸੱਚੇ ਪਾਤਸ਼ਾਹ ਜੀ ਮਾਛੀਵਾੜ ਦੇ ਜੰਗਲ ਵਿੱਚ ਜਾਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਇੱਕ ਪਿੰਡ ਵਿੱਚ ਗਏ ਹੈ ਜਿਸ ਪਿੰਡ ਦਾ ਨਾਂ ਹੈ ਬਹਿਲੋਲਪੁਰ। ਬਹਿਲੋਲਪੁਰ ਇੱਕ ਪਿੰਡ ਦਾ ਨਾਂ ਹੈ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਉੱਥੇ ਗਏ ਹੈ। ਨਾ ਜੋੜਾ ਏ ਨਾ ਘੋੜਾ ਏ ਨਾ ਬਾਜ ਏ ਨਾ ਸਿਰ ਤੇ, ਚਰਨੀ ਦਿਸੇ ਨਾ ਮਖਮਲੀ ਜੋੜਾ। ਪੜੋ ਨਾਲ ਨਾਲ ਇਤਿਹਾਸ ਨੂੰ ਸਾਹਮਣੇ ਰੱਖਿਓ। ਜਮਾਲੀ ਰੋਲੀ ਹੋ ਗਿਆ ਪੈਰੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ
ਪੈਰੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ ਪੈਰੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ ਪੈਰੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ ਪੈਰੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ ਪੈਰੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ ਚਰਨੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ
ਪੈਰੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ ਚਰਨੀ ਦਿਸੇ ਨਾ ਮਖਮਲੀ ਜੋੜਾ,
ਜਮਾਲੀ ਰੋਲੀ ਹੋ ਗਿਆ
ਚਰਨੀ ਦਿਸੇ ਨਾ ਮਖਮਲੀ।
ਪੜੋ ਬਈ ਪੜੋ ਬਈ,
ਜਮਾਲੀ ਰੋਲੀ ਹੋ ਮੇਰੇ ਪਿਆਰੇ, ਜਮਾਲੀ ਰੋਲੀ ਹੋ ਮੇਰੇ ਪਿਆਰੇ, ਜਮਾਲੀ ਰੋਲੀ ਹੋ ਗਿਆ
ਜਮਾਲੀ ਰੋਲੀ ਹੋ ਗਿਆ ਮੇਰੇ ਪਿਆਰੇ, ਜਮਾਲੀ ਰੋਲੀ ਹੋ ਗਿਆ
ਮੇਰੇ ਪਿਆਰੇ, ਜਮਾਲੀ ਰੋਲੀ ਹੋ ਗਿਆ
ਮੇਰੇ ਪਿਆਰੇ, ਜਮਾਲੀ ਰੋਲੀ ਹੋ ਗਿਆ
ਜਮਾਲੀ ਰੋਲੀ ਹੋ ਗਿਆ, ਜਮਾਲੀ ਰੋਲੀ ਹੋ ਗਿਆ
ਬਾਬਾ ਬਾਬਾ, ਜਮਾਲੀ ਰੋਲੀ ਹੋ ਗਿਆ ਬਾਬਾ ਬਾਬਾ, ਜਮਾਲੀ ਰੋਲੀ ਹੋ ਗਿਆ
ਜਮਾਲੀ ਰੋਲੀ ਹੋ ਗਿਆ
ਬਾਬਾ ਬਾਬਾ, ਜਮਾਲੀ ਰੋਲੀ ਹੋ ਗਿਆ
ਦਿਸੇ ਨਾ ਮਖਮਲੀ ਜੋੜਾ, ਮਖਮਲੀ ਜੋੜਾ ਜਮਾਲੀ ਰੋਲੀ ਹੋ ਗਿਆ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ
ਦਿਸੇ ਨਾ ਮਖਮਲੀ ਜੋੜਾ,
ਜਮਾਲੀ ਰੋਲੀ ਹੋ ਗਿਆ ਚਰਨੀ ਦਿਸੇ ਨਾ ਮਖਮਲੀ ਜੋੜਾ,
ਜਮਾਲੀ ਰੋਲੀ ਹੋ ਜੋੜਾ,
ਜਮਾਲੀ ਰੋਲੀ ਹੋ ਗਿਆ
ਚਰਨੀ ਦਿਸੇ ਨਾ ਮਖਮਲੀ ਜੋੜਾ,
ਜਮਾਲੀ ਰੋਲੀ ਹੋ ਗਿਆ।
ਲਓ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਨੇ। ਹੁਣ ਗੱਲ ਇਹ ਸਮਝਣੀ ਆ ਆਪਾਂ ਵੀ ਹੈਰਾਨ ਹੋਈ ਜਾਂਦੇ ਆ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਹੈਰਾਨੀ ਇਸ ਗੱਲ ਦੀ ਹੈ ਵੀ ਇੰਨੇ ਦੁੱਖ ਨੇ ਅੰਦਰ ਕਿਉਂ ਨਹੀਂ ਪਹੁੰਚਦਾ, ਦੁੱਖ ਅੰਦਰੋਂ ਖਿੜੇ ਹੋਏ ਇਹਦਾ ਕਾਰਨ ਕੀ ਹੈ? ਪ੍ਰਭ ਸਿਉ ਲਾਗ ਰਹਿਓ ਮੇਰਾ
ਚੀਤ
ਚਿੱਤ ਉਧਰ ਲੱਗਿਆ। ਉਹ ਮੇਰਾ ਮਿੱਤਰ ਹੈ, ਦੁੱਖ ਫਿਰ ਕਿਵੇਂ ਆ ਜਾਣਗੇ? ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ
ਮੀਤ
ਮੀਤ, ਤੇ ਦੁੱਖ ਕਿਵੇਂ ਨੇੜੇ ਆ ਜਾਣਗੇ? ਲਓ ਜੀ, ਗੁਰੂ ਸਾਹਿਬ ਗਏ ਬਹਿਲੌਲਪੁਰ ਪਿੰਡ 'ਚ, ਠੰਡ ਬੜੀ ਜ਼ਿਆਦਾ ਹੈ। ਉਸ ਵੇਲੇ ਸਰਦੀ ਦਾ ਮੌਸਮ ਹੋਣ ਕਰਕੇ ਧੁੰਦ ਪੈਂਦੀ ਹੈ, ਥੱਕਾ ਚੱਲਦਾ ਹੈ, ਆਪਣਾ ਹੀ ਹੱਥ ਇਦਾਂ ਪਸਾਰਿਆ ਨਜ਼ਰ ਨਹੀਂ ਆਉਂਦਾ, ਆਪਣਾ ਹੀ ਹੱਥ ਇਦਾਂ ਪਸਾਰਿਆ ਨਜ਼ਰ ਨਹੀਂ, ਇੰਨੀ ਧੁੰਦ ਪਈ ਹੈ। ਲਾਲਟੈਨ ਲੈ ਕੇ ਨਾ ਜੀ ਇੱਕ ਬ੍ਰਾਹਮਣ ਸਵੇਰੇ ਸਵੇਰੇ ਇਸ਼ਨਾਨ ਕਰਨ ਆਇਆ। ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਸੰਗਤ ਨੂੰ ਬੇਨਤੀ ਹੈ ਵੀ ਆਪੋ ਆਪਣੀ ਜਗ੍ਹਾ ਤੇ ਸਾਰਿਆਂ ਨੇ ਸਜੇ ਰਹਿਣਾ, ਉੱਠਣਾ ਕਿਸੇ ਨੇ ਨਹੀਂ। ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਰਾਹ ਦੇ ਵਿੱਚ ਹੀ ਬਹਿ ਜਾਣਗੇ। ਆਪਾਂ ਕੋਸ਼ਿਸ਼ ਇਹ ਕਰੀਏ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੰਨਿਆਂ ਦੁੱਖਾਂ ਨੂੰ ਕਿਵੇਂ ਝੱਲ ਗਏ, ਤੇ ਅਸੀਂ ਨਿੱਕੇ ਨਿੱਕੇ ਦੁੱਖਾਂ ਵਿੱਚ ਵੀ ਘਬਰਾ ਜਾਂਦੇ ਹਾਂ। ਪ੍ਰੋਬਲਮ ਕਿੱਥੇ ਹੈ, ਘਾਟ ਕਿੱਥੇ ਹੈ, ਗੁਰੂ ਦੇ ਵਿੱਚ ਮਿਲੇ ਕਿਉਂ ਨਹੀਂ, ਇੱਕਮਿਕਤਾ ਕਿਉਂ ਨਹੀਂ ਹੋਈ, ਗੁਰੂ ਸਾਹਿਬ ਦੇ ਬਚਨ ਸਾਡੀ ਸੁਰਤ ਵਿੱਚ ਵਸੇ ਕਿਉਂ ਨਹੀਂ? ਇਹਨਾਂ ਨੁਕਤਿਆਂ ਨੂੰ ਸਮਝੀਏ। ਆਓ ਪਹਿਲਾਂ ਪੰਜ ਪਿਆਰੇ ਸਟੇਜ ਤੇ ਆਉਣਗੇ, ਸੰਗਤ ਨੇ ਉੱਠਣਾ ਨਹੀਂ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ। ਪਰਲੇ ਪਾਸੇ ਨਾ ਜਗ੍ਹਾ ਹੈ, ਅੱਛਾ ਜਿਹੜੇ ਗੁਰੂ ਵਾਲੇ ਬਣ ਕੇ ਆ ਰਹੇ ਹੈ, ਅੰਮ੍ਰਿਤ ਛੱਕ ਕੇ ਆਉਣ ਵਾਲੀਆਂ ਸੰਗਤਾਂ ਨੂੰ ਤੇ ਪੰਜ ਪਿਆਰਿਆਂ ਨੂੰ, ਜੀ ਆਇਆਂ ਨੂੰ ਕਹੀਏ, ਬਾਕੀ ਉੱਠਿਓ ਨਾ ਭਾਈ, ਆਪੋ ਆਪਣੀ ਜਗ੍ਹਾ ਤੇ ਥੋੜਾ ਥੋੜਾ ਥਾਂ ਛੱਡ ਦਿਓ, ਪੰਜ ਪਿਆਰਿਆਂ ਨੂੰ ਲੰਘਣ ਲਈ ਥੋੜੀ ਥੋੜੀ ਜਗ੍ਹਾ ਛੱਡ ਦਿਓ, ਬਾਕੀ ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ। ਰੰਗ ਚੜ ਜੈ ਨਾਮ ਵਾਲਾ ਕੂੜਾ ਜੀ ਕਿਰਪਾ ਹੋ ਜੇ ਸਾਰਿਆਂ ਤੇ, ਰੰਗ ਚੜ ਜੇ ਨਾਮ ਵਾਲਾ ਕੂੜਾ ਕਿਰਪਾ ਹੋ ਜੇ ਸਾਰਿਆਂ ਤੇ,
ਰੰਗ ਚੜ ਜੇ ਨਾਮ ਵਾਲਾ ਕੂੜਾ ਕਿਰਪਾ ਹੋ ਜੇ ਸਾਰਿਆਂ ਤੇ, ਜੀ ਰੰਗ ਚੜ ਜੇ ਨਾਮ ਵਾਲਾ ਕੂੜਾ ਕਿਰਪਾ ਹੋ ਜੇ ਸਾਰਿਆਂ ਤੇ, ਰੰਗ ਚੜ ਜੇ ਨਾਮ ਵਾਲਾ ਕੂੜਾ ਕਿਰਪਾ ਹੋ ਜੇ, ਜੀ ਰੰਗ ਚੜ ਜੇ ਨਾਮ ਵਾਲਾ ਕਿਰਪਾ ਹੋ ਜੇ ਸਾਰਿਆਂ ਤੇ, ਕਿਰਪਾ ਹੋ ਜੇ, 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 ਹੋ ਜੇ ਕਿਰਪਾ ਹੋ ਜੇ, 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 ਕਿਰਪਾ ਹੋ ਜੀ ਆਇਆ ਨੂੰ, ਜੀ ਆਇਆ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ, ਜੀ ਆਇਆ, ਜੀ ਆਇਆ, ਰਾਹ ਵਿੱਚ ਹੀ ਬਹਿ ਜਾਓ ਸਾਰੇ, ਉਹ ਜੀ ਆਇਆ, ਜੀ ਆਇਆ, ਉਹ ਜੀ ਆਇਆ, ਜੀ ਆਇਆ, ਜੀ ਆਇਆ ਤੂੰ, ਜੀ ਆਇਆ ਤੂੰ, ਉਹ ਜੀ ਆਇਆ ਤੂੰ, 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 ਜੀ ਆਇਆ ਤੂੰ,
ਰਾਹ ਵਿੱਚ ਹੀ ਕਿਰਪਾ ਕਰਕੇ ਬੈਠੋ, ਜਿੱਥੇ ਜਿੱਥੇ ਖੜੇ ਹੋ ਸਜੋ, ਗੁਰੂ ਸਾਹਿਬ ਦੀ ਮਿਹਰ ਨਾਲ 116 ਪੁਰਾਣੀ ਗੁਰੂ ਵਾਲੇ ਬਣੇ ਸਿੰਘ ਸਜੇ, ਸਤਿਗੁਰ ਨੇ ਕਿਰਪਾ ਕੀਤੀ।
ਬੋਲੇ
ਜਿਨ੍ਹਾਂ ਨੂੰ ਸਮਾਗਮ ਦਾ ਅੰਮ੍ਰਿਤ ਸੰਚਾਰ ਦਾ ਚਾਅ ਸੰਗਿਓ ਨਾ ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਨਾਲ ਸਾਥ ਦਿਓ ਸੰਗਿਓ ਨਾ ਭਾਈ ਪਹਿਲਾਂ ਹੀ ਬੇਨਤੀ ਕਰਾਂ ਸਾਰੇ ਸਾਥ ਦਿਓ ਇੱਕ ਮਿੰਟ ਲਈ ਸਿੱਧੀਆਂ ਰੱਖ ਲਓ ਇੱਕ ਮਿੰਟ ਲਈ ਬੋਲੇ ਸੋ ਨਿਹਾਲ ਰਾਜ ਕਰੇਗਾ ਪੰਥ ਕੀ
ਗੀਤ
ਪੰਥ ਕੀ
ਗੀਤ
ਪੰਥ ਕੀ
ਗੀਤ
ਆਗਿਆ ਭਈ ਤਬੈ ਚਲਾਇਓ
ਪੰਥ
ਸਭ ਸਿੱਖਣ ਕੋ
ਹੁਕਮ ਹੈ
ਗੁਰੂ ਮਾਨਿਓ ਕੀ ਗੁਰੂ ਮਾਨਿਓ ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਬੋਲੇ
ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਖੜੇ ਨੇ ਜਿਹੜੇ ਰਾਹ ਚ ਖੜੇ ਹੋ ਬਹਿ ਜਾਓ ਕਿਰਪਾ ਕਰ ਬੈਠੋ ਬੈਠੋ ਜੀ ਬਹੁਤ 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 ਵਧਾਈਆਂ ਜਿਹੜੇ ਗੁਰੂ ਵਾਲੇ ਬਣੇ ਅੰਮ੍ਰਿਤਧਾਰੀ ਹੋ ਗਏ ਸਿੰਘ ਸਜੇ ਇੱਥੇ ਬੜੇ ਬੜੇ ਕਹਿੰਦੇ ਕਹਾਉਂਦੇ ਸੁਣੋ ਪਿਆਰਿਓ ਕਹਿੰਦੇ ਕਹਾਉਂਦੇ ਵੱਡੇ ਵੱਡੇ ਏਦਾਂ ਦੇ ਸਾਧੂ ਹੋਏ ਗੱਲ ਸੁਣੋ ਪਿਆਰਿਓ ਗੱਲ ਸੁਣੋ ਹੁਣ ਬਸ ਬਥੇਰੇ ਲੱਗੇ ਜੀ ਜਕਾਰੇ ਆਪਾਂ ਲਾ ਲਏ ਹੁਣ ਹੋ ਗਈ ਖੁਸ਼ੀ ਬਥੇਰੀ ਹੁਣ ਸੁਣੋ ਰਾਹ ਵਿੱਚ ਬੈਠੋ ਜਿਹੜੇ ਖੜੇ ਹੋ ਸਿੰਘੋ ਰਾਹ 'ਚ ਬਹਿ ਜਾਓ ਚੌਂਕੜੇ ਮਾਰ ਲਓ ਬਸ ਥੋੜ੍ਹਾ ਚਿਰ ਸੁਣਿਓ ਬੜੇ ਬੜੇ ਕਹਿੰਦੇ ਕਹਾਉਂਦੇ ਸਾਧ ਹੋਏ ਜੀ ਵੱਡੇ ਵੱਡੇ ਡੇਰੇ ਵੀ ਬਣਾਏ ਪਰ ਦੁਨੀਆਂ ਨੂੰ ਠੱਗਿਆ ਵੀ ਬੜਾ ਬੜੇ ਬੜੇ ਠੱਗ ਬੜੇ ਬੜੇ ਅੱਜ ਤੁਸੀਂ ਵੇਖੋ ਨਾ ਜੀ ਗੱਲ ਜਿਹੜੀ ਕਰਨੀ ਚਾਹੁੰਦਾ ਮੈਂ ਬਾਅਦ 'ਚ ਕਰਦਾ ਪਹਿਲਾਂ ਇੱਦਾਂ ਦੱਸੋ ਦੱਸਿਓ ਜੀ ਭਲਾ ਸਿੰਘੋ ਵੀ ਸਾਨੂੰ ਤੁਸੀਂ ਪੰਜ ਸੱਤ ਬੰਦਿਆਂ ਨੂੰ ਆਪਣੇ ਘਰ ਬੁਲਾਓ ਘਰ ਬੁਲਾ ਕੇ ਸਾਨੂੰ ਸਾਰਿਆਂ ਨੂੰ ਰੱਜਵਾਂ ਪ੍ਰਸ਼ਾਦਾ ਛਕਾਓ ਵਧੀਆ ਸਬਜ਼ੀਆਂ ਰੋਟੀ ਪਾਣੀ ਛਕਾ ਕੇ ਅਸੀਂ ਜਾਣ ਲੱਗੇ ਤੁਸੀਂ ਰੋਟੀ ਨਹੀਂ ਖਾਣੀ ਪਰਿਵਾਰ ਵਾਲਿਆਂ ਨੇ ਤੁਸੀਂ ਰੋਟੀ ਨਹੀਂ ਖਾਣੀ ਰੋਟੀ ਅਸੀਂ ਖਾਵਾਂਗੇ ਪ੍ਰਸ਼ਾਦਾ ਅਸੀਂ ਛਕਾਂਗੇ ਅਸੀਂ ਜਾਣ ਲੱਗੇ ਅਰਦਾਸ ਕਰ ਦਿਆਂਗੇ ਸੱਚੇ ਪਾਤਸ਼ਾਹ ਪ੍ਰਸ਼ਾਦਾ ਅਸੀਂ ਛਕਿਆ ਤੇ ਰੱਜ ਸਾਰੇ ਟੱਬਰ ਦਾ ਹੋ ਜੇ ਸੋਚ ਕੇ ਦੱਸੋ ਹੋ ਜਾਏਗਾ ਜੀ ਰੱਜ ਤੁਸੀਂ ਤੇ ਰੋਟੀ ਖਾਧੀ ਨਹੀਂ ਖਾਧੀ ਕਿੰਨੇ ਅਸੀਂ ਪਰ ਤੁਹਾਡਾ ਰੱਜ ਹੋ ਜਾਏਗਾ ਜੀ ਬੋਲੋ ਪਿਆਰਿਓ ਨਹੀਂ ਨਹੀਂ ਹੋਇਆ ਨਹੀਂ ਹੋਇਆ ਭਲਾ ਜੇ ਰੋਟੀ ਵੀ ਖਵਾਓ ਤੁਸੀਂ ਰੋਟੀ ਨਾ ਖਾਇਓ ਜੇ ਨਾਲ 5000 ਰੁਪਈਆ ਦੇ ਦਿਓ ਭਲਾ ਫੇਰ ਤੁਹਾਡਾ ਰੱਜ ਹੋ ਜਾਏਗਾ ਰੋਟੀ ਖਾਵਾਂਗੇ ਅਸੀਂ ਤੁਸੀਂ ਨਹੀਂ ਖਾਣੀ 5000 ਰੁਪਈਆ ਦੇ ਦਿਓ ਮੈਂ ਅਰਦਾਸ ਕਰ ਜਾਗਾ ਮਹਾਰਾਜ ਰੋਟੀ ਖਵਾਤੀ ਹੁਣ ਸਾਰੇ ਟੱਬਰ ਦਾ ਰੱਜ ਹੋ ਜਾਏ ਤੁਸੀਂ ਨਹੀਂ ਖਾਧੀ ਖਾਧੀ ਮੈਂ ਦੱਸੋ ਜੀ ਰੱਜ ਹੋ ਜਾਏਗਾ ਭੈਣੋ ਜੇ 50000 ਰੁਪਈਆ ਨਾਲ ਦੇ ਦਈਏ ਰੋਟੀ ਤੇ ਫਿਰ ਰੱਜ ਹੋ ਜਾਏਗਾ ਤੁਸੀਂ ਤੇ ਖਾਧੀ ਨਹੀਂ ਹੋ ਜਾਏਗਾ ਜੀ ਰੱਜ ਹੁਣ ਇਹ ਭੁੱਲਿਓ ਨਾ ਗੱਲ ਚੇਤੇ ਰੱਖਿਓ ਜੋ ਕਹੀਏ ਮੁੱਕਰਿਓ ਨਾ ਇਸ ਗੱਲ ਤੋਂ ਖਾਧੀ ਮੈਂ ਅਸੀਂ ਸਾਰਿਆਂ ਨੇ ਖਾਧੀ ਤੁਸੀਂ ਰੋਟੀ ਨਹੀਂ ਖਾਧੀ 50000 ਨਾਲ ਦੇ ਕੇ ਵੀ ਮੇਰਾ ਮੇਰੇ ਖਾਣ ਨਾਲ ਤੁਹਾਡਾ ਰੱਜ ਨਹੀਂ ਹੋ ਸਕਦਾ ਨਾ ਲਹੁਣ ਅਗਲੀ ਗੱਲ ਸੁਣੋ ਤੁਹਾਨੂੰ ਜਦੋਂ ਮੈਂ ਪੁੱਛਦਾ ਵੀ ਪਾਠ ਤੇ ਤੇਰਾ ਉੱਥੇ ਚੱਲਦਾ ਤੂੰ ਬੈਠਾ ਘਰ ਤੇ ਪਾਠ ਕੌਣ ਕਰਦੇ ਨੇ? ਬੋਲੋ ਪਿਆਰਿਓ, ਪਾਠ ਕੌਣ ਕਰਦੇ ਨੇ? ਪਾਠੀ। ਤੇ ਤੈਨੂੰ ਲੱਗ ਜਾਏਗਾ ਤੁਹਾਡੇ ਟੱਬਰ ਨੂੰ, ਤੁਸੀਂ ਪਤਾ ਕੀ ਕਹਿੰਦੇ ਹੋ, ਹਾਂਜੀ ਲੱਗ ਜਾਏਗਾ। ਮੈਂ ਪੁੱਛਦਾ ਯਾਰ ਕੀਤਾ ਉਹਨਾਂ ਨੇ ਤੈਨੂੰ ਕਿਵੇਂ ਲੱਗ ਜਾਏਗਾ? ਭੋਜਨ ਖਾਧਾ ਉਹਨਾਂ ਨੇ ਤੇਰਾ ਰੱਜ ਕਿਵੇਂ ਹੋ ਜਾਏਗਾ? ਪਾਠ ਕੀਤਾ ਉਹਨਾਂ ਨੇ ਤੇਰਾ ਰੱਜ ਕਿਵੇਂ ਹੋ ਜਾਏਗਾ? ਤੇ ਤੁਸੀਂ ਪਤਾ ਕੋ ਪਤਾ ਕੀ ਕਹਿੰਦੇ ਹੋ, ਨਹੀਂ ਪਾਠ ਤੇ ਅਸੀਂ ਨਹੀਂ ਕੀਤਾ ਪਰ ਅਸੀਂ 5000 ਦਿੱਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੁਸੀਂ ਹੁਣ ਆਪੇ ਕਿਹਾ ਵੀ 5000 ਦੇ ਕੇ ਵੀ ਰੋਟੀ ਜੇ ਅਸੀਂ ਖਾਵਾਂਗੇ ਤੁਹਾਨੂੰ ਨਹੀਂ ਲੱਗ ਜਾਣੀ, ਤੁਹਾਡਾ ਰੱਜ ਨਹੀਂ ਹੋਣਾ, ਤੇ ਜੇ ਪਾਠ ਅਸੀਂ ਕਰਾਂਗੇ ਤੇ ਤੁਹਾਡਾ ਰੱਜ ਕਿਵੇਂ ਹੋ ਜਾਏਗਾ? ਪਾਠ ਤੇ ਮੈਂ ਕਰਦਾ, ਤੁਹਾਡਾ ਰੱਜ ਕਿਵੇਂ ਹੋ ਜਾਏਗਾ ਦੱਸੋ? ਆਹ ਗੱਲਾਂ ਕਰਕੇ ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਪਿਆਰਿਓ ਬਾਣੀ ਆਪ ਪੜਿਆ ਕਰੋ, ਘਰਾਂ ਵਿੱਚ ਸਹਿਜ ਪਾਠ ਰੱਖੋ, ਚੰਗੀਆਂ ਗ੍ਰੰਥੀਆਂ ਨੂੰ ਘਰ 'ਚ ਸੱਦੋ। ਕਹੇ ਬਾਬਾ ਜੀ ਇੱਕ ਮਹੀਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਰ ਰੱਖਣੇ ਨੇ, ਇੱਕ ਮਹੀਨੇ ਦਾ 10000 ਤੁਹਾਨੂੰ ਦੇ ਦਿਆਂਗੇ ਬੱਚਿਆਂ ਦਾ ਖਰਚਾ। ਬਾਣੀ ਦੀ ਕੀਮਤ ਕੋਈ ਨਹੀਂ ਦੇ ਸਕਦੇ, ਤੁਹਾਨੂੰ ਆ 10000 ਦਿਆਂਗੇ, 5000 ਪਾਠੀ ਨੂੰ ਦੇ ਦਿਓ, 5000 ਦੇ ਕੇ ਸਾਨੂੰ ਸਾਰਾ ਪਾਠ ਇੱਕ ਵਾਰੀ 2 ਘੰਟੇ ਸਵੇਰੇ ਲਾ ਜਿਆ ਕਰੋ, ਘੰਟਾ ਸ਼ਾਮ ਨੂੰ ਸੁਣਾਓ, ਸਾਰਾ ਟੱਬਰ ਬਹਿ ਕੇ ਸਹਿਜ ਪਾਠ ਸੁਣੇਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ
ਤੂੰ ਰੱਖਿਆ।
ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਹਾਡੇ ਚੋਂ ਕੋਈ ਪੜ੍ਹਿਆ ਲਿਖਿਆ ਸੱਜਣ ਮੈਨੂੰ ਇਹ ਜਵਾਬ ਦੇਵੇ, ਕਿਤੇ ਲਿਖਿਆ ਪਾਠ ਕਰਾ? ਇਹ ਤੇ ਬਹੁਤ ਥਾਂ ਤੇ ਲਿਖਿਆ ਵੀ ਪਾਠ ਕਰ, ਕੰਨਾ ਸੀ ਆਪਣੇ ਕੋਲੋਂ ਹੀ ਲਾ ਲਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਬਾਬਿਆਂ ਨੇ ਲਾ ਤਾ ਕੰਨਾ ਵੀ ਕਰਾ, ਇਹ ਸਾਡੇ ਬਾਬਿਆਂ ਨੇ ਲਾ ਤਾ ਕਰਾਓ ਜੀ, ਪਾਠ ਕਰਾਓ ਕੰਨਾ ਲਾ ਤਾ ਨਾਲ, ਪਾਠ ਕਰ ਤੇਰਾ ਭਲਾ ਹੋਵੇ, ਪਾਠ ਸੁਣ ਤੇਰਾ ਭਲਾ ਹੋਵੇ। ਮੁੱਲ ਦੇ ਪਾਠ ਕਰਾਉਣੇ ਬੰਦ ਕਰੋ, ਘਰ ਘਰ ਸਹਿਜ ਪਾਠ ਕਰੋ। ਗੁਰਦਾਸਪੁਰ ਦੇ ਇਲਾਕੇ 'ਚ ਮੈਂ ਬਹੁਤਿਆਂ ਪਿੰਡਾਂ ਨੂੰ ਜਾਣਦਾ, ਇਹ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਕਿ ਜਿਹੜਾ ਪਿੰਡ, ਇਹ ਗੁਰਦਾਸਪੁਰ ਹੈ। ਗੁਰਦਾਸਪੁਰ ਦੇ ਮੈਂ ਬਹੁਤ ਪਿੰਡਾਂ ਵਿੱਚ ਗਿਆ ਤੇ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 70-75% ਲੋਕ ਪੜ੍ਹੇ ਲਿਖੇ ਹੈ, ਬਹੁਤੇ ਨੌਕਰੀਆਂ ਵਾਲੇ ਆਰਮੀ ਵਿੱਚ ਬਹੁਤ ਨੇ ਤੁਹਾਡੇ ਗੁਰਦਾਸਪੁਰ ਦੇ, ਆਰਮੀ ਵਿੱਚ ਫੌਜੀ ਪੁਲਿਸ ਵਿੱਚ ਤੁਹਾਡਾ ਗੁਰਦਾਸਪੁਰ ਦੇ ਬਹੁਤ ਲੋਕ ਨੇ, ਬਹੁਤ ਪਿੰਡਾਂ ਵਿੱਚ ਵੇਖਿਆ, ਬਹੁਤ ਤੇਜ਼ ਦਿਮਾਗ ਨੇ, ਡੈੱਡ ਮਾਈਂਡ ਨਹੀਂ। ਗੁਰਦਾਸਪੁਰ ਦੇ ਤੇ ਅੰਮ੍ਰਿਤਸਰ ਦੇ ਲੋਕ ਡੈੱਡ ਨਹੀਂ ਤੇ ਨਿੱਕੀ ਨਿੱਕੀ ਗੱਲ ਨੂੰ ਬੜੇ ਗਹਿਰੇ ਤਰੀਕੇ ਨਾਲ ਸਮਝ ਸਕਦੇ ਐ। ਜੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਭੋਲੇ ਭਾਲੇ ਲੋਕ ਨੇ, ਇਹ ਤੇ ਹੱਸਣ ਵਾਲੀ ਗੱਲ ਵੀ ਗੁਰਦਾਸਪੁਰ ਦੇ ਭੋਲੇ ਭਾਲੇ, ਇਹ ਨਹੀਂ ਹੋ ਸਕਦਾ ਵੀ ਸਿੱਧੇ ਜੇ ਏਦਾਂ ਦੀ ਗੱਲ। ਮਾਤਾ ਬਹਿ ਜਾ ਥੱਲੇ, ਮਾਤਾ ਤੁਹਾਡੇ ਵੱਲ ਧਿਆਨ ਜਾਏਗਾ ਸਾਰਿਆਂ ਦਾ। ਮਾਤਾ ਜੀ ਬਹਿ ਜਾਓ, ਪਹਿਰੇਦਾਰਾਂ ਨੂੰ ਬੇਨਤੀ ਯਾਰ ਪਿੱਛੇ ਹੀ ਪਾ ਦਿਆ ਕਰੋ, ਬੇਨਤੀ ਕਰ ਲਿਆ ਕਰੋ ਆਪਣੇ। ਵੇਖੋ ਆ ਟਾਈਮ ਟਿਕਿਆ ਹੋਇਆ, ਥੋੜਾ ਜਿਹਾ ਟਿਕਾ ਬਣਿਆ ਰਵੇ। ਲਓ ਹੁਣ ਸੁਣੋ, ਕਿਰਪਾ ਕਰਕੇ ਧਿਆਨ ਨਾ ਹਿਲਾਇਓ, ਜਿਹੜੇ ਗੁਰਦਾਸਪੁਰ ਦੇ। ਮਾਤਾ ਹੁਣ ਤੂੰ ਬਹਿ ਜਾ ਇੱਥੇ, ਫਿਰ ਬੈਕ ਜਾਏਗੀ, ਇੱਥੇ ਹੀ ਬਹਿ ਜਾਓ, ਚੌਂਕੜਾ ਮਾਰ ਲਓ ਮਾਤਾ ਜੀ, ਬਹਿ ਜਾਓ। ਲਓ ਸੁਣੋ, ਇੱਧਰ ਸੁਣਿਓ ਪਿਆਰਿਓ, ਬਹੁਤ ਤੇਜ਼ ਦਿਮਾਗ ਨੇ, ਬੜੇ ਤਿੱਖੇ ਨੇ। ਗੁਰਦਾਸਪੁਰ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਭੋਲੇ ਭਾਲੇ ਲੋਕ ਨਹੀਂ ਕਿਹਾ ਜਾ ਸਕਦਾ। ਜੇ ਐਂ ਤੇ ਨਹੀਂ ਕਹਿੰਦੇ ਵੀ ਗਊ ਨੇ ਵਿਚਾਰੇ, ਲੱਗਦਾ ਵੀ ਉੱਕਾ ਹੀ ਸਿੱਧੇ, ਹਾਸਾ ਆਉਂਦਾ ਵੇਖੋ ਇਹ ਗੱਲ ਸੋਚ ਕੇ ਵੀ ਇਹ ਸਿੱਧੇ ਬੜੇ ਤਿੱਖੇ ਨੇ, ਬੜੇ ਤੇਜ਼ ਐਕਟਿਵ ਨੇ, ਤੇ ਗੱਲ ਐ ਉੱਤੋਂ ਫੜਦੇ ਨੇ, ਉੱਤੋਂ ਫੜਦੇ ਨੇ। ਪਰ ਜੇ ਇਹਨਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬੰਦਾ ਬੁੱਧੂ ਬਣ ਕੇ ਜਿਉਂਦਾ ਹੋਵੇ, ਬਦਕਿਸਮਤੀ ਨਹੀਂ ਉਹਦੇ ਨਾਲੋਂ ਹੋ ਸਕਦੀ। ਮਾਲਵੇ ਦੇ ਵਿੱਚ ਬਹੁਤ ਜਾਗਰਤੀ ਆਈ ਹੈ, ਮਾਲਵਾ ਪਿੱਛੇ ਸੀ ਨਾ ਸਿੱਖੀ 'ਚ, ਅੱਗੇ ਲੱਗਦਾ ਜਾ ਰਿਹਾ ਹੌਲੀ ਹੌਲੀ। ਕੋਈ ਪਖੰਡ ਨਹੀਂ, ਕੋਈ ਵਹਿਮ ਭਰਮ ਨਹੀਂ, ਕੋਈ ਸਾਧ ਬਾਬਾ ਨਹੀਂ ਲੁੱਟ ਸਕਦਾ ਉਹਨਾਂ ਨੂੰ, ਕੋਈ ਬੁੱਧੂ ਨਹੀਂ ਬਣਾ ਸਕਦਾ, ਇੰਨੇ ਤੇਜ਼ ਹੋ ਗਏ। ਕੱਲੇ ਕੱਲੇ ਪਿੰਡ ਵਿੱਚ ਗੁਰਮਤਿ ਸਮਾਗਮ ਹੋਏ ਹੈ, ਗੁਰਬਾਣੀ ਆਪ ਪੜ੍ਹਦੇ ਹੈ, ਸਹਿਜ ਪਾਠ ਕਰਦੇ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ, ਗੁਰਦਾਸਪੁਰ ਅੰਮ੍ਰਿਤਸਰ ਦੇ ਇਲਾਕੇ ਵਾਲਿਓ, ਗੁਰੂ ਸਾਹਿਬ ਤੇ ਸਾਡਿਆਂ ਇਲਾਕਿਆਂ ਵਿੱਚ ਗਏ ਹੈ ਪਰ ਤੁਹਾਡਿਆਂ ਇਲਾਕਿਆਂ ਵਿੱਚ ਤੇ ਰਹੇ ਹੈ, ਬਹੁਤ ਸਾਲ ਕਿਰਪਾ ਕੀਤੀ ਹੈ ਉਹਨਾਂ ਨੇ, ਬਹੁਤ ਮਿਹਨਤ ਕੀਤੀ ਹੈ ਤੇ ਕਿਰਪਾ ਕਰਕੇ ਤੁਸੀਂ ਇਹਨਾਂ ਨੁਕਤਿਆਂ ਨੂੰ ਇੱਕਦਮ ਸਮਝ ਸਕਦੇ ਹੋ। ਮੈਂ ਕਹਿੰਦਾ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਲੋਕਾਂ ਲਈ ਇੱਕ ਦੀਵਾਨ ਬਹੁਤ ਹੈ, ਇਤੋਂ ਵੱਧ ਮੱਥਾ ਮਾਰਨ ਦੀ ਲੋੜ ਨਹੀਂ। ਇੰਨੇ ਦਿਮਾਗ ਤੇਜ ਨੇ ਇੱਕਦਮ ਗੱਲ ਕੈਚ ਕਰ ਜਾਂਦੇ ਆ। ਇਸ ਗੱਲ ਨੂੰ ਕੈਚ ਕਰੋ, ਸਮਝੋ, ਇਹ ਨੁਕਤਾ ਕਲਿੱਕ ਕਰਨਾ ਚਾਹੀਦਾ ਦਿਮਾਗ ਵਿੱਚ ਵੀ ਕਰਾ, ਇਹ ਪੁਜਾਰੀਆਂ ਦੀ ਕਾਢ ਹੈ, ਕਰ, ਇਹ ਸਾਡੇ ਗੁਰੂ ਜੀ ਨੇ ਆਖਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਰ, ਇਹ ਗੁਰੂ ਜੀ ਨੇ ਆਖਿਆ, ਕਰਾਓ, ਇਹ ਪੁਜਾਰੀ ਦੀ ਕਾਢ ਹੈ। ਪੁਜਾਰੀ ਪੁਜਾਰੀ ਬਾਹਮਣ ਹੀ ਨਹੀਂ, ਬੋਧੀ ਵਾਲਾ ਪੁਜਾਰੀ ਸਾਡੇ ਵਰਗਾ ਬਾਬਾ ਵੀ ਹੋ ਸਕਦਾ ਹੈ, ਪੁਜਾਰੀ ਸਾਡੇ ਵਰਗੇ ਵੀ ਹੋ ਸਕਦੇ ਨੇ। ਪੂਜਾ ਦਾ ਧਾਨ ਖਾਣ ਵਾਲੇ ਨੂੰ ਪੁਜਾਰੀ ਕਹਿੰਦੇ ਐ। ਤੂੰ ਘਰ ਚ ਪਿਆ ਰਹੀ, ਪਾਠ ਅਸੀਂ ਕਰ ਦਿਆਂਗੇ, ਗਾਂ ਦੇਣੇ ਨੇ 2000, ਪਾਠੀਆਂ ਨਾਲ ਵੀ ਗਾਂ ਠੇਕਾ ਕਰ ਲੈਂਦੇ ਨਾ ਵੀ ਤੁਹਾਨੂੰ 2000 ਦੇਣਾ ਹੈ, ਪਾਠੀਆਂ ਨਾਲ ਵੀ ਠੇਕਾ। ਚੱਲ ਯਾਰ, ਉਹਨਾਂ ਨੂੰ 5000 ਮਿਲ ਜਾਂਦਾ ਫਿਰ ਵੀ ਠੀਕ ਸੀ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ 5 ਮਿਲਦਾ, ਇੱਥੇ ਤੇ ਗਾਂ ਠੇਕਾ ਹੋ ਜਾਂਦਾ ਵੀ 2000 ਤੇਰਾ, 3000 ਮੇਰਾ। ਆਖੋ
ਸਤਨਾਮ।
ਸੋਚੋ ਜਿਹੜਾ ਬਾਬਾ 100 ਪਾਠ 3 ਦਿਨਾਂ 'ਚ ਹੀ ਕਰ ਦਿੰਦਾ, 100 ਪਾਠ 3 ਦਿਨਾਂ 'ਚ ਹੀ ਕਰ ਦਿੰਦਾ, 5 ਲੱਖ ਰੁਪਈਆ ਹੋ ਗਿਆ 3 ਲੱਖ 3 ਦਿਨਾਂ ਦਾ, ਇੱਥੇ ਸਾਰਾ ਸਾਲ ਮਰਦੇ ਰਹੀਦਾ 3 ਲੱਖ ਤਾਂ ਨਹੀਂ ਬਚਦਾ, 15 ਕਿੱਲਿਆਂ ਵਾਲੇ ਨੂੰ 3 ਲੱਖ ਨਹੀਂ ਬਚਦਾ, ਇਦੋਂ ਵਧੀਆ ਬਿਜ਼ਨਸ ਕਿਹੜਾ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੈ ਜੀ ਠੱਗ ਠੱਗੀਆਂ। ਪਰ ਹੁਣ ਗੱਲ ਕਰੀਏ ਬਾਬਾ ਹਜ਼ਾਰਾ ਸਿੰਘ, ਭਾਵੇਂ ਸਿੱਧੇ ਸਾਧੇ ਤੇ ਸਿਰ ਉਹ ਖੇਸੀ ਮੋਢੇ ਤੇ ਰੱਖਣ ਵਾਲਾ ਬਾਬਾ ਸੀ, ਪਰ ਉਹਨੇ ਆਪਣੀ ਜ਼ਿੰਦਗੀ 'ਚ ਕਿਸੇ ਨੂੰ ਠੱਗਿਆ ਨਹੀਂ।
ਸ੍ਰੀ ਅਕਾਲ।
ਕਿਸੇ ਬੰਦੇ ਨਾਲ ਠੱਗੀ ਨਹੀਂ ਮਾਰੀ। ਦੱਸੋ ਭਲਾ ਜੇ ਕੋਈ ਤੁਹਾਨੂੰ ਮਿਲ ਸਕਦਾ ਇਦਾਂ ਦਾ ਬੰਦਾ ਵੀ ਅਸੀਂ ਗਏ ਸੀ ਤੇ ਬਾਬੇ ਨੇ ਸਾਡੀ ਜੇਬ ਹੀ ਖਾਲੀ ਕਰਾ ਲਈ, ਮਿਲ ਸਕਦਾ ਕੋਈ? ਕੋਈ ਬੰਦਾ ਇਦਾਂ ਦਾ ਮਿਲ ਸਕਦਾ ਵੀ ਜਿਹਦੇ ਨਾਲ ਠੱਗੀ ਮਾਰੀ ਹੋਵੇ? ਇਹ ਕਹੀ ਤੇ ਜਾਂਦੇ ਆ ਜੀ ਉਹ ਤੇ ਸਿੱਧਾ ਸਾਧਾ ਬਾਬਾ ਸੀ, ਪਰ ਵੇਖੋ ਤੇ ਸਹੀ, ਤੁਸੀਂ ਕਹੀ ਜਾਂਦੇ ਹੋ ਅੰਮ੍ਰਿਤਧਾਰੀ, ਤੁਹਾਡੇ ਅੰਮ੍ਰਿਤਧਾਰੀਆਂ ਨੇ ਕੀ ਕੀਤਾ ਹੈ? ਇਹ ਕਿੱਥੇ ਤੱਕ ਕੱਪੜੇ ਐ? ਮਨੁੱਖਤਾ ਦਾ ਭਲਾ ਕੀ 40 ਰੁਪਈਏ ਦੇ ਕੇ ਵੀ ਖੰਡ ਪਾਠ ਹੋ ਜਾਂਦਾ ਸੀ? ਕਿੰਨਾ ਸੌਖਾ ਸੀ ਲੋਕਾਂ ਲਈ ਏਦਾਂ ਹੀ ਵਿਆਹ ਕਿਸੇ ਲੜਕੀ ਦਾ ਬੁਲਾਣਾ ਲੈ, ਏਦਾਂ ਹੀ ਤੋੜ ਦਿੰਦੇ ਸੀ ਵੀ ਚਲੋ ਬਈ। ਤੇ ਅਗਲੀ ਗੱਲ ਹੈ ਜਿਹੜੀ, ਇਹ ਸ਼ੁਕਰ ਕਰੋ ਵੀ ਇਹ ਅਸਥਾਨ ਹੈ ਜਿਹੜਾ ਇੰਨੀ ਸ਼ਰਧਾ ਮੈਂ ਗੁਰਦਾਸਪੁਰ ਦੇ ਜ਼ਿਲ੍ਹੇ ਵਿੱਚ ਲੋਕਾਂ ਦੀ ਬਾਬਾ ਹਜ਼ਾਰਾ ਸਿੰਘ ਤੇ ਵੇਖੀ ਹੈ। ਜੇ ਇੱਥੇ ਵੱਡੀ ਸਾਰੀ ਬਾਬੇ ਦੀ ਮੂਰਤੀ ਬਣਾ ਕੇ ਰੱਖੀ ਹੁੰਦੀ ਨਾ ਤੇ ਲੋਕਾਂ ਨੇ ਮੂਰਤੀ ਨੂੰ ਵੀ ਪੂਜਣਾ ਸੀ। ਇੱਥੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਨਾਮ ਹੀ ਹੁੰਦਾ ਤਾਂ ਵੀ ਲੋਕਾਂ ਨੇ ਇਹ ਜਗ੍ਹਾ ਤੇ ਆਉਣਾ ਸੀ ਕਿਉਂਕਿ ਇਲਾਕੇ ਦੀ ਇੰਨੀ ਸ਼ਰਧਾ ਸੀ ਬਾਬਾ ਹਜ਼ਾਰਾ ਸਿੰਘ ਤੇ। ਪਰ ਇਹ ਤੇ ਸ਼ੁਕਰ ਕਰੀਏ ਇਹ ਅਸਥਾਨ ਬਾਬਾ ਅਮਰੀਕ ਸਿੰਘ ਵਰਗਿਆਂ ਦੇ ਕੋਲ ਆ ਗਿਆ, ਅੱਜ ਵੀ ਇੱਥੇ ਗੁਰਮਤ ਦਾ ਪ੍ਰਚਾਰ ਹੋ ਰਿਹਾ, ਕੋਈ ਪਖੰਡ ਨਹੀਂ, ਕੋਈ ਪਖੰਡ।
ਸ੍ਰੀ ਅਕਾਲ।
ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਕੋਈ ਪਖੰਡ ਨਹੀਂ। ਹੁਣ ਵੀ ਜੇ ਕਿਸੇ ਨੂੰ ਕਿਹਾ ਜਾਂਦਾ ਕੱਢ ਦੇ 51,000 ਤੇ ਦੱਸੋ, ਕਿਸੇ ਨਾਲ ਗਰੀਬ ਮਾਰ ਹੁੰਦੀ ਹੈ ਤੇ ਦੱਸੋ ਮੇਰੇ ਕੋਲ ਆ ਜਿਓ, ਮੈਨੂੰ ਦੱਸਿਓ ਆ ਕੇ ਵੀ ਉੱਥੇ ਆ ਗਰੀਬ ਮਾਰ ਹੋਈ, ਧੱਕਾ ਹੋਇਆ, ਕਿੰਨੇ ਬੱਚੇ ਪੜ੍ਹਦੇ ਆ, ਕਿੱਡਾ ਵੱਡਾ ਸਕੂਲ ਚੱਲਦਾ ਹੈ, ਬਹੁਤ ਬੱਚੇ ਜਿਹੜੇ ਫੀਸਾਂ ਨਹੀਂ ਭਰ ਸਕਦੇ ਉਹ ਵੀ ਆ ਕੇ ਕਹਿੰਦੇ ਆ ਜੀ ਪੜ੍ਹਾਓ। ਭਾਵ ਕਿ ਇਸ ਜਗ੍ਹਾ ਨੂੰ ਕਿੰਨੇ ਵਧੀਆ ਤਰੀਕੇ ਨਾਲ ਵਰਤ ਕੇ ਇਲਾਕੇ ਵਿੱਚ ਗੁਰਮਤ ਦਾ ਕੇਂਦਰ ਬਣ ਗਿਆ, ਪ੍ਰਚਾਰ ਹੋ ਰਿਹਾ, ਕੋਈ ਪਖੰਡ ਨਹੀਂ ਏਦਾਂ ਦੇ। ਕਿਉਂਕਿ ਜੇ ਪਖੰਡ ਹੁੰਦਾ ਨਾ ਪਖੰਡ, ਫਿਰ ਮੇਰੇ ਵਰਗੇ ਨੂੰ ਨਹੀਂ ਸੀ ਸੱਦਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਤੇ ਉਦਾਂ ਦੇ ਬੰਦਿਆਂ ਨੇ ਆਉਣਾ ਸੀ, ਜੇ ਮੈਨੂੰ ਸੱਦਿਆ ਹੈ ਨਾ ਇਹਨਾਂ ਨੇ, ਆਹ ਗੱਲਾਂ ਮੈਨੂੰ ਸਟੇਜ ਤੇ ਬੋਲਣ ਦੀ ਜੇ ਖੁੱਲ ਹੈ ਤੇ ਇਹਦਾ ਮਤਲਬ ਪਖੰਡ ਨਹੀਂ। ਜੇ ਪਖੰਡ ਹੋਵੇ ਤੇ ਉਹ ਤੇ ਨੇੜੇ ਨਹੀਂ ਲੱਗਣ ਦਿੰਦੇ ਬਾਬੇ, ਉਹ ਤੇ ਮੇਰੇ ਮਗਰ ਗੋਲੀਆਂ ਲੈ ਲੈ ਪੈਂਦੇ ਨੇ ਵੀ ਇਹਨੂੰ ਮਾਰੋ, ਇਹਨੂੰ ਚੁੱਪ ਕਰਾਓ, ਬਸ ਹੋਰ ਤੇ ਉਹ ਤੇ ਗਲ ਪੈਂਦੇ ਆ ਮੇਰੇ। ਜਿਹੜਾ ਬੰਦਾ ਮੈਨੂੰ ਬੋਲਣ ਲਈ ਥਾਂ ਦਿੰਦਾ, ਸਟੇਜ ਦਿੰਦਾ, ਜਗ੍ਹਾ ਦਿੰਦਾ ਵੀ ਬੋਲੋ, ਇੱਥੋਂ ਆਈਡੀਆ ਲੱਗਦਾ ਹੈ ਵੀ ਇਹ ਠੀਕ ਹੀ ਹੋਣਾ, ਇਹ ਠੀਕ ਨਹੀਂ। ਤੇ ਆਹ ਸੱਚ ਸੁਣਨਾ ਸੌਖਾ ਨਹੀਂ, ਖੇਡ ਨਹੀਂ ਪਈ, ਹਰ ਬੰਦਾ ਨਹੀਂ ਝੱਲ ਸਕਦਾ ਸੱਚ ਦੀ ਕਸਵੱਟੀ। ਬੜੇ ਬੜੇ ਬੰਦੇ ਪਖੰਡ ਕਰਨ ਵਾਲੇ ਉਹ ਤੇ ਗਲ ਪੈਂਦੇ ਆ, ਸਾਰੇ ਇਕੱਠੇ ਆ ਅੱਜ, ਇਹ ਸਾਰੇ ਦੇ ਸਾਰੇ ਪਖੰਡੀ ਸਾਰੇ ਬੂਬ ਨੇ ਇਹ ਸਭ ਇਕੱਠੇ ਐ ਇਹ ਛਬੀਲਾ ਲਾਉਣ ਵਾਲਿਆਂ ਦੇ ਨਾਲ ਖੜੇ ਐ ਮੋਢੇ ਨਾਲ ਮੋਢਾ ਜੋੜ ਕੇ ਖੜੇ ਐ ਇਹ ਤੇ ਕਹਿੰਦੇ ਐ ਅਰਦਾਸਾਂ ਕਰਦੇ ਆ ਵੀ ਮਰੇ ਕਿੱਦਣ ਮੈਂ ਪੁੱਛਦਾ ਓਏ ਤੁਹਾਡਾ ਕੋਈ ਸੰਪਟ ਪਾਠ ਇਦਾਂ ਦਾ ਹੈ ਨਹੀਂ ਹਥਿਆਰ ਕਿਉਂ ਚੱਕੀ ਫਿਰਦੇ ਹੋ ਜੇ ਤੁਹਾਡੇ ਪਾਠਾਂ 'ਚ ਹੀ ਸ਼ਕਤੀਆਂ ਨੇ ਕੋਈ ਸੰਪਟ ਪਾਠ ਹੀ ਕਰ ਲਓ ਇਹ ਖੁਸ਼ੀ ਦੀ ਗੱਲ ਹੈ ਵੀ ਪਿਆਰਿਓ ਕੋਈ ਸੰਪਟ ਪਾਠ ਹੀ ਕਰ ਲਓ ਤੁਹਾਡੇ ਬਾਬਾ ਜੀ ਕੋਈ ਦੱਸ ਕੇ ਨਹੀਂ ਗਏ 25 ਸਿੰਘਾਂ ਪਾਠ ਨਾ ਤੁਹਾਡੇ ਬਾਬਾ ਜੀ ਦੱਸ ਕੇ ਨਹੀਂ ਗਏ ਵੀ ਜੇ ਕੋਈ ਏਦਾਂ ਦਾ ਹੋਵੇ ਤੇ ਉਹਦੇ ਲਈ 25 ਸਿੰਘਾਂ ਪਾਠ ਕਰ ਦਿਆ ਕਰੋ ਵੀ ਮਰ ਜਾਏ ਖਤਮ ਹੋ ਜਾਏ ਏਦਾਂ ਹੀ ਇਹ ਪਾਠ ਨਹੀਂ ਚੱਲਦਾ ਕੋਈ ਏਦਾਂ ਦੀਆਂ ਲੋਕਾਂ ਨੂੰ ਹੀ ਦੱਸਦੇ ਹੋ ਵੀ ਤੇਰੇ ਦੁਸ਼ਮਣ ਮਰ ਜਾਣਗੇ ਤੇਰਾ ਕਰਜ਼ਾ ਖਤਮ ਹੋ ਜਾਏਗਾ ਤੇਰੇ ਹੱਕ 'ਚ ਫੈਸਲੇ ਹੋ ਜਾਣਗੇ ਲੋਕਾਂ ਨੂੰ ਹੀ ਦੱਸਦੇ ਹੋ ਆਪਣੇ ਲਈ ਵੀ ਕੋਈ ਪਾਠ ਕਰ ਲਓ ਵੀ ਦੁਸ਼ਮਣ ਤੁਹਾਡਾ ਮੈਂ ਸਭ ਤੋਂ ਵੱਡਾ ਬਣਿਆ ਹੋਇਆ ਵੀ ਮੈਂ ਹੀ ਮਰ ਜਾ ਕਰੋ ਪਾਠ ਕੋਈ ਮੈਂ ਤੁਹਾਨੂੰ ਬੇਨਤੀ ਕਰਦਾ ਮੇਰਿਓ ਵੀਰੋ ਛੱਡੋ ਇਹਨਾਂ ਦੀ ਇਹਨਾਂ ਨੇ ਇਹੀ ਕੁਛ ਕਰਨਾ ਹੈ ਇਹਨਾਂ ਨੇ ਨਹੀਂ ਛੱਡਣਾ ਮੈਂ ਰਵਾਂ ਨਾ ਰਵਾਂ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਘਰ ਘਰ ਗੁਰਬਾਣੀ ਦੇ ਦੋ ਭਾਗ ਨੇ ਲੈ ਆਓ ਜੇ ਨਹੀਂ ਤੇ ਪੋਥੀਆਂ 10 ਭਾਗ ਨੇ ਉਹ ਲੈ ਆਓ ਜੇ ਤੁਸੀਂ ਇੱਥੇ ਪ੍ਰਬੰਧ ਕਰ ਲਓ ਨਾ ਮੈਂ ਤੁਹਾਨੂੰ ਬੇਨਤੀ ਕਰਦਾ ਬਾਬਾ ਅਮਰੀਕ ਸਿੰਘ ਕੋਲ ਲਿਖਾ ਜਾਓ ਦਫ਼ਤਰ 'ਚ ਲਿਖਾ ਜਾਓ ਆਪਣੇ ਨਾਂ ਲਿਖਾ ਕੇ ਜਾਓ ਕੱਲ ਨੂੰ ਲਿਖਾ ਦਿਓ ਅਗਲਾ ਐਤਵਾਰ ਜਿਹੜਾ ਹੁਣ ਆਉਂਦਾ ਹੈ ਇੱਕ ਤੇ ਆਉਣਾ ਹੈ ਨਾ ਐਤਵਾਰ ਇੱਕ ਉਦੋਂ ਅਗਲਾ ਐਤਵਾਰ ਜਿਹੜਾ ਆਉਣਾ ਇੱਕ ਐਤਵਾਰ ਛੱਡ ਕੇ ਉਦੋਂ ਅਗਲਾ ਐਤਵਾਰ ਆਪਾਂ ਇੱਥੇ ਸਹਿਜ ਪਾਠ ਆਰੰਭ ਕਰਾਉਣ ਲਈ ਸਿੰਘ ਆ ਜਾਣਗੇ ਨਾਲੇ ਤੇ ਤੁਹਾਨੂੰ ਫ੍ਰੀ ਪੋਥੀਆਂ ਦੇ ਜਾਣਗੇ ਨਾਲੇ ਸਹਿਜ ਪਾਠ ਤੁਹਾਡੇ ਰੱਖਾ ਜਾਣਗੇ ਨਾਲੇ ਤੇ ਪੋਥੀਆਂ ਵੰਡ ਜਾਣਗੇ ਭਾਈ ਨਾਲੇ ਤੁਹਾਡੇ ਸਹਿਜ ਪਾਠ ਆਰੰਭ ਕਰਾ ਜਾਣਗੇ ਮੇਰੀਆਂ ਭੈਣਾਂ ਨੂੰ ਮੇਰੀਆਂ ਵੀਰਾਂ ਨੂੰ ਬੇਨਤੀ ਹੈ ਦਫ਼ਤਰ ਦੇ ਵਿੱਚ ਬਾਬਾ ਜੀ ਕੋਲ ਲਿਖਾ ਦਿਓ ਇੱਥੇ 100 ਹੋਵੇ 200 ਹੋਵੇ 500 ਹੋਵੇ ਨਾਲੇ ਆਵਾਂਗੇ ਨਾਲੇ ਤੁਹਾਡੇ ਸਹਿਜ ਪਾਠ ਰਖਾ ਜਾਾਂਗੇ ਨਾਲੇ ਤੁਹਾਨੂੰ ਫ੍ਰੀ ਪੋਥੀਆਂ ਦੇ ਜਾਾਂਗੇ ਪੜ੍ਹਨ ਵਾਲੇ ਬਣੋ ਸਹਿਜ ਪਾਠ ਕਰੋ ਘਰ ਘਰ ਕਰੋ ਅੱਖਾਂ ਖੁੱਲਣ ਵੀ ਬਾਣੀ 'ਚ ਲਿਖਿਆ ਕੀ ਹੈ ਆਪੇ ਪੜ੍ਹੋ ਬਾਣੀ ਆਪਣੇ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਕਰਿਆ ਕਰੋ ਸਾਲ ਬਾਅਦ ਭੋਗ ਪਾ ਲਿਆ ਉਦਣ ਹੀ ਫਿਰ ਆਰੰਭ ਕਰ ਲਿਆ ਕਰੋ ਅਗਲੇ ਸਾਲ ਫਿਰ ਭੋਗ ਪਾ ਕੇ ਫਿਰ ਆਰੰਭ ਕਰ ਲਿਆ ਕਰੋ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਹੈ ਆਪ ਸਹਿਜ ਪਾਠ ਕਰੋ ਸਿੰਘੋ ਇਸੇ ਗੱਲ ਦੇ ਵੈਰੀ ਬਣੇ ਹੋਏ ਹੈ ਜੀ ਇਸੇ ਗੱਲ ਦਾ ਵਿਰੋਧ ਕਰਦੇ ਆ ਵੀ ਮੈਂ ਆਹ ਗੱਲਾਂ ਕਿਉਂ ਕਰਦਾ ਭਾਈ ਆਪ ਬਾਣੀ ਪੜੋ ਬਸ ਆਪ ਗੁਰਬਾਣੀ ਦੇ ਲੜ ਲੱਗੋ ਬਥੇਰਾ ਇਹਨਾਂ ਲੋਕਾਂ ਨੇ ਠੱਗ ਲਿਆ ਇੰਨੇ ਸਿਆਣੇ ਹੋ ਜਾਓ ਜੀ ਸਾਨੂੰ ਕੋਈ ਬੁੱਧੂ ਨਹੀਂ ਬਣਾ ਸਕਦਾ ਇੰਨੇ ਅਕਲ ਵਾਲੇ ਆ ਜੀ ਨਾ ਕੋਈ ਲੀਡਰ ਬੁੱਧੂ ਬਣਾ ਸਕਦਾ ਹੈ ਤੇ ਨਾ ਕੋਈ ਬਾਬਾ ਬੁੱਧੂ ਬਣਾ ਸਕਦਾ ਕੋਈ ਨਹੀਂ ਬਣਾ ਸਕਦਾ ਸਾਡਾ ਦਿਮਾਗ ਕੰਮ ਕਰਦਾ ਹੈ ਅਸੀਂ ਗੁਰਬਾਣੀ ਪੜ੍ਹ ਕੇ ਅਕਲ ਲਈ ਹੈ ਅਸੀਂ ਸਮਝਦਾਰ ਹੋ ਗਏ ਹਾਂ ਅਸੀਂ ਅਕਲ ਵਾਲੇ ਹਾਂ ਇਦਾਂ ਇਦਾਂ ਕਾਇਮ ਹੋਵੋ ਆਪਣੇ ਆਪ ਨੂੰ ਬਸ ਆਪ ਬਾਣੀ ਪੜ੍ਹਨੀ ਸ਼ੁਰੂ ਕਰੋ ਸਤਿਗੁਰ ਜੀ ਦੀ ਬਾਣੀ ਦੇ ਲੜ ਆਪ ਲੱਗੋ ਫਿਰ ਹੋਏਗਾ ਕਿ ਪ੍ਰਭ ਸਿਉ ਲਾਗ ਰਹਿਓ ਮੇਰਾ
ਚੀਤ
ਲਓ ਸੁਣਿਓ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਬਹਿਲੌਲਪੁਰ ਪਿੰਡ 'ਚ ਗਏ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਨਾ ਬ੍ਰਾਹਮਣ ਮਿਲਿਆ ਉਹ ਸਵੇਰੇ ਸਵੇਰੇ ਨਾ ਆਇਆ ਇਸ਼ਨਾਨ ਕਰਨ ਛੱਪੜ ਉੱਤੇ ਟੋਭੇ ਤੇ ਰਾਮ ਰਾਮ ਕਰਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਾਲਟੈਨ ਉਹਦੇ ਹੱਥ 'ਚ ਹੈ ਤੇ ਬਾਜਾਂ ਵਾਲੇ ਪੁੱਛਦੇ ਐ ਉਹ ਰਾਮ ਦੇ ਆ ਭਗਤਾ ਰਾਮ ਰਾਮ ਕਰਦਾ ਹੈ ਰਾਮ ਦੇ ਆ ਭਗਤਾ ਇਹ ਪਿੰਡ ਕਿਹੜਾ ਹੈ ਕਹਿੰਦੇ ਜੀ ਬਹਿਲੌਲਪੁਰ ਗੁਰੂ ਗੋਬਿੰਦ ਸਿੰਘ ਕਹਿੰਦੇ ਇੱਥੇ ਇੱਕ ਪੂਰਨ ਮਸੰਦ ਰਹਿੰਦਾ ਹੈ ਕਹਿੰਦਾ ਹਾਂ ਸੱਚੇ ਪਾਤਸ਼ਾਹ ਨਾ ਮਾਫ ਕਰਨਾ ਸੱਚੇ ਪਾ ਕਿਉਂਕਿ ਮਹਾਰਾਜ ਦੇ ਕਿਹੜਾ ਕੋਈ ਕਲਗੀ ਲਾਈ ਸੀ ਸਾਦੀ ਜੀ ਦਸਤਾਰ ਬੰਨੀ ਸੀ ਕਲਗੀ ਨਹੀਂ ਸੀ ਪਜਾਮੀ ਪਾਟੀ ਪਈ ਹੈ ਚਰਨ ਚਿੱਕੜ ਨਾਲ ਲਿਬੜੇ ਪਏ ਹੈ ਕੰਡੇ ਵੱਜੇ ਹੋਏ ਹੈ ਪਜਾਮੀ ਪਾਟੀ ਪਈ ਹੈ ਚੋਲਾ ਪਾਟਿਆ ਪਿਆ ਹੱਥ ਵਿੱਚ ਇੱਕ ਸ੍ਰੀ ਸਾਹਿਬ ਹੈ ਮਿਆਨੋ ਬਿਨਾ ਨੰਗੀ ਤਲਵਾਰ ਮਹਾਰਾਜ ਕਹਿੰਦੇ ਕਿਹੜਾ ਪਿੰਡ ਹੈ ਬਹਿਲੌਲਪੁਰ ਮਹਾਰਾਜ ਕਹਿੰਦੇ ਇੱਥੇ ਪੂਰਨ ਮਸੰਦ ਰਹਿੰਦਾ ਇੱਕ ਕਹਿੰਦਾ ਜੀ ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਕ ਹੈ। ਮਹਾਰਾਜ ਕਹਿੰਦੇ ਹਾਂ ਲੈ ਜਾਏਗਾ ਉਹਦੇ ਘਰ। ਕਹਿੰਦਾ ਜੀ ਚਲੋ ਚੱਲੀਏ। ਕਹਿੰਦਾ ਮੈਂ ਬਾਅਦ ਚ ਨਹਾ ਲਾਂਗਾ, ਠੰਡ ਬੜੀ, ਮੈਂ ਤੁਹਾਨੂੰ ਛੱਡ ਆਉਂਦਾ। ਲਓ ਜੀ ਉਹਨੂੰ ਤਰਸ ਆ ਗਿਆ, ਗੁਰੂ ਸਾਹਿਬ ਨੂੰ ਛੱਡਣ ਲਈ ਗਿਆ। ਵੱਡਾ ਦਰਵਾਜ਼ਾ ਬੰਦ ਸੀ, ਦਰਵਾਜ਼ਾ ਖੜਕਾਇਆ। ਪੂਰਨ ਮਸੰਦ ਚਬਾਰੇ ਵਿੱਚ ਰਹਿੰਦਾ ਹੈ, ਥੱਲੇ ਮੱਝਾਂ ਰੱਖੀਆਂ ਨੇ, ਮੱਝਾਂ ਦੇ ਵਿੱਚ ਇਹਦਾ ਨੌਕਰ ਜਿਉਣਾ ਨਾ, ਨੌਕਰ ਦਾ ਜਿਉਣਾ, ਉਹ ਮੱਝਾਂ 'ਚ ਸੁੱਤਾ ਰਹਿੰਦਾ ਮੰਜਾ ਡਾਹ ਕੇ। ਸਵੇਰ ਦੇ 4 ਵਜੇ ਹੈ, ਜਿਉਣੇ ਨੇ ਦਰਵਾਜ਼ਾ ਖੋਲਿਆ। ਇਹ ਬ੍ਰਾਹਮਣ ਕਹਿਣ ਲੱਗਾ ਤੇਰੇ ਘਰ ਭਾਈ ਆ, ਆ ਅੰਦਰ ਵਾੜ ਲੈ, ਮੈਂ ਚੱਲਿਆ। ਆ ਕੋਈ ਮਿਲਣ ਆਇਆ ਪੂਰਨ ਮਸੰਦ ਨੂੰ, ਗੁਰੂ ਸਾਹਿਬ ਨੂੰ ਅੰਦਰ ਵਾੜ ਲਿਆ। ਜਿਉਣੇ ਨੇ ਬੂਹਾ ਬੰਦ ਕੀਤਾ, ਲਾਲਟੈਨ ਜਗਾਈ, ਸਤਿਗੁਰ ਜੀ ਨੂੰ ਜਿਹੜਾ ਮੰਜਾ ਸੀ ਨਾ ਉਹਦਾ ਉਹਦੇ ਤੇ ਹੀ ਵਾਤਾ, ਡੰਗਰਾਂ 'ਚ ਪਸ਼ੂਆਂ 'ਚ। ਲਾਲਟੈਨ ਜਗਾ ਕੇ ਮਹਾਰਾਜ ਦੇ ਚਿਹਰੇ ਵੱਲ ਵੇਖਦਾ, ਕਹਿੰਦਾ ਬੰਦੇ ਤੇ ਬੜੇ ਵੇਖੇ ਐ, ਇੰਨਾ ਤੇਜ ਨਹੀਂ ਕਿਸੇ ਉੱਤੇ, ਖਿੜਿਆ ਖਿੜਿਆ ਚਿਹਰਾ, ਖਿੜਿਆ 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 ਚਿਹਰਾ। ਕਾਰਨ ਪਤਾ ਕੀ ਹੁੰਦਾ ਜੀ, ਜਦੋਂ ਚਿੱਤ ਨਿਰਦੋਸ਼ ਹੋਵੇ ਤੇ ਚਿਹਰਾ ਪਿਆਰਾ ਲੱਗਣ ਲੱਗ ਜਾਂਦਾ। ਜਿਹੜੇ ਬੰਦੇ ਦੇ ਚਿੱਤ ਵਿੱਚ ਵਲ ਛਲ ਬਹੁਤ ਹੋਣ, ਉਹਦੇ ਵਲ ਛਲ ਕਪਟ ਉਹਦੇ ਚਿਹਰੇ ਤੇ ਭਾਵ ਪ੍ਰਗਟ ਹੋ ਜਾਂਦੇ ਆ। ਨੋਟ ਕਰਿਓ, ਬੱਚੇ ਪਿਆਰੇ ਪਤਾ ਕਿਉਂ ਲੱਗਦੇ ਆ? ਬੱਚੇ ਦਾ ਚਿੱਤ ਨਿਰਦੋਸ਼ ਹੁੰਦਾ, ਮਨ ਉਹਦਾ ਸਾਫ਼ ਹੁੰਦਾ। ਬੱਚੇ ਦਾ ਚਿੱਤ ਨਿਰਦੋਸ਼ ਹੋਣ ਕਰਕੇ ਚਿਹਰੇ ਦੇ ਭਾਵ ਬਹੁਤ ਪਿਆਰੇ ਹੁੰਦੇ ਆ। ਜਿਵੇਂ ਜਿਵੇਂ ਵੱਡਾ ਹੁੰਦਾ ਫਿਰ ਆਪਾਂ ਕਹਿੰਦੇ ਆ ਚਾਚੀ ਇਹਦੇ ਨਾਲ ਨਹੀਂ ਬੋਲਣਾ, ਇਹਦੇ ਕੋਲ ਨਹੀਂ ਜਾਣਾ, ਇਹਨਾਂ ਦੇ ਘਰ ਨਹੀਂ ਜਾਣਾ, ਉਹ ਫਿਰ ਸਾਡੇ ਵਰਗਾ ਹੀ ਕੁਰੂਪ ਜਿਹਾ ਸਾਡਾ ਬੱਚਾ ਵੀ ਵੱਡਾ ਹੋ ਕੇ ਉਹੋ ਜਿਹਾ ਹੋ ਜਾਂਦਾ। ਜਦੋਂ ਬੰਦੇ ਦਾ ਚਿੱਤ ਨਿਰਦੋਸ਼ ਹੋਵੇ ਫਿਰ ਚਿਹਰਾ ਵੀ ਪਿਆਰਾ ਲੱਗਦਾ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਬੜੇ ਪਿਆਰੇ ਲੱਗਦੇ। ਇਹਨੂੰ ਪਤਾ ਨਹੀਂ ਵੀ ਇਹ ਹੈ ਕੌਣ। ਕਹਿੰਦਾ ਜੀ ਦੱਸੋ। ਮਹਾਰਾਜ ਕਹਿੰਦੇ ਸਿਫਤਾਂ ਬੜੀਆਂ ਸੁਣੀਆਂ ਸੀ, ਦਰਸ਼ਨ ਨਹੀਂ ਸੀ ਕੀਤੇ। ਕਹਿੰਦੇ ਪੂਰਨ ਮਸੰਦ ਕਿੱਥੇ ਹੈ? ਕਹਿੰਦੇ ਜੀ ਆਰਾਮ ਕਰਦੇ ਨੇ ਉੱਪਰ ਬਲਾ। ਕਹਿੰਦੇ ਜੀ ਕੀ ਆਖਾਂ ਵੀ ਕੌਣ ਆਇਆ, ਕੀ ਦੱਸਾਂ ਕੌਣ ਆਇਆ, ਦੱਸਣਾ ਪੈਣਾ ਸੀ ਨਾ ਹੁਣ। ਮਹਾਰਾਜ ਕਹਿੰਦੇ ਜਾ ਜਾ ਕੇ ਦੱਸ, ਆਨੰਦਪੁਰ ਤੋਂ ਮੈਂ ਆਇਆ ਤੇ ਨਾਂ ਮੇਰਾ ਗੋਬਿੰਦ ਸਿੰਘ ਹੈ। ਜਦੋਂ ਇਦਾਂ ਕਿਹਾ ਉਹ ਤੇ ਪਹਿਲਾਂ ਹੀ ਹੈਰਾਨ ਹੋ ਰਿਹਾ ਸੀ ਵੀ ਇਹੋ ਜਿਹਾ ਤੇ ਵੇਖਿਆ ਹੀ ਨਹੀਂ ਕਦੀ। ਮਹਾਰਾਜ ਦੇ ਲਿਬੜਿਆਂ ਚਰਨਾਂ ਉੱਤੇ ਇਹਨੇ ਸਿਰ ਰੱਖਿਆ, ਬੜਾ ਰੋਇਆ। ਨਾਲੇ ਕੰਡੇ ਕੱਢਦਾ ਹੈ, ਫਟਾਫਟ ਸਾਫ਼ ਕਰਦਾ ਹੈ, ਕੱਪੜਾ ਲੈ ਕੇ ਸਾਫ਼ ਕੀਤਾ, ਛੇਤੀ ਛੇਤੀ ਅੱਗ ਬਾਲੀ, ਧੂਣੀ ਬਾਲ ਦਿੱਤੀ, ਸੇਕ ਲੱਗੇ, ਮਹਾਰਾਜ ਨੇੜੇ ਹੋ ਜਾਓ, ਫਟਾਫਟ ਮਹਾਰਾਜ ਨੂੰ ਬਿਠਾ ਕੇ ਫਿਰ ਚੜਿਆ ਚੁਬਾਰੇ। ਦਰਵਾਜ਼ਾ ਖੜਕਾਉਂਦਾ, ਛੇਤੀ ਖੋਲੋ, ਛੇਤੀ ਬੂਹਾ ਖੋਲੋ। ਪੂਰਨ ਮਸੰਦ ਕੱਪੜੇ ਜੇ ਪਾਉਂਦਾ ਬਾਹਰ ਆਇਆ, ਕਹਿੰਦੇ ਕੀ ਹੋ ਗਿਆ ਜਿਉਂਦਿਆ ਤੈਨੂੰ? ਕਹਿੰਦਾ ਛੇਤੀ ਥੱਲੇ ਚੱਲੋ। ਓਏ ਹੋਇਆ ਕੀ ਆ, ਇਹ ਤੇ ਦੱਸ। ਕਹਿੰਦਾ ਜੀ ਥੱਲੇ ਗੁਰੂ ਗੋਬਿੰਦ ਸਿੰਘ ਆਏ, ਠੰਡ ਬੜੀ ਹੈ, ਪਾਟੇ ਪਏ ਨੇ ਕੱਪੜੇ, ਚਰਨ ਲਿਬੜੇ ਪਏ ਐ, ਛੇਤੀ ਲਿਆਓ, ਉੱਪਰ ਬਿਸਤਰੇ ਚ ਭਾਓ, ਨਵੇਂ ਕੱਪੜੇ ਦਿਓ, ਛੇਤੀ ਥੱਲੇ ਚੱਲੋ। ਜਿਉਣਾ ਤੇ ਉੱਥੇ ਪੂਰਨ ਮਸੰਦ ਤੇ ਉੱਥੇ ਖੜ ਗਿਆ, ਜਾਮ ਹੀ ਹੋ ਗਿਆ। ਕੱਲੇ ਹੀ ਨੇ? ਕਹਿੰਦਾ ਕੱਲੇ, ਕੋਈ ਫੌਜਾਂ ਨਾਲ ਨਹੀਂ। ਕਹਿੰਦੇ ਜੀ ਕੋਈ ਬੰਦਾ ਨਾਲ ਨਹੀਂ, ਕੱਲੇ। ਉਹ ਤੇ ਕੱਪੜੇ ਵੀ ਪਾਟੇ ਪਏ ਐ, ਪਜਾਮੀ ਵੀ ਪਾਟੀ ਪਈ ਐ, ਛੇਤੀ ਥੱਲੇ ਚੱਲੋ, ਠੰਡ ਬੜੀ ਐ। ਪੂਰਨ ਮਸੰਦ ਕਹਿੰਦਾ ਛੱਡ ਕੇ ਕੌਣ ਗਿਆ? ਆਪਣੇ ਘਰ ਦਾ ਰਾਹ ਕਿਵੇਂ ਦੱਸਿਆ? ਕਿੰਨੇ ਦੱਸਿਆ ਆਪਣੇ ਘਰ ਦਾ ਪਤਾ? ਕਿੰਨੇ ਦੱਸਿਆ? ਕਹਿੰਦੇ ਉਹ ਫਲਾਣਾ ਪੰਡਿਤ ਛੱਡ ਕੇ ਗਿਆ, ਗੁੱਸਾ ਚੜ ਗਿਆ ਉਹਨੂੰ। ਪੂਰਨ ਮਸੰਦ ਕਹਿੰਦਾ ਜੀ ਸੋਚ ਕੀ ਰਹੇ ਹੋ? ਜਿਉਣਾ ਜਿਉਣਾ ਕਹਿੰਦਾ ਥੱਲੇ ਕਿਉਂ ਨਹੀਂ ਜਾਂਦਾ ਮੇਰਾ ਮਾਲਕ? ਵੀ ਸਿਫਤਾਂ ਬੜੀਆਂ ਕਰਦਾ ਨਾ ਗੁਰੂ ਦੀਆਂ, ਮੈਨੂੰ ਕਹਿੰਦਾ ਹੁੰਦਾ ਸੀ ਕਦੀ ਤੈਨੂੰ ਦਰਸ਼ਨ ਕਰਾਵਾਂਗਾ, ਗੁਰੂ ਜੀ ਇਦਾਂ ਦੇ ਨੇ, ਗੁਰੂ ਜੀ ਇਦਾਂ ਦੇ ਨੇ, ਅੱਜ ਕੀ ਹੋਇਆ ਇਹਨੂੰ, ਅੱਜ ਤੁਰਦਾ ਕਿਉਂ ਨਹੀਂ? ਚੱਲੋ ਜੀ ਛੇਤੀ ਥੱਲੇ ਚੱਲੀਏ। ਉਹ ਕਹਿੰਦਾ ਹੈ ਤੈਨੂੰ ਆ ਕੇ ਕੀ ਪੁੱਛਿਆ, ਕਹਿੰਦੇ ਮੈਨੂੰ ਪੁੱਛਿਆ ਪੂਰਨਮ ਸੰਤ ਕਿੱਥੇ ਹੈ ਕਹਿੰਦੇ ਫਿਰ ਤੂੰ ਕੀ ਦੱਸਿਆ ਮੈਂ ਆਖਿਆ ਜੀ ਹੁਣੇ ਹੀ ਸੱਦ ਕੇ ਲਿਆਉਂਦਾ ਕਹਿੰਦੇ ਕਮਲਿਆ ਤੂੰ ਇਹ ਕਹਿ ਦੇਣਾ ਸੀ ਮੈਂ ਘਰ ਹੀ ਨਹੀਂ ਤੂੰ ਕਿਉਂ ਦੱਸਿਆ ਮੈਂ ਘਰ ਉਹ ਤੇ ਖੜਾ ਹੀ ਹੈਰਾਨ ਹੋਈ ਜੇ ਜਿਉਣਾ ਵੀ ਇਹ ਕੀ ਕਹੀ ਜਾਂਦਾ ਜਾਂ ਫਿਰ ਹੁਣ ਜੇ ਕਹਿ ਹੀ ਦਿੱਤਾ ਨਾ ਜਾ ਜਾ ਕੇ ਕਹਿ ਵੀ ਸਾਨੂੰ ਤੁਹਾਡੇ ਦਰਸ਼ਨਾਂ ਦੀ ਕੋਈ ਲੋੜ ਨਹੀਂ ਖਤਰਾ ਬਹੁਤ ਜ਼ਿਆਦਾ ਹੈ ਛੇਤੀ ਤੋਂ ਛੇਤੀ ਸਾਡੇ ਘਰੋਂ ਬਾਹਰ ਹੋ ਇੰਨਾ ਕਹਿ ਕੇ ਦਰਵਾਜ਼ਾ ਬੰਦ ਕਰ ਲਿਆ ਜਿਉਣਾ ਤੇ ਸੁੰਨ ਹੋ ਗਿਆ ਉੱਥੇ ਖੜੇ ਵੀ ਯਾਰ ਆਹ ਬੰਦਾ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਡੰਗ ਜਾਂਦੇ ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾਂ ਲਾਹਾ ਇਸ ਜਹਾਨ ਚੋਂ ਖੱਟ ਜਾਂਦੇ ਹੱਦ ਹੋ ਗਈ ਬਈ ਇਹ ਬੰਦਾ ਕਿੱਦਾਂ ਦਾ ਇਹ ਤੇ ਸਿਫਤਾਂ ਹੀ ਬੜੀਆਂ ਕਰਦਾ ਸੀ ਅੱਜ ਅੱਜ ਕੀ ਹੋ ਗਿਆ ਲਓ ਜੀ ਜਿਉਣਾ ਥੱਲੇ ਆਵੇ ਗਿਆ ਤੇ ਬੜੀ ਸਪੀਡ ਨਾਲ ਸੀ ਹੁਣੀ ਆ ਜਾਣਾ ਸਾਰਿਆਂ ਨੇ ਥੱਲੇ ਹੁਣ ਹੌਲੀ ਹੌਲੀ ਤੁਰਦਾ ਤੇ ਮਹਾਰਾਜ ਵੇਖ ਕੇ ਕਹਿੰਦੇ ਜਿਉਣਿਆ ਆ ਜਾ ਥੱਲੇ ਜਿਉਣਿਆ ਆ ਜਾ ਥੱਲੇ ਮੈਂ ਸੁਣ ਲਿਆ ਸਾਰਾ ਕੁਛ ਸੁਣਿਓ ਮੈਂ ਕਹਿੰਦੇ ਸੁਣ ਲਿਆ ਸਾਰਾ ਕੁਛ ਟਿਕੀ ਰਾਤ ਹੈ ਮੈਂ ਸੁਣ ਲਿਆ ਆ ਜਾ ਚੰਗਾ ਜਿਉਣਿਆ ਸਾਧੂ ਚੱਲਦੇ ਭਲੇ ਨਗਰੀ ਬਸ ਅਸੀਂ ਚੱਲੇ ਅਸੀਂ ਬਹੁਤਾ ਚਿਰ ਨਹੀਂ ਰਹਿੰਦੇ ਜੇ ਅਗਲਾ ਘਰ ਚ ਰੱਖਣਾ ਨਹੀਂ ਚਾਹੁੰਦੇ ਅਸੀਂ ਧੱਕੇ ਨਾਲ ਥੋੜਾ ਰਹਿਣਾ ਫਿਰ ਜਿਉਣੇ ਨੇ ਇੱਥੋਂ ਤੱਕ ਵੀ ਕਿਹਾ ਕਹਿੰਦਾ ਜੀ ਮੈਂ ਰੱਬ ਤੇ ਕਦੇ ਗਿਲਾ ਨਹੀਂ ਕੀਤਾ ਸੁਣਿਓ ਰੱਬ ਤੇ ਕਦੇ ਗਿਲਾ ਨਹੀਂ ਕੀਤਾ ਰੱਬ ਮੈਨੂੰ ਘਰ ਦਵੇ ਮੈਨੂੰ ਮਹਿਲ ਦਵੇ ਇੱਥੇ ਰੋਟੀ ਖਾ ਕੇ ਸੁੱਤਾ ਰਹਿੰਦਾ ਪਰ ਅੱਜ ਬੜਾ ਦੁੱਖ ਹੈ ਵੇਖੋ ਗਿਲੇ ਵੀ ਕਿੰਨੇ ਵਧੀਆ ਹੁੰਦੇ ਨੇ ਉਦਾਂ ਨਹੀਂ ਕਦੇ ਸ਼ੱਕ ਉਦਾਂ ਰੱਬ ਤੇ ਕਦੇ ਨਹੀਂ ਪਰ ਇੱਥੇ ਨਾ ਮੰਗਾਂ ਵੀ ਵੇਖੋ ਸਿੱਖ ਦੀਆਂ ਕਿੱਦਾਂ ਦੀਆਂ ਵੀ ਅੱਜ ਮੈਨੂੰ ਆਉਂਦਾ ਵੀ ਜੇ ਕਿਤੇ ਰੱਬ ਮੈਨੂੰ ਛੱਪਰੀ ਹੋਈ ਕੱਚਾ ਕੋਠਾ ਹੀ ਦੇ ਦਿੰਦਾ ਮੈਂ ਉਹਦੇ 'ਚ ਲੈ ਜਾਣਾ ਸੀ ਤੁਹਾਨੂੰ ਮਰਦ ਮੈਂ ਜਾਣ ਨਹੀਂ ਸੀ ਦੇਣਾ ਬਹਿਲੌਲਪੁਰ ਪਿੰਡ ਦੇ ਨੇ ਬੰਦੇ ਨੇ ਹੁਣ ਗੁਰੂ ਸਾਹਿਬ ਨੂੰ ਇੱਕ ਟਿੰਡ ਪਈ ਸੀ ਖੂਹ ਲਾਣਾ ਸੀ ਟਿੰਡ ਨਾਲ ਰੱਸੀ ਬੰਨ ਕੇ ਅੱਗ ਵਿੱਚ ਪਾਤੀ ਕਹਿੰਦਾ ਮਹਾਰਾਜ ਆ ਸੇਕ ਜਿੱਥੇ ਤੱਕ ਜਾਂਦਾ ਅੱਗ ਜਿੱਥੇ ਤੱਕ ਜਾਂਦੀ ਹੈ ਸੇਕ ਲੱਗਦਾ ਰਹੇਗਾ ਚੱਲ ਲੈ ਜਾਓ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੰਗਾ ਜਿਉਣਿਆ ਤੇਰੀ ਸੇਵਾ ਪ੍ਰਵਾਨ ਹੈ ਮਹਾਰਾਜ ਫਿਰ ਬਹਿਲੌਲਪੁਰ ਪਿੰਡ ਤੋਂ ਫੇਰ ਗਏ ਮਾਛੀਵਾੜੇ ਦੇ ਜੰਗਲ ਵਿੱਚ ਕੰਡਿਆਂ ਦਾ ਆਸਣ ਲਾ ਕੇ ਉਹੀ ਟਿੰਡ ਅੱਗ ਬੁੱਝ ਗਈ ਸੀ ਉਸੇ ਟਿੰਡ ਨੂੰ ਗੁਰੂ ਸਾਹਿਬ ਨੇ ਜਿਉਣੇ ਦੀ ਦਿੱਤੀ ਹੋਈ ਟਿੰਡ ਸੀ ਜਿਹਦਾ ਸਰਾਣਾ ਲਾ ਲਿਆ ਗੁਰੂ ਸਾਹਿਬ ਨੇ ਹੁਣ ਤੇ ਬਹਿਲੌਲਪੁਰ ਪਿੰਡ 'ਚ ਗੁਰਦੁਆਰਾ ਵੀ ਬਣਾ ਦਿੱਤਾ ਉਸੇ ਟਿੰਡ ਦਾ ਸਤਿਗੁਰ ਨੇ ਸਰਾਣਾ ਲਾ ਲਿਆ ਉੱਥੇ ਫਿਰ ਜਦੋਂ ਭਾਈ ਦਇਆ ਸਿੰਘ ਵਰਗੇ ਮਾਨ ਸਿੰਘ ਵਰਗੇ ਪਹੁੰਚਦੇ ਐ ਸਤਿਗੁਰ ਨੂੰ ਐਦਾਂ ਪਿਆਂ ਨੂੰ ਵੇਖਿਆ ਕਹਿੰਦੇ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਬੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਭਗੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਤਾਈ ਤੈਨੂੰ ਲੋ ਪੜੋ ਉਹ ਜਿਹੜਾ ਇੱਕ ਕਵਿਤਾ ਬੜੀ ਪਿਆਰੀ ਹੈ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਵੇਖਿਓ ਔਖੀ ਕਿੰਨੀਆਂ ਔਖੀਆਂ ਕਿੱਥੇ ਨਾ ਕਈ ਬੰਦੇ ਕਹਿਣਗੇ ਮੇਰੇ ਤੇ ਆ ਵੀ ਔਖ ਆ ਗਈ ਮੇਰੇ ਤੇ ਆ ਵੀ ਔਖ ਮੇਰਾ ਤੇ ਮਰਨ ਨੂੰ ਜੀ ਕਰਦਾ ਹੈ ਕਦੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਵੱਲ ਵੇਖ ਉਦੋਂ ਵੀ ਔਖਾ ਹੈ ਕਿੰਨੀਆਂ ਔਖਾਂ ਆਈਆਂ ਹੋਣਗੀਆਂ ਪਰ ਅੰਦਰ ਤੱਕ ਨਹੀਂ ਜਾਣ ਦਿੱਤੀ ਕੋਈ ਕਿੰਨਾ ਜੂਝੇ ਹੋਣਗੇ ਸੱਚੇ ਪਾਤਸ਼ਾਹ ਕਿੰਨਾ ਮੁਕਾਬਲਾ ਕੀਤਾ ਹੋਏਗਾ ਦੁੱਖਾਂ ਨਾਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾਂ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਮਹਾਰਾਜ ਕਹਿੰਦੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਝਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਲੋ ਸੁਣੋ
ਧੰਨ ਦਸ਼ਮੇਸ਼ ਪਿਤਾ ਸੁੱਕਾ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਦਸ਼ਮੇਸ਼ ਪਿਤਾ ਸੁੱਕਾ ਕੰਡਿਆਂ ਦੀ ਸੇਜ ਵਿਛਾ ਕੇ ਆਇਆ ਚਮਕੌਰ ਵਿੱਚੋਂ ਦੋ ਲਾਲ ਸ਼ਹੀਦ ਕਰਾ ਕੇ ਧੰਨ ਦਸ਼ਮੇਸ਼ ਪਿਤਾ ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਜੁਦਾਈ ਪਤਾ ਨਹੀਂ ਉਮਰੋੜਾ ਉੱਤੇ ਨੀਂਦ ਕਿਵੇਂ ਆਈ ਸਾਥੀਆਂ ਦਾ ਸਾਥ ਨਹੀਂ ਪੁੱਤਾਂ ਦੀ ਜੁਦਾਈ ਪਤਾ ਨਹੀਂ ਉਮਰੋੜਾਂ ਉੱਤੇ ਨੀਂਦ ਕਿਵੇਂ ਆਈ ਜੀ ਦੁਨੀਆਂ ਦਾ ਸ਼ਾਹੇ ਸ਼ੈਨ ਸ਼ਾਹ ਜੀ ਦੁਨੀਆਂ ਦਾ ਸ਼ਾਹੇ ਸ਼ੈਨ ਸ਼ਾਹ ਅੱਜ ਫਿਰੇ ਘਰ ਬਾਰ ਲੁਟਾ ਕੇ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਦਸ਼ਮੇਸ਼ ਪਿਤਾ ਦੁੱਖਾਂ ਨਾਲ ਪਾਈਆਂ ਦਾਤੇ ਝਾੜੀਆਂ ਤੇ ਸੂਲਾਂ ਦੀਆਂ ਤਨ ਤੇ ਝਰੀਟਾਂ
ਇਹਨੂੰ ਇਹਨੂੰ ਆਗੂ ਦੇ ਫਰਜ਼ ਕਹਿੰਦੇ ਆ ਜਿਹੜੀ ਪਹਿਲਾਂ ਬੇਨਤੀ ਕੀਤੀ ਹੈ ਨਾ ਕਿਸੇ ਦਾ ਫਰਜ਼ ਹੈ ਵੀ ਵੇਲੇ ਨਾਲ ਉੱਠਣਾ ਹੈ ਘਰ ਵਾਲੀ ਦਾ ਫਰਜ਼ ਨਿਭਾਉਣਾ ਹੈ ਬੱਚਿਆਂ ਪ੍ਰਤੀ ਫਰਜ਼ ਨਿਭਾਉਣਾ ਹੈ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਜਿੱਥੇ ਕੰਮ ਕਰਦੇ ਹੋ ਉਹ ਫਰਜ਼ ਨਿਭਾਉਣਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਨੇ ਸਾਡੇ ਆਗੂ ਨੇ ਸਾਡੇ ਲੀਡਰ ਨੇ ਸਾਡੇ ਇਹ ਕੰਨਿਆਂ ਤੇ ਪੈ ਰਹੇ ਨੇ ਇਹ ਫਰਜ਼ ਨਿਭਾਉਣਾ ਕਹਿੰਦੇ ਆ ਇਹਨੂੰ ਆ ਹੈ ਆਗੂ ਦਾ ਫਰਜ਼ ਇੰਨੇ ਦੁੱਖੜੇ ਝੱਲ ਕੇ ਵੀ ਚੜ੍ਹਦੀ ਕਲਾ ਵਿੱਚ ਰਵੇ ਤਾਂ ਜੋ ਅਸੀਂ ਅਕਲ ਲੈ ਸਕੀਏ ਅਸੀਂ ਸਿੱਖ ਸਕੀਏ ਇਹਨੂੰ ਫਰਜ਼ ਨਿਭਾਉਣਾ ਕਹਿੰਦੇ ਆ ਸਾਡੇ ਗੁਰੂ ਜੀ ਨੇ ਆਗੂ ਵਾਲਾ ਫਰਜ਼ ਨਿਭਾਇਆ। ਨਹੀਂ ਤੇ ਉਹ ਵੀ ਸਮਝੌਤਾ ਕਰ ਸਕਦੇ ਸੀ ਜੀ, ਸਰਕਾਰਾਂ ਨਾਲ ਸਮਝੌਤਾ ਕਰ ਲੈਂਦੇ ਤੇ ਕੋਈ ਫਰਜ਼ ਨਿਭਾਉਣ ਦੀ ਲੋੜ ਨਹੀਂ ਸੀ, ਕੋਈ ਕੰਡਿਆਂ ਤੇ ਨਹੀਂ ਸੀ ਪੈਣਾ ਪੈਂਦਾ। ਇਹਨੂੰ ਕਹਿੰਦੇ ਨੇ ਫਰਜ਼ ਨਿਭਾਉਣਾ। ਆ ਵੇਖੋ ਹਾਲ ਕੀ ਹੋ ਗਿਆ, ਪਰ ਫਰਜ਼ ਨਿਭਾਈਏ, ਫਰਜ਼ ਇਹ ਫਰਜ਼ ਨਿਭਾਉਣਾ ਹੀ ਗੁਰੂ ਗੋਬਿੰਦ ਸਿੰਘ ਹੈ, ਫਰਜ਼ ਨਿਭਾਉਣਾ ਹੀ ਗੁਰੂ ਅਰਜਨ ਦੇਵ ਹੈ। ਤੱਤੀ ਤਵੀ ਤੇ ਬਹਿਣਾ ਉਹਨਾਂ ਦਾ ਫਰਜ਼ ਸੀ ਤੇ ਨਿਭਾਇਆ। ਇੰਨੇ ਦੁੱਖ ਝੱਲੇ, ਆਗੂ ਵਾਲਾ ਫਰਜ਼ ਹਰੇਕ ਨਹੀਂ ਨਿਭਾ ਸਕਦਾ, ਸਾਡੇ ਗੁਰੂ ਜੀ ਨੇ ਨਿਭਾ ਕੇ ਵਿਖਾਇਆ। ਸੁਣੋ,
ਦੁੱਖਾਂ ਨਾਲ ਪਾਈਆਂ ਦਾਤੇ ਗੂੜੀਆਂ ਪਰਿਤਾਂ ਨੇ ਝਾੜੀਆਂ ਤੇ ਸੂਲਾਂ ਦੀਆਂ ਤੁਹਾਨੂੰ ਤੇ ਚਰਿਤਾਂ ਨੇ ਜ਼ਖਮਾਂ ਚੋਂ ਖੂਨ ਸਿਮਦਾ ਜੀ ਜ਼ਖਮਾਂ ਚੋਂ ਖੂਨ ਸਿਮਦਾ ਪਾਇਆ ਜ਼ਿੰਦਗੀ ਦੇ ਦਰਦ ਭੁਲਾ ਕੇ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ
ਬਾਬਾ
ਧੰਨ ਦਸ਼ਮੇਸ਼ ਪਿਤਾ ਜਰਾ ਨਾ ਲਿਹਾਜ ਕਰੇ ਸਰਦੀ ਦੀ ਰੁੱਤ ਵੀ ਠਰੂ ਠਰੂ ਕੰਬਦੇ ਨੇ ਜੰਗਲਾਂ ਦੇ ਰੁੱਖ ਵੀ ਨੀ ਠੰਡੀਏ ਹਵਾਏ ਠਹਿਰ ਜਾ ਨੀ ਠੰਡੀਏ ਹਵਾਏ ਠਹਿਰ ਜਾ ਕੀ ਲੈਣੇ ਸਤਿਗੁਰਾਂ ਨੂੰ ਜਗਾ ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਦਸ਼ਮੇਸ਼ ਪਿਤਾ
ਇੱਕ ਪਹਿਰਾ ਹੋਰ ਸੁਣ ਲੈਂਦੇ, ਬਸ ਟਕਾ ਰੱਖਿਓ ਇਹਨੇ, ਇੱਕ ਪਹਿਰਾ ਹੋਰ ਸੁਣ ਲੈ।
ਥੱਕਦਾ ਨਾ ਤਨ ਇਹਦਾ ਲੀਰਾ ਲੀਰ ਬਣਾਏ ਸੀਸ ਥੱਲੇ ਦਿੱਤਾ ਹੋਇਆ ਟਿੰਡ ਦਾ ਸਰਾਣਾ ਥੱਕਦਾ ਨਾ ਤਨ ਇਹਦਾ ਲੀਰਾ ਲੀਰ ਬਣਾਏ ਸੀਸ ਥੱਲੇ ਦਿੱਤਾ ਹੋਇਆ ਟਿੰਡ ਦਾ ਸਰਾਣਾਏ
ਥੱਕਦਾ ਨਾ ਤਨ ਇਹਦਾ ਲੀਰੋ ਲੀਰ ਬਣਾਏ ਸੀਸ ਥੱਲੇ ਦਿੱਤਾ ਹੋਇਆ ਟਿੰਡ ਦਾ ਸਰਾਣਾ ਹੈ। ਹਾਂਜੀ
ਮਾਛੀ ਵਾੜੇ ਦੇ ਜੀ ਜੰਗਲ ਸੁਪਾ ਮਾਛੀ ਵਾੜੇ ਦੇ ਜੀ ਜੰਗਲ ਸੁਪਾ ਪੰਛੀ ਜੰਗਲ ਦੇ ਰੋਏ ਗੁਰਲਾ ਧੰਨ ਦਸ਼ਮੇਸ਼ ਪਿਆ ਸੁੱਕਾ ਕੰਡਿਆਂ ਦੀ ਸੇਜ ਵਿਛਾ ਕੇ ਧੰਨ ਦਸ਼ਮੇਸ਼ ਪਿਆ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੁਣਿਓ ਪਿਆਰਿਓ ਮਾਛੀਵਾੜੇ ਦੇ ਜੰਗਲ ਵਿੱਚ ਪਏ ਹੁਣ ਹੈਰਾਨੀ ਦੀ ਗੱਲ ਨਹੀਂ ਇਸ ਸ਼ਬਦ ਨੂੰ ਹੁਣ ਇੱਥੇ ਲਿਆਓ ਮਨ ਬਿਲਾਸ ਭਏ ਸਾਹਿਬ ਕੇ ਰੱਬ ਦੇ ਇਹ ਕੌਤਕ ਨੂੰ ਵੇਖ ਕੇ ਹੈਰਾਨ ਹੋ ਗਏ ਪਰਮਾਤਮਾ ਤੂੰ ਇੰਨਾ ਵਧੀਆ ਹੈ ਇਦਾਂ ਵੀ ਕਰ ਸਕਦਾ ਹੈ ਅਚਰਜ ਦੇਖ ਵਡਾਈ ਤੇਰੀ ਹੈਰਾਨ ਕਰਨ ਵਾਲੀ ਇਹ ਗੱਲ ਵੇਖ ਕੇ ਇਹ ਵਡਿਆਈ ਵੇਖ ਕੇ ਇਹ ਖੇਡ ਵੇਖ ਕੇ ਹੈਰਾਨ ਹੋ ਜਾਈਦਾ ਹੈ ਹੈਰਾਨ ਹੋ ਜਾਈਦਾ ਹੈ ਵੀ ਤੂੰ ਅੰਦਰ ਕੋਈ ਔਖ ਪਹੁੰਚਣ ਹੀ ਨਹੀਂ ਦਿੰਦਾ ਇੰਨੀਆਂ ਤਕਲੀਫਾਂ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੇ ਵਰਗਾ ਸੁਖੀ ਕੋਈ ਮੇਰੇ ਵਰਗਾ ਖੁਸ਼ ਕੋਈ ਨਹੀਂ ਮੇਰੇ ਵਰਗਾ ਆਨੰਦ ਚ ਹੀ ਕੋਈ ਨਹੀਂ ਇੰਨੀਆਂ ਤਕਲੀਫਾਂ ਦੇ ਬਾਵਜੂਦ ਵੀ ਸਤਿਗੁਰੂ ਇੰਨੇ ਖੁਸ਼ ਨੇ ਲਓ ਆ ਲਾਸਟ ਪੰਕਤੀਆਂ ਪੜੋ ਮਨ ਬਿਲਾਸ ਭਏ ਸਾਹਿਬ ਕੇ ਆਚਰਜ ਦੇ
ਮਨ ਬਿਲਾਸ ਭਏ ਸਾਹਿਬ ਕੇ ਆਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ
ਉਹਨੂੰ ਤੂੰ ਵੀ ਸਿਮਰ ਬਣਾ ਆਨੰਦ ਚ ਰਹੇਗਾ ਆਨੰਦ ਚ ਰਹੇਗਾ ਆਨੰਦ ਕਰ ਖੁਸ਼ ਰਹਿ ਸਦਾ ਮੇਰਾ ਮਾਲਕ ਸਦਾ ਪੈਜ ਰੱਖਦਾ ਹੈ ਉਹਦੇ ਨਾਲ ਜੁੜੇ ਰਹੀਏ ਔਖੀ ਘੜੀ ਨਾ ਦੇਖਣ ਦੇਈ ਅੰਦਰ ਨਹੀਂ ਵੇਖਣ ਦਿੰਦਾ ਔਖ ਸੌਖ ਬਾਹਰ ਜਿੰਨੀ ਮਰਜ਼ੀ ਹੋਵੇ ਅੰਦਰ ਖੇੜਾ ਬਣਿਆ ਰਹਿੰਦਾ ਹੈ ਅੰਦਰ ਖੁਸ਼ੀ ਬਣੀ ਰਹਿੰਦੀ ਹੈ ਅੰਦਰ ਇੱਕ ਚਾਹ ਬਣਿਆ ਰਹਿੰਦਾ ਜਦੋਂ ਗੁਰਬਾਣੀ ਨਾਲ ਜੁੜਾਂਗੇ ਭਾਈ ਜਿਹੜੇ ਬੰਦੇ ਵੀ ਧਿਆਨ ਰੱਬ ਵਿੱਚ ਲਾਉਣਾ ਚਾਹੁੰਦੇ ਹੈ ਪਹਿਲਾਂ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰੋ ਪਹਿਲਾਂ ਗਿਆਨ ਫਿਰ ਧਿਆਨ ਬਿਨਾਂ ਗਿਆਨ ਤੋਂ ਪਰਮਾਤਮਾ ਵਿੱਚ ਰੱਬ ਵਿੱਚ ਧਿਆਨ ਨਹੀਂ ਟਿਕ ਸਕਦਾ ਜੇ ਚਾਹੁੰਦੇ ਹਾਂ ਸਾਡਾ ਭਲਾ ਹੋਵੇ ਤੇ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰੋ ਘਰ ਘਰ ਸਹਿਜ ਪਾਠ ਕਰੋ ਭਾਈ ਤਰਨਜੀਤ ਸਿੰਘ ਜੀ ਬਾਬਾ ਜੀ ਦੇ ਸੁਪੁੱਤਰ ਹਨ ਬੜਾ ਸੋਹਣਾ ਕਥਾ ਕੀਰਤਨ ਕਰਦੇ ਹੈ ਤੇ ਗੁਰਮਤ ਦੀ ਸੋਝੀ ਵੀ ਹੈ ਇਹ ਨਹੀਂ ਵੀ ਮਨਮਤ ਗੱਪ ਕਹਾਣੀਆਂ ਤੁਹਾਨੂੰ ਸੁਣਾਉਣਗੇ ਇੰਨੀ ਕਿਤੇ ਮੈਨੂੰ ਵੀ ਗਰੰਟੀ ਹੈ ਵੀ ਜਿਹੜੀ ਵੀ ਗੱਲ ਕਰਨਗੇ ਗੁਰਮਤ ਦੀ ਕਰਨਗੇ ਗੁਰਬਾਣੀ ਦੀ ਕਰਨਗੇ ਸੋ ਪਿੰਡਾਂ ਸ਼ਹਿਰਾਂ ਵਿੱਚ ਨੇੜੇ ਨੇੜੇ ਪ੍ਰੋਗਰਾਮ ਪਿੰਡਾਂ ਪਿੰਡਾਂ 'ਚ ਕਰਾਇਆ ਕਰੋ ਛੋਟੇ ਛੋਟੇ ਕਰਾਓ ਭਾਵੇਂ ਪਿੰਡ ਪੱਧਰ 'ਤੇ ਛੋਟਾ ਜਿਹਾ ਪ੍ਰੋਗਰਾਮ ਰੱਖ ਲਿਆ ਕਰੋ ਜਿੰਨਾ ਕੁ ਹੋ ਸਕਦਾ ਆਪਾਂ ਡਟ ਕੇ ਇਲਾਕੇ ਵਿੱਚ ਪ੍ਰਚਾਰ ਕਰੀਏ ਤੇ ਗੁਰਮਤ ਦਾ ਪ੍ਰਚਾਰ ਹੋਵੇ ਗੁਰਬਾਣੀ ਦਾ ਪ੍ਰਚਾਰ ਹੋਵੇ ਆਪਾਂ ਸਾਡੇ ਬਾਰੇ ਕਹਿੰਦੇ ਅੱਛਾ ਉਹ ਕਹਿੰਦੇ ਆ ਜੀ ਸਿੰਘ ਦੱਸਦੇ ਹੈ ਕਹਿੰਦਾ ਉਹ ਕਹਿੰਦੇ ਵੀ ਕਈ ਕਹਿੰਦੇ ਆ ਵੀ ਪੈਸੇ ਲੈਂਦੇ ਆ ਫੇਰ ਆਉਂਦੇ ਆ ਹਨਾ ਇਦਾਂ ਹੀ ਕੋਈ ਕਹਿੰਦਾ 5 ਲੱਖ ਲੈਂਦੇ ਆ ਕੋਈ ਕਹਿੰਦਾ ਜੀ 10 ਲੱਖ ਲੈਂਦੇ ਆ ਪਤਾ ਨਹੀਂ ਹੁਣ ਇਹ ਦੇ ਕੇ ਕਿਹੜਾ ਆਇਆ ਇੰਨੇ ਲੱਖ ਜੇ ਦੇਣ ਫਿਰ ਤੇ ਮੌਜਾਂ ਲੱਗ ਜਾਣ ਇਹ 5 ਲੱਖ 10 ਲੱਖ ਜੇ ਇਦਾਂ ਹੀ ਲੱਗ ਜਾਣ ਦੇਣ ਫਿਰ ਤੇ ਲੋੜ ਹੀ ਨਹੀਂ ਘਾਟੇ ਕਾਹਦੇ ਪੈਣ ਫਿਰ ਤੇ ਸੋ ਮੈਂ ਬੇਨਤੀ ਕਰਦਾ ਜੀ ਜਿੱਥੇ ਜਿੱਥੇ ਸਾਡੇ ਦੀਵਾਨ ਲੱਗੇ ਆ ਤੁਹਾਡੇ ਏਰੀਏ ਵਿੱਚ ਤੁਸੀਂ ਕਿਸੇ ਨੂੰ ਪੁੱਛ ਲਓ ਅਸੀਂ ਕਦੇ 1 ਰੁਪਈਆ ਵੀ ਨਹੀਂ ਮੰਗਿਆ ਗੱਡੀਆਂ ਦਾ ਤੇਲ ਪਵਾਓ ਨਹੀਂ ਪਵਾਉਣਾ ਤਾਂ ਵੀ ਕੋਈ ਨਹੀਂ ਪਰ ਤੁਸੀਂ ਡਟ ਕੇ ਗੁਰਮਤ ਦਾ ਪ੍ਰਚਾਰ ਕਰੋ ਐਵੇਂ ਨਾ ਬਹਾਨੇ ਬਣਾਓ ਇਹ ਵਿਰੋਧੀ ਜਿਹੜੇ ਬੰਦੇ ਆ ਨਾ ਜੀ ਕਈ ਤਰ੍ਹਾਂ ਦੇ ਉਹ ਇਦਾਂ ਦੀਆਂ ਅਫਵਾਹਾਂ ਫੈਲਾਉਂਦੇ ਰਹਿੰਦੇ ਆ ਉਹ ਇਦਾਂ ਦੀਆਂ ਗੱਲਾਂ ਕਰਦੇ ਆ ਵੀ ਇਹ ਜੀ ਇਦਾਂ ਕਰਦੇ ਆ ਜੀ ਵਿਵਾਦ ਛੇੜਦੇ ਆ ਲੈ ਮੈਂ ਕਹਿੰਦਾ ਪਾਠ ਆਪ ਕਰੋ ਕਹਿੰਦੇ ਵਿਵਾਦ ਛੇੜਦੇ ਆ ਮੈਂ ਕਹਿੰਦਾ ਜੋਤਾਂ ਬੰਦ ਕਰੋ ਰੱਬ ਦੀ ਜੋਤ 'ਚ ਘਿਓ ਪਾਓ ਕਹਿੰਦੇ ਜੀ ਵਿਵਾਦ ਛੇੜਦੇ ਆ ਪਖੰਡੀਆਂ ਦਾ ਖਹਿੜਾ ਛੱਡੋ ਦੇਹਧਾਰੀਆਂ ਨੂੰ ਬਥੇਰਾ ਲੁਟਾ ਲਿਆ ਆਪਣਾ ਘਰ ਬਾਰ ਗੁਰਬਾਣੀ ਦੇ ਲੜ ਲੱਗੋ ਵਿਵਾਦ ਛੇੜਦੇ ਆ ਕੱਲਾ ਪਾਣੀ ਨਾ ਲਿਆਇਆ ਕਰੋ ਬੋਤਲਾਂ ਭਰ ਭਰ ਕੇ ਬਾਣੀ ਵੀ ਲਿਆਇਆ ਕਰੋ ਕਹਿੰਦੇ ਵਿਵਾਦ ਛੇੜਦੇ ਬਾਣੀ ਲਿਆਇਆ ਕਰੋ ਭਾਈ ਇਹ ਕਹਿੰਦੇ ਵਿਵਾਦ ਛੇੜਦੇ ਸੋ ਇਦਾਂ ਦੀਆਂ ਗੱਲਾਂ ਕਰਦੇ ਆ ਤੇ ਜੇ ਇਹਨਾਂ ਨੂੰ ਵਿਵਾਦ ਲੱਗਦਾ ਲੱਗੀ ਜਾਵੇ ਪਰ ਸੰਗਤ ਸਮਝ ਰਹੀ ਹੈ ਇਹਨਾਂ ਨੂੰ ਕੀ ਹੈ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਵੀ ਜੇ ਇਦਾਂ ਦਾ ਟੀਕਾ ਬਣ ਜੇ ਬੱਚੇ ਨੂੰ ਲਾਓ ਤੇ ਸਾਰੀ ਜ਼ਿੰਦਗੀ ਬਿਮਾਰ ਹੀ ਨਹੀਂ ਹੋਏਗਾ ਤੇ ਉਹਦਾ ਸਭ ਤੋਂ ਵੱਧ ਦੁੱਖ ਕਿਹਨੂੰ ਹੋਏਗਾ ਭਲਾ ਵਿਰੋਧ ਕੌਣ ਕਰੇਗਾ ਉਸ ਟੀਕੇ ਦਾ ਡਾਕਟਰ ਕਰਨਗੇ ਨਾ ਵਿਰੋਧ ਡਾਕਟਰ ਕਹਿਣਗੇ ਇਹ ਟੀਕਾ ਨਾ ਲਵਾਇਓ ਇਹ ਮਰ ਜਾਓਗੇ ਜੇ ਟੀਕਾ ਲਵਾਇਆ ਇਹ ਖਤਰਨਾਕ ਟੀਕਾ ਹੈ ਕਿਉਂਕਿ ਉਹਨਾਂ ਦੇ ਦੁਕਾਨਾਂ ਬੰਦ ਹੋ ਜਾਣਗੀਆਂ ਇਸ ਕਰਕੇ ਇਹ ਵਿਰੋਧੀ ਜਿਹੜੇ ਰੌਲਾ ਪਾਉਂਦੇ ਆ ਇਹ ਜੀ ਗਲਤ ਪ੍ਰਚਾਰ ਕਰਦੇ ਆ ਜੀ ਸਹੀ ਪ੍ਰਚਾਰ ਨਹੀਂ ਕਰਦੇ ਸਾਰੇ ਦੇ ਸਾਰੇ ਦੀਵਾਨ ਟਿਕ ਕੇ ਸੁਣੋ ਫਿਰ ਪਤਾ ਲੱਗਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੋਵੇ ਇੱਕ ਕਰਨ ਲਈ ਇੱਕ ਮਰਿਆਦਾ ਹੁਣ ਪੰਜ ਪਿਆਰੇ ਅੱਠ ਤਰ੍ਹਾਂ ਦੀ ਮਰਿਆਦਾ ਦੱਸਦੇ ਆ ਕਿਤੇ ਪੰਜ ਪਿਆਰੇ ਕਹਿੰਦੇ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਹੈ ਕਿਤੇ ਪੰਜ ਪਿਆਰੇ ਕਹਿੰਦੇ ਗੁਰਪ੍ਰਸਾਦ ਤੱਕ ਹੈ ਕਿਤੇ ਪੰਜ ਪਿਆਰੇ ਕਹਿੰਦੇ ਚਾਰ ਰੰਗ ਹੀ ਪਾਉਣੇ ਨੇ ਕਿਤੇ ਪੰਜ ਪਿਆਰੇ ਕਹਿੰਦੇ ਜਿਹੜਾ ਮਰਜ਼ੀ ਪਾ ਲਓ ਸੋਚੋਗੇ ਜ਼ਰਾ ਇੱਕ ਮਿੰਟ ਵੈਸੇ ਤੇ ਗੱਲ ਇੰਟਰਵਿਊ ਮੇਰੀ ਸੁਣੀ ਸੀ ਕਈਆਂ ਨੇ ਉਹਦੇ 'ਚ ਮੈਂ ਗੱਲ ਕੀਤੀ ਸੀ ਪਰ ਹੁਣ ਜ਼ਰਾ ਫਿਰ ਸੁਣੋ ਇੱਕ ਮਿੰਟ ਲਈ ਵੇਖਿਓ ਧਿਆਨ ਨਾਲ ਸਮਝੋ ਨੁਕਤਾ ਪਿਆਰੇ ਘਰ ਦੇ ਅੱਠ ਜੀ ਨੇ ਇੱਕ ਅੰਮ੍ਰਿਤ ਛਕ ਆਇਆ ਨਾਨਕ ਸਰ ਤੋਂ ਇੱਕ ਛਕ ਆਇਆ ਰਾੜਾ ਸਾਹਿਬ ਤੋਂ ਇੱਕ ਛਕ ਆਇਆ ਦਮਦਮੀ ਟਕਸਾਲ ਤੋਂ ਇੱਕ ਛਕ ਆਇਆ ਅਖੰਡ ਕੀਰਤਨੀਆਂ ਤੋਂ ਇੱਕ ਛਕ ਆਇਆ ਹਜ਼ੂਰ ਸਾਹਿਬ ਪੰਜ ਹੋ ਗਏ ਇੱਕ ਛਕ ਆਇਆ ਨਿਹੰਗ ਸਿੰਘਾਂ ਤੋਂ ਛੇ ਹੋ ਗਏ ਇੱਕ ਛਕ ਆਇਆ ਅਕਾਲ ਤਖਤ ਸਾਹਿਬ ਤੋਂ ਸੱਤ ਹੋ ਗਏ ਸੱਤ ਜਗ੍ਹਾ ਪੰਜ ਪਿਆਰਿਆਂ ਨੇ ਅਲੱਗ ਅਲੱਗ ਗੱਲ ਦੱਸਦੀ ਕਿਸੇ ਨੇ ਕੁਛ ਕਹਿਤਾ ਕਿਸੇ ਨੇ ਕੁਛ ਕਹਿਤਾ ਕਿਸੇ ਨੇ ਕਹਿਤਾ ਚਾਰ ਹੀ ਰੰਗ ਪਾਣੇ ਨੇ ਕਿਸੇ ਨੇ ਕਹਿਤਾ ਜਿਹੜਾ ਮਰਜ਼ੀ ਪਾ ਲਿਆ ਕਰ ਕਿਸੇ ਨੇ ਕਹਿਤਾ ਮਾਸ ਖਾਣਾ ਕਿਸੇ ਨੇ ਕਹਿਤਾ ਨਹੀਂ ਖਾਣਾ ਕਿਸੇ ਨੇ ਕਹਿਤਾ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਹੈ ਕਿਸੇ ਨੇ ਕਹਿਤਾ ਗੁਰਪ੍ਰਸਾਦ ਤੱਕ ਹੈ ਜਦੋਂ ਅੱਠ ਜੀ ਗਏ ਸੀ ਅੰਮ੍ਰਿਤ ਛਕਣ ਕੋਈ ਕਿਤੋਂ ਛਕ ਜਦੋਂ ਇਕੱਠੇ ਹੋਣਗੇ ਦੱਸੋ ਭਲਾ ਉਹ ਸਾਰਾ ਟੱਬਰ ਕਦੇ ਵਿਚਾਰਧਾਰਾ ਉਹਨਾਂ ਦੀ ਇੱਕ ਹੋ ਸਕਦੀ ਹੈ ਪਤਾ ਕਿਉਂ ਨਹੀਂ ਹੋਣੀ ਮਾਂ ਨੇ ਕਹਿਣਾ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਦੱਸਿਆ ਪੰਜ ਪਿਆਰਿਆਂ ਦੇ ਰੂਪ ਵਿੱਚ ਮੈਂ ਤੇ ਗੁਰਪ੍ਰਸਾਦ ਤੱਕ ਹੀ ਮੂਲ ਮੰਤਰ ਜਪਣਾ ਮਾਂ ਨੇ ਇਹ ਕਹਿਣਾ ਧੀ ਨੇ ਕਹਿਣਾ ਮੈਨੂੰ ਤੇ ਨਾਨਕ ਹੋਸੀ ਪੀ ਸੱਚ ਤੱਕ ਦੱਸਿਆ ਗੁਰੂ ਗੋਬਿੰਦ ਸਿੰਘ ਮੈਨੂੰ ਨਾਨਕ ਹੋਸੀ ਪੀ ਸੱਚ ਤੱਕ ਦੱਸ ਕੇ ਗਏ ਹੈ ਮਾਂ ਨੇ ਕਹਿਣਾ ਮੈਂ ਤੇ ਚਾਰ ਰੰਗ ਹੀ ਪਾਉਣੇ ਨੇ ਧੀ ਨਹੀਂ ਕਹਿਣਾ ਮੈਂ ਜਿਹੜਾ ਮਰਜ਼ੀ ਪਾ ਲਾਂ ਮੈਨੂੰ ਤੇ ਪੰਜ ਪਿਆਰਿਆਂ ਨੇ ਕੋਈ ਨਹੀਂ ਰੋਕਿਆ ਹੁਣ ਦੱਸੋ ਇਹ ਜਿੰਨੀ ਲੜਾਈ ਪਈ ਘਰ ਵਿੱਚ ਵੀ ਕੀ ਗੁਰੂ ਗੋਬਿੰਦ ਸਿੰਘ ਇਦਾਂ ਕਰ ਸਕਦੇ ਆ ਵੀ ਕਿਤੇ ਕੁਝ ਹੋਰ ਕਹਿ ਦੇਣ ਕਿਤੇ ਕੁਝ ਹੋਰ ਕਹੀ ਜਾਂਦੇ ਆ ਕਿਤੇ ਕੁਝ ਦੱਸੋ ਇਦਾਂ ਕਹਿ ਸਕਦੇ ਗੁਰੂ ਸਾਹਿਬ ਇਹ ਵੰਡੀਆਂ ਕਿੰਨਾਂ ਨੇ ਪਾਈਆਂ ਨੇ ਸਾਡੇ ਵਰਗਿਆਂ ਨੇ ਆਪੋ ਆਪਣੇ ਡੇਰੇ ਆਪੋ ਆਪਣੇ ਡੇਰਿਆਂ ਦੇ ਪੰਜ ਪਿਆਰੇ ਤੇ ਆਪੋ ਆਪਣੀ ਮਰਿਆਦਾ ਸੰਗਤ ਤੇ ਵਿਚਾਰੀ ਭੋਲੀ ਭਾਲੀ ਸੀ ਵੰਡੀਆਂ ਪਾ ਕੇ ਰੱਖਤੀਆਂ ਕਿਸੇ ਨੂੰ ਕੁਛ ਦੱਸਦਾ ਕਿਸੇ ਨੂੰ ਕੁਛ ਦੱਸਦਾ ਕਿਸੇ ਨੂੰ ਕੁਛ ਦੱਸਦਾ ਸੰਗਤ ਲੜਦੀ ਰਹਿੰਦੀ ਹੈ ਪਿੰਡਾਂ 'ਚ ਲੋਕ ਲੜਦੇ ਹੈ ਘਰਾਂ 'ਚ ਲੜਦੇ ਹੈ ਪਰ ਪੰਜ ਪਿਆਰੇ ਅਲੱਗ ਅਲੱਗ ਮਰਿਆਦਾ ਦੱਸ ਰਹੇ ਹੈ ਇਸੇ ਕਰਕੇ ਵੰਡੀਆਂ ਪੈ ਗਈਆਂ ਬਾਟੇ ਆਪੋ ਆਪਣੇ ਬਣਾ ਲਏ ਅੰਮ੍ਰਿਤ ਆਪੋ ਆਪਣੇ ਬਣਾ ਲਏ ਅੰਮ੍ਰਿਤ ਇੱਕੋ ਚਾਹੀਦਾ ਹੈ ਇੱਕ ਪੰਜ ਪਿਆਰੇ ਇੱਕੋ ਹੀ ਗੱਲ ਕਹਿਣ ਅਕਾਲ ਤਖਤ ਵਾਲੇ ਪੰਜ ਪਿਆਰੇ ਉਹੀ ਗੱਲ ਕਹਿਣ ਇੱਥੇ ਅੰਮ੍ਰਿਤ ਸੰਚਾਰ ਹੋਵੇ ਉਹ ਵੀ ਉਹੀ ਗੱਲ ਕਹਿਣ ਹਜ਼ੂਰ ਸਾਹਿਬ ਅੰਮ੍ਰਿਤ ਸੰਚਾਰ ਹੋਵੇ ਉਹ ਵੀ ਉਹੀ ਗੱਲ ਕਹਿਣ ਕੈਨੇਡਾ ਅੰਮ੍ਰਿਤ ਸੰਚਾਰ ਹੋਵੇ ਉਹੀ ਉਹੀ ਗੱਲ ਕਹਿਣ ਸਾਰੀ ਕੌਮ ਨੂੰ ਇੱਕ ਸੋਚ ਦੇਣਗੇ ਤੇ ਸਾਰੀ ਕੌਮ ਇੱਕ ਹੋ ਜਾਏਗੀ ਜੇ ਅਲੱਗ ਅਲੱਗ ਮਰਿਆਦਾਵਾਂ ਦੱਸਣਗੇ ਕਿਤੇ ਕੁਛ ਸੰਗਤ ਤੇ ਵਿਚਾਰੀ ਭੋਲੀ ਭਾਲੀ ਆ ਉਹਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੰਨ ਹੀ ਲੈਣਾ ਆਖੋ ਸਤਨਾਮ ਅਗਲਾ ਤੇ ਵਿਚਾਰਾ ਸ਼ਰਧਾ ਨਾਲ ਗਿਆ ਹੈ ਅਗਲੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੋ ਪੰਜ ਪਿਆਰੇ ਨੇ ਦੱਸਿਆ ਮੰਨ ਲੈਣਾ ਹੈ ਤਾਂ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਜਦੋਂ ਅੰਮ੍ਰਿਤ ਛਕਣਾ ਹੈ ਪਹਿਲਾਂ ਪੁੱਛਣਾ ਹੈ ਵੀ ਮਰਿਆਦਾ ਅਕਾਲ ਤਖਤ ਵਾਲੀ ਦੱਸੋਗੇ ਜਾਂ ਫਿਰ ਸਿੱਧੀ ਜੀ ਗੱਲ ਹੈ ਅੰਮ੍ਰਿਤ ਛਕੋ ਅਕਾਲ ਤਖਤ ਸਾਹਿਬ ਤੇ ਜਾ ਕੇ ਉੱਥੇ ਛਕੋ ਤੇ ਜਾਂ ਫਿਰ ਅਕਾਲ ਤਖਤ ਵਾਲਿਆਂ ਨੂੰ ਬੇਨਤੀ ਕਰੀਏ ਵੀ ਪੰਜ ਪਿਆਰੇ ਜਿੱਥੇ ਵੀ ਅੰਮ੍ਰਿਤ ਸੰਚਾਰ ਹੋਏਗਾ ਅਕਾਲ ਤਖਤ ਵਾਲੇ ਭੇਜਣ ਇੱਕੋ ਹੀ ਗੱਲ ਪੰਜ ਪਿਆਰੇ ਹਰ ਜਗ੍ਹਾ ਕਹਿਣ ਮੈਂ ਤਿਆਰ ਹਾਂ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਕਾਲ ਤਖਤ ਵਾਲੇ ਇਹ ਅਨਾਊਂਸਮੈਂਟ ਕਰਨ ਵੀ ਪੰਜ ਪਿਆਰੇ ਅਕਾਲ ਤਖਤ ਵਾਲੇ ਹੀ ਸਾਰੇ ਦੁਨੀਆ 'ਚ ਅੰਮ੍ਰਿਤ ਛਕਾਉਣਗੇ ਅਸੀਂ ਭੇਜਾਂਗੇ ਅਸੀਂ ਤਿਆਰ ਹਾਂ ਜਿੱਥੇ ਸਾਡੇ ਦੀਵਾਨ ਲੱਗਣਗੇ ਅਸੀਂ ਅਕਾਲ ਤਖਤ ਵਾਲੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਾਵਾਂਗੇ ਇੱਕ ਗੱਲ ਹੋਰ ਦੱਸਾਂ ਆ ਜਿਹੜੇ ਬਾਬੇ ਨੇ ਆ ਜਿਹੜੇ ਵੱਡੇ ਵੱਡੇ ਜਥੇਬੰਦੀਆਂ ਇਹ ਜਦੋਂ ਅਕਾਲ ਤਖਤ ਤੋਂ ਪੰਜ ਪਿਆਰੇ ਆਉਂਦੇ ਨੇ ਨਾ ਖੜੇ ਹੋ ਜਾਂਦੇ ਨੇ ਲਓ ਜੀ ਸਿੰਘ ਸਾਹਿਬ ਆ ਗਏ ਜਥੇਦਾਰ ਜੀ ਆ ਗਏ ਸਤਿਕਾਰ ਕਰੋ ਸਰੋਪੇ ਪਾਓ ਸਿੰਘ ਸਾਹਿਬ ਆ ਗਏ ਤੇ ਜੇ ਸਿੰਘ ਸਾਹਿਬ ਕਹਿਣ ਮਹਾਂਪੁਰਸ਼ੋ ਅੰਮ੍ਰਿਤ ਸੰਚਾਰ ਹੋ ਰਿਹਾ ਅੰਦਰ ਉਹ ਕਹਿਣ ਹਾਂਜੀ ਹੋਰ ਲੱਗਾ ਹੈ ਤੇ ਜੇ ਪੰਜ ਪਿਆਰੇ ਅਕਾਲ ਤਖਤ ਵਾਲੇ ਕਹਿ ਦੇਣ ਇਹਨਾਂ ਨੂੰ ਡੇਰਿਆਂ 'ਚ ਜਾ ਕੇ ਵੀ ਇਦਾਂ ਕਰੋ ਸੇਵਾ ਸਾਨੂੰ ਦੇ ਦਿਓ ਅੰਮ੍ਰਿਤ ਛਕਾਉਣ ਦੀ ਅਸੀਂ ਅੰਮ੍ਰਿਤ ਛਕਾਉਣਾ ਹੈ ਇਹ ਕਹਿਣਗੇ ਸਰੋਪੇ ਲੈ ਕੇ ਚੁੱਪ ਕਰਕੇ ਤੁਰਦੇ ਬਣੋ ਤੁਹਾਨੂੰ ਅਸੀਂ ਅੰਮ੍ਰਿਤ ਨਹੀਂ ਛਕਾਉਣ ਦੇਣਾ ਕਿਉਂਕਿ ਅਸੀਂ ਆਪਣੀ ਮਰਿਆਦਾ ਦੱਸਣੀ ਹੈ ਅਸੀਂ ਡੇਰੇ ਨਾਲ ਜੋੜਨਾ ਤੁਸੀਂ ਅਕਾਲ ਤਖਤ ਨਾਲ ਜੋੜ ਦਿਓਗੇ ਆਖੋ ਸਤਨਾਮ ਜੇ ਅਕਾਲ ਤਖਤ ਨਾਲ ਪਿਆਰ ਕਰਦੇ ਹੋ ਤੇ ਅਕਾਲ ਤਖਤ ਦੇ ਪੰਜ ਪਿਆਰਿਆਂ ਨੂੰ ਆਪਣੇ ਡੇਰਿਆਂ 'ਚ ਅੰਮ੍ਰਿਤ ਕਿਉਂ ਨਹੀਂ ਛਕਾਉਣ ਦਿੰਦੇ ਦਿਓ ਜਵਾਬ ਪੁੱਛੋ ਸਵਾਲ ਇਹਨਾਂ ਨੂੰ ਤੁਹਾਡੇ ਹੀ ਪੰਜ ਪਿਆਰੇ ਕਿਉਂ ਅੰਮ੍ਰਿਤ ਛਕਾ ਸਕਦੇ ਨੇ ਜਿਹੜੇ ਅਕਾਲ ਤਖਤ ਦੇ ਪੰਜ ਪਿਆਰੇ ਨੇ ਉਹਨਾਂ ਨੂੰ ਸਰੋਪੇ ਤੇ ਦਿੰਦੇ ਹੋ ਸਿੰਘ ਸਾਹਿਬ ਆ ਗਏ ਜੀ ਗੁਰਬਚਨ ਸਿੰਘ ਜੀ ਆ ਗਏ ਜੀ ਆਨੰਦ ਉੱਥੋਂ ਵਾਲੇ ਉੱਥੋਂ ਵਾਲੇ ਆਨੰਦਪੁਰ ਸਾਹਿਬ ਵਾਲੇ ਆ ਗਏ ਜੀ ਤੇ ਜਦੋਂ ਇਹ ਸਿੰਘ ਸਾਹਿਬ ਤੁਹਾਡਾ ਬਾਟਾ ਤਿਆਰ ਕਰਨ ਲੱਗਣ ਕਹਿਣਗੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ 'ਚ ਛਕਾ ਲਓ ਅੰਮ੍ਰਿਤ ਇਤਿਹਾਸਕ ਗੁਰਦੁਆਰਿਆਂ 'ਚ ਛਕਾ ਲਓ ਸਾਡਿਆਂ ਡੇਰਿਆਂ 'ਚ ਤੁਹਾਡਾ ਅੰਮ੍ਰਿਤ ਸੰਚਾਰ ਨਹੀਂ ਕਰਾਉਣ ਦੇਣਾ ਕਿਉਂਕਿ ਅਸੀਂ ਆਪਣੀ ਸੋਚ ਲੋਕਾਂ ਦੇ ਦਿਮਾਗ 'ਚ ਪਾਉਣੀ ਹੈ ਤੁਸੀਂ ਅਕਾਲ ਤਖਤ ਨਾਲ ਜੋੜ ਦਿਓਗੇ ਅਸੀਂ ਡੇਰੇ ਨਾਲ ਜੋੜਨਾ ਆਖੋ ਸਤਨਾਮ ਵੇਖੋ ਤੇ ਸਹੀ ਜਰਾ ਕੈਸੀ ਗਹਿਰੀ ਚਾਲ ਆ ਇਹਨਾਂ ਲੋਕਾਂ ਦੀ ਇਹ ਅਕਾਲ ਤਖਤ ਮਹਾਨ ਹੈ ਕਹਿੰਦੇ ਹੀ ਨੇ ਅਕਾਲ ਤਖਤ ਤੇ ਮੱਥੇ ਟੇਕਦੇ ਨੇ ਅਕਾਲ ਤਖਤ ਮਹਾਨ ਕਹਿੰਦੇ ਨੇ ਪਰ ਅਕਾਲ ਤਖਤ ਦੇ ਨਾਲ ਕਿਸੇ ਨੂੰ ਜੁੜਨ ਨਹੀਂ ਦੇਣਾ ਚਾਹੁੰਦੇ ਅਕਾਲ ਤਖਤ ਦੀ ਮਰਿਆਦਾ ਨਹੀਂ ਦੱਸਣੀ ਚਾਹੁੰਦੇ ਆਪੋ ਆਪਣੀ ਮਰਿਆਦਾ ਕਿਸੇ ਦੀ ਕੋਈ ਮਰਿਆਦਾ ਕਿਸੇ ਦੀ ਕੋਈ ਮਰਿਆਦਾ ਕਿਸੇ ਦੀ ਕੋਈ ਮਰਿਆਦਾ ਉਸੇ ਹਿਸਾਬ ਨਾਲ ਗਰੁੱਪ ਬਣ ਗਏ ਐ ਤਾਂ ਕਰਕੇ ਭਾਈ ਇੱਕ ਸੋਚ ਜੇ ਚਾਹੁੰਦੇ ਹੋ ਤੇ ਇੱਕ ਮਰਿਆਦਾ ਚਾਹੀਦੀ ਹੈ ਇੱਕ ਕਰ ਦੇਗੀ ਸਾਨੂੰ ਸਾਰਿਆਂ ਨੂੰ ਆਪਾਂ ਸਾਰੇ ਭੈਣ ਭਰਾ ਬਣ ਜਾਾਂਗੇ ਸਾਰੇ ਇੱਕ ਹੋ ਜਾਾਂਗੇ ਇੱਥੇ ਤੁਹਾਡੇ 'ਚ ਬਹੁਤ ਬੰਦੇ ਬੈਠੇ ਐ ਕਿਸੇ ਨੇ ਟਕਸਾਲ ਤੋਂ ਅੰਮ੍ਰਿਤ ਛਕਿਆ ਟਕਸਾਲੀ ਸਿੰਘ ਹੈ ਕਿਸੇ ਨੇ ਅਖੰਡ ਕੀਰਤਨੀਆਂ ਤੋਂ ਛਕਿਆ ਇਹ ਅਖੰਡ ਕੀਰਤਨੀ ਸਿੰਘ ਹੈ ਕਿਸੇ ਨੇ ਰਾੜਾ ਸਾਹਿਬ ਤੋਂ ਛਕਿਆ ਇਹ ਰਾੜਾ ਸਾਹਿਬ ਸੰਪਰਦਾ ਦਾ ਹੈ ਕਿਸੇ ਨੇ ਨਾਨਕਸਰ ਤੋਂ ਛਕਿਆ ਇਹ ਨਾਨਕਸਰ ਵਾਲਾ ਹੈ ਜਿਹੜਾ ਅਕਾਲ ਤਖਤ ਤੋਂ ਛਕਦਾ ਨਹੀਂ ਅਸੀਂ ਟਕਸਾਲੀ ਮਸ਼ੀਨਰੀ ਅਖੰਡ ਕੀਰਤਨੀਏ ਨਹੀਂ ਅਸੀਂ ਗੁਰੂ ਦੇ ਸਿੱਖ ਬਸ ਪੰਥਕ ਬਣੋ ਪੰਥਕ ਅਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਅਸੀਂ ਕੌਣ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਅਕਾਲ ਤਖਤ ਦੀ ਮਰਿਆਦਾ ਹੋਵੇ ਤੇ ਪੰਥਕ ਬਣੋ ਧੜੇ ਬੰਦੀਆਂ ਨਾ ਬਣਾਓ ਆਪੋ ਆਪਣੇ ਧੜੇ ਨਾ ਬਣਾਓ ਗਰੁੱਪ ਨਾ ਬਣਾਓ ਇੱਕ ਹੋਵੋ ਛੱਡ ਦਿਓ ਸਭ ਧੜੇ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਗੱਜ ਕੇ ਆਪਾਂ ਆਨੰਦ ਸਾਹਿਬ 'ਚ ਬੋਲਣਾ ਹੈ ਅਰਦਾਸ ਵਿੱਚ ਜੁੜਨਾ ਹੈ ਹੁਕਮਨਾਮੇ ਸੁਣਨੇ ਨੇ ਫਿਰ ਚਾਲਾ ਪਾਉਣਾ ਜਿੱਥੇ ਇੰਨਾ ਚਿਰ ਬੈਠੇ ਹੋ ਪੰਜ ਚਾਰ ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਤਿੰਨ ਦਿਨ ਮੈਂ ਅਮਰੀਕਾ ਜਾਣਾ ਸੀ 10 ਤਰੀਕ ਤੋਂ ਲੈ ਕੇ 20 ਤਰੀਕ ਤੱਕ 20 ਜੂਨ ਤੱਕ ਤੇ ਉੱਥੇ ਵਾਲੇ ਅੰਬੈਸੀ ਦਾ ਕੰਮ ਇਦਾਂ ਦਾ ਹੀ ਹੁੰਦਾ ਕਈ ਵਾਰੀ ਵੀਜ਼ਾ ਲੇਟ ਹੋ ਜਾਂਦਾ ਇੱਕ ਵਾਰੀ 4 ਸਾਲ ਵੀਜ਼ਾ ਲੇਟ ਕਰਤਾ ਸੀ ਉਹਨਾਂ ਨੇ ਮੇਰਾ ਐਦਕੀ ਵੀ ਉਹਨਾਂ ਨੇ ਵੀਜ਼ੇ ਵਾਲਿਆਂ ਨੇ ਲੇਟ ਕਰ ਦਿੱਤਾ ਤੇ 20 ਦਿਨ ਹੋ ਗਏ ਖਾਲੀ ਤੇ ਮੇਰੇ ਵਰਗਾ 20 ਦਿਨ ਖਾਲੀ ਕਿੱਥੇ ਰਹਿ ਸਕਦਾ ਹੈ ਮੈਂ ਗੱਲ ਕਰਦਾ ਸੀ ਸਾਡੇ ਮੇਰੇ ਨਾਲ ਸਿੰਘ ਹੈ ਗੁਰਪ੍ਰੀਤ ਸਿੰਘ ਗੁਰਦਾਸਪੁਰ ਦਾ ਹੈ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ 20 ਦਿਨ ਖਾਲੀ ਨੇ ਆਪਾਂ ਹੁਣ ਤੇ ਇਹ ਕਹਿੰਦਾ ਵੀ ਆਪਾਂ ਘੁੰਮਣਾ ਪ੍ਰੋਗਰਾਮ ਕਰ ਲੈਂਦੇ ਹਾਂ ਬਾਬਾ ਜੀ ਕਹਿੰਦੇ ਹੁੰਦੇ ਆ ਉੱਥੇ ਚੱਲਦੇ ਗਰਮੀ ਮੈਂ ਕਿਹਾ ਬੜੀ ਹੈ ਕਿਵੇਂ ਤਿਆਰੀ ਹੋਏਗੀ ਬਾਬਾ ਜੀ ਨਾਲ ਗੱਲ ਕੀਤੀ ਉਹ ਕਹਿੰਦੇ ਤੁਸੀਂ ਛੇਤੀ ਤੇ ਖੁਸ਼ੀ ਵਾਲੀ ਗੱਲ ਆ ਉਹ ਸਾਡੇ ਤੋਂ ਵੀ ਕਾਹਲੇ ਹੋ ਗਏ ਬਾਬਾ ਜੀ ਕਹਿੰਦੇ ਇੱਥੇ ਫਟਾਫਟ ਤਿਆਰੀ ਕਰ ਲੈਣੀ ਸੋ ਇਹਨਾਂ ਨੇ 5-6 ਦਿਨਾਂ ਵਿੱਚ ਸਾਰੀ ਤਿਆਰੀ ਹਫ਼ਤੇ ਦੇ ਵਿੱਚ
ਸਤਿ ਸ੍ਰੀ ਅਕਾਲ
ਇੱਕ ਹਫ਼ਤੇ ਦੇ ਵਿੱਚ ਇਹਨਾਂ ਨੇ ਸਾਰੀ ਤਿਆਰੀ ਕਰ ਲਈ ਮੈਂ ਕਿਹਾ ਸੀ ਮੈਂ ਕਿਹਾ ਜੀ ਪੰਡਾਲ ਨਹੀਂ ਲਾਉਣਾ ਖਰਚਾ ਨਹੀਂ ਕਰਨਾ ਜਿੱਥੇ ਤੁਹਾਡਾ ਪ੍ਰਬੰਧ ਹੈ ਬਸ ਉੱਥੇ ਹੀ ਕਰ ਲਓ ਬੜਾ ਸੋਹਣਾ ਇਹਨਾਂ ਨੇ ਸਾਰੀ ਤਿਆਰੀ ਕੀਤੀ ਆਪਾਂ ਭਾਵੇਂ ਗਰਮੀ ਬਹੁਤ ਜ਼ਿਆਦਾ ਸੀ ਤਿੰਨੇ ਦਿਨ ਪਰ ਚਲੋ ਤੇ ਇਹ ਮੈਨੂੰ ਚੰਗਾ ਵੀ ਲੱਗਿਆ ਬਾਬਾ ਜੀ ਗੱਲ ਕਰਦੇ ਸੀ ਕਹਿੰਦੇ ਪ੍ਰੋਗਰਾਮ ਕੋਈ ਦਿਨ ਇਦਾਂ ਦੇ ਰੱਖ ਲਿਆ ਕਰੋ ਤੇ ਮੈਨੂੰ ਵੀ ਚੰਗਾ ਲੱਗਾ ਵੀ ਆਪਾਂ ਇਦਾਂ ਦਾ ਕੋਈ 2-3 ਦਿਨ ਦਾ ਪ੍ਰੋਗਰਾਮ ਰੱਖ ਲਿਆ ਕਰੀਏ ਜਦੋਂ ਵਿਹਲ ਜੀ ਹੋਵੇ ਜਾਂ ਜਦੋਂ ਕਿਤੇ ਵੀਜ਼ਾ ਵੂਜਾ ਨਾ ਲੱਗਾ ਫਿਰ ਘੁੰਮਣਾ ਆ ਗਏ ਇਹ ਤਾਂ ਵਧੀਆ ਹੀ ਹੈ ਛੱਡ ਬਣਿਆ ਬਣਾਇਆ ਇਹ ਤਾਂ ਸੌਖਾ ਹੈ ਵੀ ਜੇ ਕਿਉਂਕਿ ਜੇ ਕਿਸੇ ਨੂੰ ਦੀਵਾਨ ਐਟ ਏ ਟਾਈਮ ਦੇਣੇ ਹੋਣ ਨਾ ਹੁਣ ਐਡਾ ਪ੍ਰਬੰਧ ਕਰਨ ਲਈ ਅਗਲਾ ਕਹਿੰਦਾ 2 ਮਹੀਨੇ ਤੇ ਹੋਣ ਤਿਆਰੀ ਕਰੀਏ ਅਗਰਾਹੀ ਕਰੀਏ ਫਿਰ ਪ੍ਰਬੰਧ ਕਰਨਾ ਦੋ ਮਹੀਨਿਆਂ ਤੋਂ ਐਡੀ ਛੇਤੀ ਤੇ ਫਟਾਫਟ ਤਾਂ ਨਹੀਂ ਤਿਆਰੀ ਹੋ ਸਕਦੀ ਸੋ ਭਾਈ ਬਹੁਤ ਖੁਸ਼ੀ ਨਾਲ ਪ੍ਰਬੰਧ ਕੀਤਾ ਇਸੇ ਕਰਕੇ ਤੁਸੀਂ ਇਲਾਕੇ ਦੀ ਸੰਗਤ ਨੇ ਸਹਿਯੋਗ ਦਿੱਤਾ ਬਹੁਤ ਸੰਗਤ ਪਿਆਰ ਨਾਲ ਜਦੋਂ ਬਰਸੀ ਤੇ ਆਈਦਾ ਉਦੋਂ ਵੀ ਇਦਾਂ ਹੀ ਹੁੰਦਾ ਪੰਡਾਲ ਤੇ ਇੰਨੇ ਦਿਸਦੇ ਤੇ ਇੰਨੇ ਕੀ ਹੁੰਦੇ ਨਾ ਭਰਿਆ ਹੀ ਹੁੰਦਾ ਫੁੱਲ ਉਵੇਂ ਅੱਜ ਦਿਸਦਾ ਕੋਈ ਫਰਕ ਨਹੀਂ ਬੜੇ ਚਾਅ ਨਾਲ ਤੁਸੀਂ ਇੱਥੇ ਪ੍ਰੋਗਰਾਮ ਤੇ ਹਾਜ਼ਰੀ ਭਰੀਏ ਸਰਬ ਸੰਗਤਾਂ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਸਤਿਗੁਰੂ ਮਿਹਰ ਕਰਨ ਬਾਣੀ ਔਰ ਬਾਣੇ ਨਾਲ ਜੁੜੀਏ ਵਹਿਮਾਂ ਭਰਮਾਂ ਚੋਂ ਬਚੀਏ ਬਟਾਲੇ ਦੇ ਸਿੰਘ ਬੈਠੇ ਅਗਲੇ ਸਾਲ ਦੇ ਆਪਾਂ ਜੇ ਜਿਉਂਦੇ ਰਹੇ ਤੇ ਬਟਾਲੇ ਵਿੱਚ ਪ੍ਰੋਗਰਾਮ ਰੱਖਾਂਗੇ ਹੁਣ ਗੁਰਦਾਸਪੁਰ ਦੇ ਨੇੜੇ ਪਿੰਡ ਖੁੱਖ ਉਹਨਾਂ ਨੂੰ ਹਾਂ ਕੀਤੀ ਹੈ ਅਕਤੂਬਰ ਨਵੰਬਰ ਦੇ ਵਿੱਚ ਆਪਾਂ ਦੋ ਤਿੰਨ ਦਿਨ ਦਾ ਪ੍ਰੋਗਰਾਮ ਉੱਥੇ ਰੱਖਾਂਗੇ ਫਿਰ ਸ਼ਹਿਰ ਅੰਮ੍ਰਿਤਸਰ ਵਿੱਚ ਪ੍ਰੋਗਰਾਮ ਰੱਖਣਾ ਫਿਰ ਬਤਾਲਾ ਬਾਬੇ ਬਕਾਲੇ ਦੇ ਨਾਲ ਪੈਂਦਾ ਪਿੰਡ ਬਤਾਲਾ ਉੱਥੋਂ ਦੇ ਸੱਜਣ ਬਹੁਤ ਚਿਰ ਤੋਂ ਕਹਿੰਦੇ ਹੈ ਬਤਾਲੇ ਵਿੱਚ ਸਮਾਗਮ ਇੱਕ ਰੱਖਣਾ ਇੱਕ ਜੰਡਿਆਲਾ ਗੁਰੂ ਉੱਥੇ ਵੀ ਬਹੁਤ ਚਿਰ ਤੋਂ ਕਹਿੰਦੇ ਇੱਕ ਸਮਾਗਮ ਉੱਥੋਂ ਦਾ ਇੱਕ ਚੋਲਾ ਸਾਹਿਬ ਦਾ ਇਹ ਜਿਹੜੇ ਪੰਜ ਪ੍ਰੋਗਰਾਮ ਨੇ ਇਹ ਆਉਣ ਵਾਲੇ ਪੰਜਾਂ ਸੱਤਾਂ ਮਹੀਨਿਆਂ ਦੇ ਵਿੱਚ ਵਿੱਚ ਅਲੱਗ ਅਲੱਗ ਜਗ੍ਹਾ ਰੱਖੇ ਜਾਣਗੇ ਜਿਹੜੇ ਜਿਹੜੇ ਵੀ ਨੇੜੇ ਨੇੜੇ ਜਿਨ੍ਹਾਂ ਨੂੰ ਨੇੜੇ ਪੈਂਦਾ ਹੈ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ ਪ੍ਰਬੰਧ ਕਰਨਾ ਪੈਂਦਾ ਕਿਉਂਕਿ ਕਈ ਵਾਰੀ ਨਾ ਜੀ ਇਹ ਹੁਣ ਜਿਹੜੇ ਬੰਦੇ ਨੇ ਨਾ ਹਾਈਪਰ ਹੋਏ ਆ ਭੈੜੀਆਂ ਭੈੜੀਆਂ ਤੁਸੀਂ ਨੈੱਟ ਤੇ ਨੋਟ ਕਰੋ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਨੇ ਸੁਣ ਵੀ ਨਹੀਂ ਸਕਦੇ ਐਡੇ ਭੈੜੇ ਭੈੜੇ ਇਲਜ਼ਾਮ ਲਾਉਂਦੇ ਨੇ ਨਾ ਆਪਾਂ ਸੋਚ ਵੀ ਨਹੀਂ ਸਕਦੇ ਐਡੇ ਭੈੜੇ ਇਲਜ਼ਾਮ ਸਬੂਤ ਕੋਈ ਨਹੀਂ ਐਡੇ ਭੈੜੇ ਇਲਜ਼ਾਮ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਐ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਇੰਨੀ ਬਕਵਾਸ ਨੈੱਟ ਦੇ ਉੱਤੇ ਹੈ ਸਿੱਖ ਨੇ ਵੇਖੋ ਗਾਲਾਂ ਕਿੱਦਾਂ ਦੀਆਂ ਕੱਢਦੇ ਤੇ ਹਾਈਪਰ ਹੋਏ ਐ ਜਾਂ ਤੇ ਭਾਈ ਇਹਨਾਂ ਨਾਲ ਲੜੀਏ ਇਹ ਮਾਰਨ ਪੈਂਦੇ ਆ ਕਦੇ ਘੇਰਦੇ ਆ ਕਦੇ ਸਾਡੇ ਉੱਥੇ ਪਹੁੰਚਦੇ ਆ ਪਰਮੇਸ਼ਰ ਦੁਆਰ ਜਾ ਕੇ ਰੌਲਾ ਪਾਉਂਦੇ ਆ ਮਾਫੀ ਮੰਗੇ ਐਂ ਕਰਨਾ ਐਂ ਕਰਨਾ ਜਾਂ ਤੇ ਇਹਨਾਂ ਨਾਲ ਮੁਕਾਬਲਾ ਕਰੀਏ ਫਿਰ ਲੋਕੀ ਪਤਾ ਕੀ ਕਹਿਣਗੇ ਭਰਾ ਮਾਰੂ ਜੰਗ ਕਰਦੇ ਆ ਇਹੀ ਕਹਿਣਗੇ ਜੇ ਲੜ ਪਾਂਗੇ ਤੇ ਫਿਰ ਕਹਿਣਗੇ ਵੀ ਲੜਦੇ ਨੇ ਜੀ ਸਿੱਖ ਪੱਗਾਂ ਲਾਂਦੇ ਨੇ ਸਿੱਖ ਲੜਦੇ ਆ ਫਿਰ ਕੀ ਕਰੀਏ ਫਿਰ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਪੈਂਦੀ ਹੈ ਨੇੜੇ ਤੇੜੇ ਥਾਣੇ ਵਾਲਿਆਂ ਨੂੰ ਕਹਿਣਾ ਪੈਂਦਾ ਵੀ ਭਾਈ ਅਸੀਂ ਕਰਨਾ ਹੈ ਪ੍ਰੋਗਰਾਮ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਇਹਨਾਂ ਨੂੰ ਸਾਡਾ ਪ੍ਰੋਗਰਾਮ ਕਰ ਲੈਣ ਦਿਓ ਇਹੀ ਕਹਿ ਸਕਦੇ ਆਪਾਂ ਪ੍ਰਸ਼ਾਸਨ ਦੀ ਕਾਨੂੰਨ ਹੈ ਤੇ ਮਦਦ ਲਓ ਪ੍ਰਸ਼ਾਸਨ ਨੂੰ ਬੇਨਤੀ ਕਰੀਦੀ ਵੀ ਪ੍ਰੋਗਰਾਮ ਕਰਨਾ ਸਾਨੂੰ ਕਰ ਲੈਣ ਦਿਓ ਪ੍ਰਸ਼ਾਸਨ ਨੂੰ ਤਾਂ ਬੇਨਤੀ ਕਰੀਦੀ ਹੈ ਭਾਈ ਕਿਉਂਕਿ ਇਹ ਧੱਕਾ ਕਰਦੇ ਆ ਜੇ ਪ੍ਰਸ਼ਾਸਨ ਨਾ ਹੋਵੇ ਇੱਕ ਗੱਲ ਦੀ ਗਰੰਟੀ ਹੈ ਇਹਨਾਂ ਨੇ ਇੱਕ ਵੀ ਸਮਾਗਮ ਨਹੀਂ ਹੋਣ ਦੇਣਾ ਇੱਕ ਵੀ ਇਹਨਾਂ ਨੇ ਸਮਾਗਮ ਨਹੀਂ ਹੋਣ ਦੇਣਾ ਤਾਂ ਇਲਾਕੇ ਵਿੱਚ ਜਿੱਥੇ ਵੀ ਕਿਤੇ ਦੀਵਾਨ ਲੱਗਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰੀਦੀ ਹੈ ਵੀ ਤੁਹਾਡੀ ਜ਼ਿੰਮੇਵਾਰੀ ਹੈ ਕੋਈ ਉਨੀ ਕੀ ਨਾ ਹੋਵੇ ਕੋਈ ਕਿਸੇ ਧੱਕਾ ਨਾ ਕਰ ਸਕੇ ਅਸੀਂ ਕਿਸੇ ਨੂੰ ਹਥਿਆਰ ਨਹੀਂ ਚਲਾਉਂਦੇ ਹੁਣ ਵੇਖੋ ਇੱਥੇ ਅਸੀਂ ਆਪਣਾ ਸਮਾਗਮ ਕੀਤਾ ਹੈ ਕੋਈ ਇਤਰਾਜ਼ ਹੈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਲਓ ਜੀ ਇੱਥੇ ਨਾਲ ਡੇਰਾ ਬਾਬੇ ਦਾ ਉਧਰਲੇ ਪਾਸੇ ਦੂਜੇ ਆ ਜਾਣ ਲਾ ਲੈਣ ਸਾਨੂੰ ਕੀ ਇਤਰਾਜ਼ ਹੈ ਭਾਈ ਸਾਨੂੰ ਭਾਵੇਂ ਸਪੀਕਰ ਮੂੰਹ ਇੱਧਰ ਨੂੰ ਕਰਕੇ ਗਾਲਾਂ ਕੱਢੀ ਜਾਣ ਅਸੀਂ ਕਿਸੇ ਨੂੰ ਕੀ ਕਹਿੰਦੇ ਹਾਂ ਅਗਲਾ ਆਪਣੀ ਗੱਲ ਕਰੇ ਅਸੀਂ ਆਪਣੀ ਗੱਲ ਕੀਤੀ ਸੰਗਤ ਆਪੇ ਸਮਝ ਜਾਏਗੀ ਆਖੋ ਸਤਨਾਮ ਮਾਰਨ ਦਾ ਕੀ ਕੰਮ ਹੈ ਗਾਲਾਂ ਕੱਢਣ ਦਾ ਕੀ ਕੰਮ ਹੈ ਛਬੀਲਾਂ ਲਾਉਣ ਦਾ ਕੀ ਕੰਮ ਹੈ ਅਸੀਂ ਆਪਣੀ ਗੱਲ ਕਹੀ ਹੈ ਤੁਸੀਂ ਆਪਣੀ ਕਹੋ ਸੰਗਤ ਆਪੇ ਸਮਝ ਜਾਏਗੀ ਸਾਰਾ ਕੁਛ ਤੁਸੀਂ ਆਪਣੀ ਗੱਲ ਕਰੀ ਚੱਲੋ ਅਸੀਂ ਆਪਣੀ ਕਰੀ ਚੱਲਦੇ ਹਾਂ ਬਸ ਇਸ ਕਰਕੇ ਭਾਈ ਅਸੀਂ ਆਪਣੀ ਗੱਲ ਕਹਿੰਦੇ ਰਹਿਣਾ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਤੇ ਬਹੁਤ ਖੁਸ਼ੀ ਵਾਲੀ ਗੱਲ ਇਹ ਹੈ ਵੀ ਨੌਜਵਾਨ ਜਿਹੜੇ ਮੇਰੇ ਵੀਰ ਹੈ ਬਹੁਤ ਸੁਣਨ ਲੱਗ ਪਏ ਹੈ ਇੰਟਰਨੈਟ ਤੇ ਦੀਵਾਨ ਸੁਣਿਆ ਕਰੋ ਗੁਰਬਾਣੀ ਦੇ ਅਰਥ ਪੜ੍ਹਿਆ ਕਰੋ ਸਹਿਜ ਪਾਠ ਕਰਿਆ ਕਰੋ ਗੁਰਬਾਣੀ ਦਾ ਚਾਨਣ ਹੋਵੇ ਘਰ ਘਰ ਗੂੰਜਾਂ ਪੈਣ ਸਤਿਗੁਰੂ ਕਿਰਪਾ ਕਰਨ ਸਰਬ ਸੰਗਤਾਂ ਦਾ ਪ੍ਰਬੰਧਕ ਵੀਰਾਂ ਦਾ ਬਾਬਾ ਅਮਰੀਕ ਸਿੰਘ ਜੀ ਦਾ ਭਾਈ ਤਰਨਜੀਤ ਸਿੰਘ ਜੀ ਦਾ ਭਾਈ ਲਹਿਣਾ ਸਿੰਘ ਜੀ ਜਿਹੜੇ ਕੀਰਤਨ ਕਰਦੇ ਸੀ ਮੇਰੇ ਤੋਂ ਪਹਿਲਾਂ ਬੜਾ ਸੋਹਣਾ ਕੀਰਤਨ ਕੀਤਾ ਉਹਨਾਂ ਨੇ ਅੱਜ ਸੋ ਧੰਨਵਾਦ ਹੈ ਉਹਨਾਂ ਨੇ ਵੀ ਇੱਥੇ ਆ ਤੇ ਆ ਕੇ ਬਹਿ ਤੇ ਗਏ ਪਰ ਗਾਲਾਂ ਇਹਨਾਂ ਨੇ ਵੀ ਬਹੁਤ ਖਾਧੀਆਂ ਨੇ ਇਸ ਗੱਲ ਪਿੱਛੇ ਕਹਿੰਦੇ ਤੂੰ ਉੱਧਰ ਰਲ ਗਿਆ ਬਾਬੇ ਵੀ ਇਹ ਤੇ ਸਾਡਾ ਵੈਰੀ ਹੈ ਕਹਿੰਦੇ ਤੂੰ ਉਹਦੇ ਨਾਲ ਬਹਿ ਗਿਆ ਜਾ ਕੇ ਪਰ ਭਾਈ ਲਹਿਣਾ ਸਿੰਘ ਹੋਣੀ ਕਹਿੰਦੇ ਵੀ ਭਾਈ ਇਹ ਭਾਵੇਂ ਜਥੇਬੰਦੀ ਜਿਹੜੀ ਮਰਜ਼ੀ ਵਿੱਚ ਹੋਈਏ ਪਰ ਸੱਚ ਤੇ ਸੱਚ ਹੀ ਹੈ ਧੱਕਾ ਤੁਸੀਂ ਕਰਦੇ ਹੋ ਇਹਦੇ 'ਚ ਕਿਹੜਾ ਕੋਈ ਸ਼ੱਕ ਹੈ ਬੰਦੇ ਤੁਸੀਂ ਮਾਰਦੇ ਹੋ ਇਹਦੇ ਵਿੱਚ ਕਿਹੜਾ ਕੋਈ ਸਰਕਾਰਾਂ ਦੀਆਂ ਚਾਪਲੂਸੀਆਂ ਕਰਦੇ ਹੋ ਇਹਦੇ ਵਿੱਚ ਕਿਹੜਾ ਕੋਈ ਸਰਕਾਰ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਾਉਂਦੇ ਹੋ ਇਹਦੇ ਵਿੱਚ ਕਿਹੜਾ ਕੋਈ ਹਰ ਸਿੱਖ ਸਵੇਰੇ ਉੱਠ ਕੇ ਇਸ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ, ਮੈਂ ਬੇਨਤੀ ਕਰਨੀ ਚਾਹੁੰਦਾ, ਮੈਂ ਬੇਨਤੀ ਕਰਨੀ ਚਾਹੁੰਦਾ ਸਾਧ ਸੰਗਤ ਜੀ, ਸਵੇਰੇ ਇਸ਼ਨਾਨ ਕਰਕੇ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਇਹ ਪਰਿਵਾਰ ਦੀ। ਲਓ ਇਹ ਛੱਕ ਹੈ ਕੋਈ ਸਰਕਾਰਾਂ ਦੀਆਂ ਚਾਪਲੂਸੀਆਂ ਕਰਦੇ ਹੋ, ਇਹਦੇ ਵਿੱਚ ਕਿਹੜਾ ਕੋਈ ਛੱਕ ਹੈ? ਸਰਕਾਰ ਰੱਬ ਦੇ ਉਹ ਮਾਲਕ ਦੇ ਦਰ ਦੇ ਕੂਕਰ ਬਣਨਾ ਸੀ, ਵੇਟਰ ਬਣੇ ਫਿਰਦੇ ਹੋ, ਇਹਨਾਂ ਸਰਕਾਰਾਂ ਅੱਗੇ ਚੁੱਕੀ ਫਿਰਦੇ ਹੋ ਥਾਲੀਆਂ, ਇਹਦੇ ਵਿੱਚ ਕਿਹੜਾ ਕੋਈ ਛੱਕ ਹੈ? ਇਹਦੇ ਵਿੱਚ ਕਿਹੜਾ ਕੋਈ ਸ਼ੱਕ ਹੈ? ਆਪਣੇ ਕੋਲੋਂ ਬਣਾਈਆਂ ਗੱਲਾਂ ਨਹੀਂ, ਦੁਨੀਆ ਜਾਣਦੀ ਹੈ, ਦੁਨੀਆ ਬੱਚਾ ਬੱਚਾ ਜਾਣਦਾ ਹੈ, ਇਹਦੇ 'ਚ ਸ਼ੱਕ ਕੋਈ ਨਹੀਂ, ਇਹ ਝੂਠ ਨਹੀਂ, ਇਹ ਸੱਚ ਹੈ। ਤੇ ਸੱਚ ਸੁਣੋ, ਬਾਬਾ ਜਰਨੈਲ ਸਿੰਘ ਵਰਗਿਆਂ ਦੀਆਂ ਫੋਟੋਆਂ ਦੇ ਪਿੱਛੇ ਨਾ ਲੁਕੋ, ਉਹ ਉਹੀ ਸੀ ਸੂਰਮਾ। ਜੇ ਕੋਈ ਮੈਨੂੰ ਪੁੱਛੇ ਨਾ ਤੇਰਾ ਕੱਦ ਕਿੰਨਾ ਹੈ, ਮੈਂ ਇਹ ਨਹੀਂ ਕਹਿ ਸਕਦਾ ਵੀ ਮੇਰੇ ਪਿਓ ਦਾ ਕੱਦ 6 ਫੁੱਟ ਹੈ, ਮੈਨੂੰ ਆਪਣਾ ਦੱਸਣਾ ਪੈਣਾ। ਤੇ ਜੇ ਕੋਈ ਪੁੱਛੇ ਨਾ ਵੀ ਤੂੰ ਕੀ ਕੀਤਾ, ਸਾਡੀ ਜਥੇਬੰਦੀ ਚ ਫਲਾਣਾ ਮਹਾਂਪੁਰਸ਼ ਹੋਇਆ, ਫਲਾਣੇ ਸ਼ਹੀਦ ਹੋਏ, ਫਲਾਣੇ ਸ਼ਹੀਦ ਹੋਏ, ਅਗਲਾ ਕਹਿੰਦੇ ਕਰ ਪਰੇ ਉਹ ਸ਼ਹੀਦ ਹੋਏ, ਉਹਨਾਂ ਦਾ ਸਤਿਕਾਰ ਕਰਦੇ ਆ ਕਰਦੇ ਰਵਾਂਗੇ। ਓਏ ਤੂੰ ਤੇ ਵੇਟਰ ਹੀ ਹੈ ਨਾ, ਤੂੰ ਕੀ ਕੀਤਾ, ਗੱਲ ਆਪਣੀ ਕਰ, ਤੂੰ ਕੀ ਕੀਤਾ? ਉਹ ਤੇ ਸੂਰਮੇ ਸੀ, ਇਹਦੇ 'ਚ ਸ਼ੱਕ ਕੋਈ ਨਹੀਂ, ਪਰ ਬਾਬਾ ਜਰਨੈਲ ਸਿੰਘ ਦਾ ਨਾਂ ਲੈ ਕੇ ਲੋਕਾਂ ਨਾਲ ਗੁੰਡਾਗਰਦੀਆਂ ਨਾ ਕਰੋ। ਉਹ ਬਾਬਾ ਬਾਬਾ ਹੀ ਸੀ, ਉਹਦਾ ਨਾਂ ਲੈ ਕੇ ਧੱਕਾ ਨਾ ਕਰੋ ਲੋਕਾਂ ਨਾਲ, ਉਹਦਾ ਨਾਂ ਲੈ ਕੇ ਪ੍ਰਚਾਰਕਾਂ ਤੇ ਗੋਲੀਆਂ ਨਾ ਭਰਾਓ, ਉਹਦਾ ਨਾਂ ਲੈ ਕੇ ਲੋਕਾਂ ਤੇ ਧੱਕਾ ਨਾ ਕਰੋ। ਬਾਬਾ ਜਰਨੈਲ ਸਿੰਘ ਦੇ ਨਾਂ ਤੇ ਗੁੰਡਾਗਰਦੀ ਨਹੀਂ ਚੱਲਣ ਦੇਣੀ, ਬਾਬਾ ਜਰਨੈਲ ਸਿੰਘ ਦਾ ਸਤਿਕਾਰ ਕਰਦੇ ਹਾਂ ਤੇ ਕਰਦੇ ਰਵਾਂਗੇ, ਸ਼ਹੀਦਾਂ ਦਾ ਸਤਿਕਾਰ ਕਰਦੇ ਹਾਂ ਤੇ ਕਰਦੇ ਰਵਾਂਗੇ। ਪਰ ਇਹੋ ਜਿਹੇ ਬੰਦੇ ਜਿਹੜੇ ਉਹਨਾਂ ਦੀ ਫੋਟੋ ਲਾ ਲੈਂਦੇ ਆ, ਉਦੋਂ ਬਾਅਦ ਫਿਰ ਗੁੰਡਾਗਰਦੀਆਂ ਕਰਦੇ ਆ, ਧੱਕਾ ਕਰਦੇ ਆ, ਇਹਨਾਂ ਦੇ ਧੱਕੇ ਨਹੀਂ ਝੱਲਣੇ ਭਾਈ, ਧੱਕੇ ਨਹੀਂ ਝੱਲਣੇ। ਇਹ ਗਰੀਬਾਂ ਨੂੰ ਕੁੱਟ ਸਕਦੇ ਆ, ਕਦੇ ਕਿਸੇ ਨੂੰ ਕੁੱਟਤਾ, ਕਦੇ ਕਿਸੇ ਨੂੰ ਮਾਰਤਾ, ਕਦੇ ਕੋਈ ਕਬਜ਼ਾ ਕਰ ਲਿਆ, ਕਿਤੇ ਕਿਤੇ ਜ਼ਮੀਨ ਦੱਬ ਲਈ, ਕਿਤੇ ਨੇਤਰਹੀਣਾਂ ਦਾ ਬਦਿਆਲਾ ਦੱਬ ਲਿਆ, ਕਿਤੇ ਪਾਠੀਆਂ ਨੂੰ ਪਾਠ ਕਰਦਿਆਂ ਨੂੰ ਰੌਲਾਂ ਤੋਂ ਚੁੱਕ ਚੁੱਕ ਕੇ ਸਮਸਤਪੁਰ ਜਾ ਕੇ ਪਤਾ ਕਰ ਲਓ, ਜਲੰਧਰ ਜਾ ਕੇ ਪਤਾ ਕਰ ਲਓ ਕੀ ਕੀਤਾ ਹੈ ਉਹ ਬੰਦੇ ਜਿਹਨਾਂ ਨੂੰ ਧੱਕੇ ਮਾਰ ਮਾਰ ਕੇ ਕੱਢਿਆ, ਪਤਾ ਕਰ ਲਓ। ਇਹ ਤੁਹਾਡੀਆਂ ਧੱਕੇ ਤੁਹਾਡੇ ਇੱਥੇ ਹੀ ਚੱਲਦੇ ਹੋਣਗੇ, ਅਸੀਂ ਧੱਕਾ ਝੱਲਣ ਵਾਲਿਆਂ ਚੋਂ ਨਹੀਂ, ਗੁਰੂ ਦੇ ਸਿੱਖਾਂ, ਡਟ ਕੇ ਸੱਚ ਦੀ ਗੱਲ ਕਰਾਂਗੇ, ਸ਼ਹੀਦਾਂ ਦਾ ਮਹਾਂਪੁਰਖਾਂ ਦਾ ਸਤਿਕਾਰ ਕਰਦੇ ਹਾਂ ਕਰਦੇ ਰਵਾਂਗੇ, ਪਰ ਤੁਹਾਡੇ ਵਰਗਿਆਂ ਦੇ ਧੱਕੇ ਨਹੀਂ ਝੱਲਣੇ। ਭਾਵੇਂ ਸ਼ਬੀਨਾ ਲਾ ਲਓ, ਭਾਵੇਂ ਗਾਲਾਂ ਕੱਢ ਲਓ, ਭਾਵੇਂ ਜੋ ਮਰਜ਼ੀ ਕਰ ਲਓ, ਅਸੀਂ ਤੁਹਾਡਾ ਧੱਕਾ ਨਹੀਂ ਝੱਲ ਸਕਦੇ। ਸੋ ਇਸ ਕਰਕੇ ਆਓ ਸਿੰਘੋ, ਕਾਇਮ ਹੋ ਕੇ ਗੁਰਬਾਣੀ ਨਾਲ ਜੁੜੋ, ਗੁਰਬਾਣੀ ਦਾ ਚਾਨਣ ਘਰ ਘਰ ਫੈਲੇ, ਤਕੜੇ ਹੋ ਕੇ ਆਪ ਸਹਿਜ ਪਾਠ ਕਰੋ, ਬਸ ਇਹੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ। ਗੱਜ ਕੇ ਆਨੰਦ ਸਾਹਿਬ 'ਚ ਬੋਲਿਓ, ਕੋਈ ਰਸਨਾ ਵਾਂਝੀ ਨਾ ਰਵੇ, ਜਿਹੜੇ ਨਹੀਂ ਬੋਲੇ ਸਾਰੇ ਪੜ੍ਹੋ, ਫਿਰ ਅਰਦਾਸ ਹੁਕਮਨਾਮੇ ਸੁਣੀਏ, ਫਿਰ ਚਾਲਾ ਪਾਈਏ। ਪਰਸ ਮੋਬਾਈਲ ਸਾਂਭ ਕੇ ਰੱਖਿਓ, ਬੜੇ ਸ਼ਰਾਰਤੀ ਬੰਦੇ ਵਿੱਚ ਆ ਜਾਂਦੇ, ਖਿਆਲ ਰੱਖਿਓ ਬਈ, ਬੱਚੇ ਨਿਆਣੇ ਸਾਂਭਿਓ ਆਪਣੇ। ਸਤਿਗੁਰ ਜੀ ਦਾ ਕੋਟਾਨ ਕੋਟਵਾਰ ਸ਼ੁਕਰ ਹੈ ਜਿਨ੍ਹਾਂ ਨੇ ਕਿਰਪਾ ਕੀਤੀ, ਰਲ ਮਿਲ ਬੈਠਣ ਦਾ ਸਾਨੂੰ ਸਾਰਿਆਂ ਨੂੰ ਸਮਾਂ ਬਖਸ਼ਿਆ। ਲਓ ਆ ਇੱਕ ਧਾਰਨਾ ਪੜ੍ਹਦੇ ਹਾਂ। ਦਾਤਾ ਜੀ ਐਸਾ ਸਮਾਂ ਫੇਰ ਵੀ ਮਿਲੇ, ਦਾਤਾ ਜੀ ਐਸਾ ਸਮਾਂ ਫੇਰ ਵੀ ਮਿਲੇ,
ਦਾਤਾ ਜੀ ਐਸਾ ਸਮਾਂ ਫੇਰ ਵੀ ਮਿਲੇ, ਦਾਤਾ ਜੀ ਐਸਾ ਸਮਾਂ ਫੇਰ ਵੀ ਮਿਲੇ,
ਦਾਤਾ ਜੀ ਐਸਾ ਸਮਾਂ
ਫੜੋ ਬਈ
ਐਸਾ ਸਮਾਂ ਫੇਰ ਦਾਤਾ ਜੀ ਐਸਾ ਸਮਾਂ ਫੇਰ ਵੀ
ਜੀ ਹੁਣ ਗੱਜ ਕੇ ਆਨੰਦ ਸਾਹਿਬ ਚ ਬੋਲੋ। ਨੌਜਵਾਨ ਵੀਰੋ ਜਿਹੜੀ ਪਹਿਲਾਂ ਬੇਨਤੀ ਕੀਤੀ ਹੈ ਆਪਣੇ ਫਰਜ਼ ਪਛਾਣਨੇ ਆ, ਜ਼ਿੰਮੇਵਾਰੀ ਨਿਭਾਣੀ ਨਾ ਭੁੱਲਿਓ, ਹਰ ਕੰਮ ਸਹੀ ਟਾਈਮ ਤੇ ਕਰਨਾ ਇਹ ਗੱਲ ਨਾ ਭੁੱਲਿਓ, ਹਰ ਫਰਜ਼ ਨਿਭਾਉਣਾ, ਹਰ ਫਰਜ਼ ਸਾਰੀ ਜ਼ਿੰਦਗੀ ਵਲੰਟੀਅਰ ਬਣ ਕੇ ਰਹਿਣਾ, ਸੇਵਾ ਕਰਵਾਉਣ ਲਈ ਨਹੀਂ ਪੈਦਾ ਹੋਏ, ਸੇਵਾ ਕਰਨ ਲਈ ਪੈਦਾ ਹੋਏ, ਕੁਦਰਤ ਨਾਲ ਇੱਕਮਿਕ ਹੋਵਾਂਗੇ। ਤਾਂ ਇਹ ਚੇਤਾ ਰੱਖਿਓ, ਇਹ ਪਹਿਲਾ ਨੁਕਤਾ ਹੈ, ਇਹਨੂੰ ਨਾ ਭੁੱਲਿਓ, ਇਹੀ ਧਰਮ ਦੀ ਸ਼ੁਰੂਆਤ ਹੈ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ। ਆ ਥੋੜਾ ਜਿਹਾ ਥਾਂ ਵਿੱਚੋਂ ਖਾਲੀ ਕਰ ਦਿਓ, ਮੱਥਾ ਟੇਕ ਕੇ ਸੰਗਤ ਵਾਪਸ ਮੁੜ ਸਕੇ, ਥੋੜੀ ਥੋੜੀ ਜਗ੍ਹਾ ਖਾਲੀ ਬਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੁਵੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਕਾ ਪਾਇਆ ਸਹਿਜ ਸਿਮਰੀ ਮਾਤਿਆ ਵਰਦਾਨ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ,
ਸਭ ਤੋਂ ਪਾਰਾ ਨੂੰ ਹਰੀ ਕੇ ਰਾਮ ਜੀ ਵਸਾਇਆ,
ਹੈ ਆਨੰਦ ਅਨੰਤ ਹੋਆ ਸਤਿਗੁਰੂ ਮੈਂ ਪਾਇਆ,
ਏ ਮਾਨ ਮੇਰਿਆ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਾਨ ਮੇਰੇ ਦੁੱਖ ਸਭ ਵਸਾਰਨਾ,
ਹੋਵੇ ਤਾਰੋ ਮੇਰੇ ਤੇਰਾ ਨਾਮ ਸਭ ਸੁਭਾਰਨਾ,
ਸਭ ਨਾ ਗੱਲਾ ਸਮਰੰਧ ਸੁਆਮੀ ਸੋ ਕਿਉਂ ਮਨ ਹੋ ਵਸਾਰੇ,
ਕਹੇ ਮਾਨ ਮਨ ਮੇਰੇ ਸਦਾ ਰਹੋ ਹਰ ਨਾਲ,
ਸਾਚੇ ਸਾਹਿਬਾ ਕਿਆ ਨਹੀਂ ਕਰਦੇ,
ਕਰਤਾ ਤੇਰਾ ਸਭ ਕੁਝ ਹੈ ਜਿਸਦੇ ਸੋ ਪਾਰੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਰੇ,
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਤਨੇ ਤੇ,
ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸੱਚ,
ਨਾਮ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਪੁਰਾ ਸਭ ਗਵਾਨ,
ਹਰ ਸ਼ਾਂਤ ਸੁਖ ਮਨ ਮੈਂ ਵਸੈ ਜਿਨ ਇੱਛਾ ਸਭ ਪੁਜਾਰੀ,
ਸਭਾ ਗੁਰਬਾਨ ਕੀਤਾ ਗੁਰਬਿੰਦੋ ਜਿਸ ਕੀਆ ਹੈ ਬਣਿਆਨ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਪੜ੍ਹੋ ਪਿਆਰੋ ਸੱਚ,
ਨਾਮ ਆਧਾਰੋ ਵਾਜੇ
ਕਰਤ ਭਾਵੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ,
ਪੰਜ ਦੂਤ ਵਾਸ ਕੀਤੇ ਮਾਲ ਸੰਤ ਕੁਮਾਰਿਆ,
ਹੋਰ ਕਰਮ ਪਾਇਆ ਤੁਧ ਜਿਸ ਕੋ ਤੇ ਨਾਮ ਹਰ ਕੈ ਦਾਸੇ,
ਕਹਿ ਆਨੰਦ ਕੈ ਸੁਭੋਆ ਤੇ ਕਰਿ ਅਨਹਦ ਵਾਜੇ,
ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ,
ਸੰਤ ਸਾਜਨ ਪਏ ਸੱਚੇ
ਸੁਣਦੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਧਰਮ ਹਜ਼ੂਰ
ਧਰਤੀ ਆਪੋ ਆਪਣੀ ਤੇਰੇ ਲੈ ਕੇ ਦੂਰ,
ਜਿਨੀ ਨਾਮ ਪਿਆਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਵਿਸਰ ਨਾਹੀ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੇ ਹੋ ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਜੈਤ ਸਰੀ ਮਹਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬ ਪਰ ਰਮਣ ਨਾਨਕ ਅਗਨਾਸਨ ਜਗਦੀਸੁਰ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸੁਰ ਹੈ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਾਰਣ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮੈਂ ਤਾਪ ਉਥਾਪਦਾ ਇਸ ਬਿਨ ਨਹੀਂ ਕੋਈ ਖਾਂਡੋ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਖੰਡ ਬ੍ਰਹਿਮੰਡ ਪਾਤਾਲ ਦੀ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।